ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗਤ ਜੀਓ, ਆਪ ਸਰਬੱਤ ਗੁਰਮੁਖ ਰੂਹਾਂ ਅੰਮ੍ਰਿਤ ਵੇਲੇ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨ ਵਾਸਤੇ ਗਰੀਬ ਨਿਵਾਜ ਸਤਿਗੁਰੂ ਦੀ ਪਾਵਨ ਹਜ਼ੂਰੀ ਵਿਚ ਆਏ ਹੋ। ਮਹਾਰਾਜ ਦੀ ਬਖਸ਼ੀ ਹੋਈ ਸਤਸੰਗਤ ਵਿਚ ਸੁਸ਼ੋਭਿਤ ਹੋਏ ਹੋ, ਜਿੱਥੇ ਨਾਮ ਬਾਣੀ ਦਾ ਪ੍ਰਵਾਹ ਗੁਰਬਾਣੀ ਦੇ ਅਰਥਾਂ ਰੂਪ ਦੇ ਅੰਦਰ ਚੱਲ ਰਿਹਾ ਹੈ। ਸੁਭਾਵ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੋ, ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਆ ਸਰਵਣ ਕਰੋ ਜੀ।
ਜੋਤ ਰੂਪ ਹਰਿ ਆਪ,
ਜੋਤ ਪ੍ਰਕਾਸ਼ ਰੂਪ, ਜੋਤਦਾਰ ਸਮਝਣਾ ਪ੍ਰਕਾਸ਼, ਪ੍ਰਕਾਸ਼ ਰੂਪ ਹਰ ਪਰਮੇਸ਼ਰ ਨੇ ਆਪ ਆਪਣੇ ਆਪ ਨੂੰ, ਜੋਤ ਰੂਪ ਹਰ ਆਪ ਆਪਣੇ ਆਪ ਨੂੰ
ਗੁਰੂ ਨਾਨਕ ਕਹਾਇਓ,
ਤੂੰ ਆਪ ਨੂੰ ਅਵਤਾਰ ਧਾਰ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਕਹਾਇਓ, ਕਹਾਉਣਾ ਕੀਤਾ ਹੈ। ਤੋ ਜਿਵੇਂ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਇਸ ਪ੍ਰਕਾਰ ਇਹ ਕਹਾਉਣਾ ਕੀਤਾ ਹੈ। ਪਰ ਹੈ ਤਾਂ ਜੋਤ ਸਰੂਪ ਆਪ ਪਰਮੇਸ਼ਰ ਹੈ। ਤੋ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਅੱਗੇ ਫਰਮਾਨ ਕਰਦੇ ਨੇ, ਇਹ ਜਿਵੇਂ ਇਹ ਯਈਆ ਹੈ ਹਾਹੇ ਤੇ ਊੜੇ ਦੇ ਵਿਚਾਲੇ, ਤੇ ਈੜੀ ਨੂੰ ਜਿਵੇਂ ਸਿਆਰੀ ਲੱਗੀ ਹੋਵੇ, ਐੜਾ ਮੁਕਤਾ ਹੋਵੇ, ਅੱਗੇ ਊੜਾ ਕਹਾਇਓ, ਇਸ ਵਰਗੇ ਕਹਾਉਣਾ ਕੀਤਾ ਹੈ ਤਾਂ ਜੋਤ ਰੂਪ। ਅੱਗੇ ਦੱਸਦੇ ਹਨ ਜੀ,
ਤਾਂ ਤੇ ਅੰਗਦ ਭਾਇਓ,
ਤੇ ਤਾਂ ਉਸ ਗੁਰੂ ਨਾਨਕ ਦੇਵ ਜੀ ਤੋਂ ਸਤਿਗੁਰੂ ਅੰਗਦ ਦੇਵ ਜੀ ਪ੍ਰਗਟ ਹੋਏ, ਇਸ ਕਰਕੇ ਪ੍ਰਗਟ ਭਾਇਓ ਹੋਏ। ਜਿਵੇਂ ਈੜੀ ਨੂੰ ਸਿਆਰੀ, ਐੜਾ ਮੁਕਤਾ ਊੜਾ ਅੱਗੇ, ਇਸ ਪ੍ਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਤੋਂ ਭਾਈ ਲਹਿਣਾ ਜੀ ਅੱਗੇ ਹੋਏ।
ਤਤ ਸਿਓ ਤਤ ਮਿਲਾਇਓ,
ਜਦੋਂ ਗੁਰੂ ਨਾਨਕ ਦੇਵ ਜੀ ਨੇ ਤਤ ਪਦ ਦੇ ਲੱਖ ਅਰਥ, ਸਿਉਂ ਦਾ ਅਰਥ ਹੈ ਨਾਲ, ਤਤ ਪਦ ਦੇ ਲੱਖ ਅਰਥ ਦੇ ਨਾਲ ਤੂੰ ਪਦ ਦੇ ਲੱਖ ਅਰਥ ਨੂੰ ਮਿਲਾਇਓ, ਮਿਲਾਉਣਾ ਕੀਤਾ, ਏਕਤਾ ਕੀਤੀ ਹੈ। ਫਿਰ ਜਿਵੇਂ ਪਾਣੀ ਦੇ ਨਾਲ ਪਾਣੀ ਮਿਲ ਕਰਕੇ ਇੱਕ ਰੂਪ ਹੋ ਜਾਂਦਾ ਹੈ, ਅਗਨੀ ਦੇ ਚਿੰਗਾੜੇ ਅੱਗ ਨਾਲ ਮਿਲ ਕੇ ਇੱਕ ਰੂਪ ਹੋ ਜਾਂਦੇ ਨੇ, ਹਵਾ ਦੇ ਨਾਲ ਮਿਲ ਕੇ ਹਵਾ ਇੱਕ ਰੂਪ ਹੋ ਜਾਂਦੀ ਹੈ, ਆਕਾਸ਼ ਨਾਲ ਆਕਾਸ਼ ਤੱਤਾਂ ਦੇ ਨਾਲ ਤੱਤ ਮਿਲ ਕੇ ਇੱਕ ਰੂਪ ਹੋ ਜਾਂਦੇ ਨੇ। ਇਉਂ ਗੁਰੂ ਨੇ ਤੱਤ ਪਦ ਦੇ ਲੱਖ ਅਰਥ ਵਿੱਚ ਤੂੰ ਪਦ ਦੇ ਲੱਖ ਅਰਥ ਨੂੰ ਮਿਲਾ ਕੇ ਏਕਤਾ ਕਰ ਦਿੱਤੀ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਤੱਤ ਰੂਪ ਕਰਕੇ ਤੱਤ ਸਿਧਾਂਤ ਰੂਪ ਬ੍ਰਹਮ ਦੇ ਨਾਲ ਮਿਲਾ ਦਿੱਤਾ ਹੈ। ਤਤ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਨੇ ਤਤ ਸਰੂਪ ਸ੍ਰੀ ਗੁਰੂ ਅੰਗਦ ਦੇਵ ਜੀ ਜੋਤ ਦੇ ਵਿਚ ਪ੍ਰਵੇਸ਼ ਕੀਤਾ, ਇਕ ਰੂਪ ਹੋ ਗਏ ਹਨ, ਜੋਤ ਵਿਚ ਪ੍ਰਵੇਸ਼ ਹੋਣਾ ਕੀਤਾ ਹੈ।
ਅੰਗਦ ਕਿਰਪਾ ਧਾਰ,
ਅੱਗੇ ਦੱਸ ਦੇਣ ਕੇ ਹੇ ਗੁਰੂ ਜੀ, ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕਿਰਪਾ ਦਇਆ ਦ੍ਰਿਸ਼ਟੀ ਧਾਰ ਧਾਰ ਕੇ ਅੱਗੇ ਦੱਸ ਦੇਣ ਜੀ।
ਅਮਰ ਸਤਿਗੁਰ ਥਿਰ ਕੀ ਆਓ,
ਸਤਿਗੁਰੂ ਅਮਰਦਾਸ ਜੀ ਸਾਹਿਬ ਨੂੰ ਜਗ ਦੇ ਤਾਰਨ ਵਾਸਤੇ ਆਪਣੀ ਗੁਰਤਾ ਗੱਦੀ ਦੇ ਉੱਤੇ ਇਸਤ ਕੀ ਆਓ ਕੀਤਾ ਹੈ ਜੀ।
ਅਮਰਦਾਸ ਅੰਮ੍ਰਿਤ ਛਤਰ,
ਸ੍ਰੀ ਗੁਰੂ ਅਮਰਦਾਸ ਜੀ ਨੇ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਜਿਹੜਾ ਨਾਮ ਰੂਪ ਛਤਰ ਹੈ, ਤੇ ਜੋ ਗੁਰਤਾ ਗੱਦੀ ਦਾ ਛਤਰ ਹੈ,
ਗੁਰ ਰਾਮਹ ਦੀ ਆਓ,
ਤੇ ਉਹ ਫਿਰ ਨਾਮ ਰੂਪੀ ਛਤਰ ਚੁੰਦੋਆ ਸ੍ਰੀ ਗੁਰੂ ਰਾਮਹ ਰਾਮਦਾਸ ਜੀ ਨੂੰ ਬਖਸ਼ ਦੀ ਆਓ ਦਿੱਤਾ ਹੈ।
ਗੁਰੂ ਰਾਮਦਾਸ ਦਰਸ਼ਨ ਪਰਸ,
ਜਿਸ ਗੁਰੂ ਰਾਮਦਾਸ ਜੀ ਦੇ ਦਰਸ਼ਨ ਦੀਦਾਰ ਪਰਸ ਕੇ ਜੀਵਨ ਸਫਲਾ ਹੋ ਜਾਂਦਾ ਹੈ, ਤੇ ਐਸੇ ਸਤਿਗੁਰੂ ਜੀ ਹਨ।
ਕਹਿ ਮਥੁਰਾ ਅੰਮ੍ਰਿਤ ਬੈਣ,
ਮਥੁਰਾ ਭੱਟ ਹੈ, ਮਥੁਰਾ ਭੱਟ ਇਹ ਅੰਮ੍ਰਿਤ ਬੱਬੇ ਨਾਲ ਭਾਈ ਧਿਆਨ ਰੱਖਣਾ, ਅਰਥ ਅੰਮ੍ਰਿਤ ਹੀ ਹੈ, ਉਹ ਅੰਮ੍ਰਿਤ ਅੰਮ੍ਰਿਤ ਸਰੀਖੇ ਵਰਗੇ ਮਿੱਠੇ ਬੈਣ ਬਚਨ ਕਹਿੰਦੇ ਹਨ। ਇਹ ਇਸ ਤਰ੍ਹਾਂ ਦਾ ਹੈ, ਜੇ ਕੋਈ ਸ਼ੰਕਾ ਕਰੇ ਵੀ ਬੱਬੇ ਨਾਲ ਕਿਉਂ ਲਿਖਿਆ, ਜਿਵੇਂ ਸਾਸਵੀਂ ਸੱਤੇ ਬਲਵੰਡੇ ਦੀ ਵਾਰ ਵਿਚ ਕੁਝ ਸ਼ਬਦ ਡੂਮ ਭਾਸ਼ਾ ਦੇ ਆ ਗਏ, ਇੱਥੇ ਭੱਟਾ ਨੇ ਆਪਣੀ ਬੋਲੀ ਮੰਮੇ ਅੱਖਰ ਦੀ ਥਾਂ ਤੇ ਬੱਬੇ ਦੀ ਵਰਤੋਂ ਕੀਤੀ ਹੋਈ ਹੈ। ਭੱਟ ਜਿੱਥੇ ਮੰਮਾ ਅੱਖਰ ਦੇ ਨਾਲ ਅੰਮ੍ਰਿਤ ਲਿਖਦੇ ਹੈ ਨਾ, ਅੰਮ੍ਰਿਤ ਨੂੰ ਅੰਮ੍ਰਿਤ ਲਿਖਦੇ ਹੈ, ਉੱਥੇ ਗੁਰੂ ਭਾਸ਼ਾ ਦਾ ਅੰਮ੍ਰਿਤ ਬੋਲਦੇ ਨੇ, ਜਿੱਥੇ ਗੁਰੂ ਭਾਸ਼ਾ ਬੋਲਦੇ, ਉੱਥੇ ਮੰਮੇ ਨਾਲ ਵੀ ਬੋਲਦੇ ਆ। ਇੱਥੇ ਆਪਣੀ ਭੱਟ ਬੋਲੀ ਦੇ ਵਿੱਚ ਮੰਮੇ ਦੀ ਥਾਂ ਤੇ ਅੰਮ੍ਰਿਤ ਬੱਬਾ ਪਦ ਬੋਲ ਕੇ ਉਹਨਾਂ ਨੇ ਇਹ ਵਰਤਿਆ ਹੈ। ਇਸ ਕਰਕੇ ਇਹਦੀ ਕੋਈ ਇਹ ਸ਼ੱਕ ਨਹੀਂ, ਕੋਈ ਇਹਦੇ ਵਿੱਚ ਸ਼ੰਕਾ ਨਹੀਂ ਵੀ ਇੱਥੇ ਅੰਮ੍ਰਿਤ ਕਿਉਂ ਕਿਹਾ ਹੈ। ਇਹ ਉਹਨਾਂ ਦੀ ਬੋਲੀ ਹੈ, ਭੱਟਾਂ ਦੀ, ਇਲਾਕਿਆਂ ਦੀ ਬੋਲੀ ਹੁੰਦੀ ਹੈ। ਉਸੇ ਪਦ ਨੂੰ ਦੂਸਰੇ ਇਲਾਕੇ ਦੀ ਕੁਝ ਹੋਰ ਕਹਿੰਦੇ ਆ, ਥੋੜੇ ਜਿਹੇ ਫਰਕ ਨਾਲ ਬੋਲਦੇ ਆ। ਸੋ ਇਸ ਪ੍ਰਕਾਰ ਅੱਗੇ ਦੱਸਦੇ ਹਨ ਜੀ,
ਮੂਰਤ ਪੰਚ ਪ੍ਰਮਾਣ ਪੁਰਖ।
ਹੇ ਭੱਟੋ, ਇਸ ਪ੍ਰਕਾਰ ਪਹਿਲੀਆਂ ਚਾਰ ਪਾਤਸ਼ਾਹੀਆਂ ਹੋਈਆਂ ਨੇ, ਉਹਨਾਂ ਦੇ ਪ੍ਰਮਾਣ ਨਾਮ ਇੱਥੇ ਸਦਰਸ਼। ਪੰਚ ਪੰਜਵੀਂ ਮੂਰਤ ਹਸਤੀ ਜਿਹੜੀ ਹੈ ਉਹ ਕੌਣ ਹਨ, ਦੱਸਦੇ ਹਨ ਜੀ,
ਗੁਰ ਅਰਜੁਨ ਪਿਖਹ ਨੈਣ।
ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ, ਪੰਜਵੀਂ ਮੂਰਤ ਹਸਤੀ ਪੁਰਖ ਪੂਰਨ ਪਰਮੇਸ਼ਰ ਦਾ ਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਜਿਹੜੇ ਨੇ, ਪਰਮੇਸ਼ਰ ਦਾ ਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਨੈਣ ਨੇਤ ਨਾਲ ਪਿਖੋ ਦੇਖਣਾ ਕਰੋ, ਦਰਸ਼ਨ ਕਰੋ। ਇਹ ਗੁਰੂ ਨਾਨਕ ਦਾ ਸਰੂਪ ਨੇ, ਗੁਰੂ ਅੰਗਦ ਦੇਵ ਜੀ ਦਾ, ਗੁਰੂ ਅਮਰਦਾਸ ਜੀ ਦਾ, ਗੁਰੂ ਰਾਮਦਾਸ ਜੀ ਦਾ, ਹਰ ਗੁਰੂ ਸਾਹਿਬ ਪਰਮੇਸ਼ਰ ਦਾ ਸਰੂਪ ਨੇ, ਐਂ ਚਿੰਤਨ ਕਰਦੇ ਨੇ। ਦੱਸਦੇ ਨਾਲ ਦੇ ਭੱਟਾਂ ਨੂੰ,
ਸਤ ਰੂਪ ਸਤ ਨਾਮ।
ਹੇ ਸਤਿਗੁਰੂ ਜੀ, ਆਪ ਜੀ ਨੇ ਸਤ ਸੱਚ ਸਰੂਪ, ਰੂਪ ਦਾ ਅਰਥ ਹੈ ਸਰੂਪ, ਸੱਚ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੇ ਸਤ ਸੱਚੇ ਨਾਮ ਅੰਮ੍ਰਿਤ ਜਿਹੜਾ ਹੈ ਉਹ ਐਸਾ ਅੰਮ੍ਰਿਤ ਨਾਮ ਜਿਹੜਾ ਹੈ ਉਹ ਆਪ ਜੀ ਨੇ ਅੱਗੇ ਦੱਸਦੇ ਹਨ,
ਸਤ ਸੰਤੋਖ ਧਰਿਓ ਉਰ।
ਅੰਮ੍ਰਿਤ ਅਤੇ ਸਤ ਸੰਤੋਖ ਆਦਿ ਸ਼ੁਭ ਗੁਣਾਂ ਨੂੰ ਉਰ ਹਿਰਦੇ ਵਿੱਚ ਧਰਿਓ, ਧਰਿਆ ਵਸਾਇਆ ਹੋਇਆ ਹੈ। ਸਤ ਰੂਪ ਦਾ ਸਤ ਸੱਚਾ ਨਾਮ ਸਤ ਸੰਤੋਖ ਦੇ ਸੰਯੁਕਤ ਹਿਰਦੇ ਵਿੱਚ ਧਾਰਿਆ ਹੋਇਆ ਹੈ, ਇਸ ਪ੍ਰਕਾਰ ਕਹਿ ਰਹੇ ਹਨ। ਹਾਂਜੀ, ਅੱਗੇ
ਆਦਿ ਪੁਰਖ ਪ੍ਰਤੱਖ
ਤੇ ਅੱਗੇ ਦੱਸਦੇ ਹਨ, ਆਦਿ ਪੁਰਖ ਪ੍ਰਤੱਖ ਸ੍ਰੀ ਗੁਰੂ ਅਰਜਨ ਦੇਵ ਜੀ, ਆਦੀ ਪੁਰਖ ਪੂਰਨ ਜਿਹੜਾ ਪਰਮੇਸ਼ਰ ਹੈ ਅਤੇ ਪ੍ਰਤੱਖ ਜ਼ਾਹਰ ਰੂਪ ਦੇ ਅੰਦਰ ਪਰਮੇਸ਼ਰ ਨੇ ਤੇ ਆਪਣਾ ਜਿਹੜਾ ਹੁਕਮ ਰੂਪ ਹੀ ਬੋਲਦੇ ਹੋਗੇ।
ਲਿਖਿਆ ਅੱਛਰ ਮਸਤਕ ਧੁਰ,
ਆਪਣੇ ਹੁਕਮ ਰੂਪੀ ਹੱਥਾਂ ਦੇ ਨਾਲ ਆਪ ਜੀ ਦੇ ਮਸਤਕ ਮੱਥੇ ਦੇ ਉੱਤੇ ਧੁਰ ਆਦੋਂ ਇਹਨਾਂ ਗੁਣਾਂ ਦੇ ਸੰਯੋਗਤ ਹੋਣ ਦਾ ਅੱਛਰ ਅੱਖਰ ਹੈ ਜਿਹੜਾ, ਇਹ ਗੁਰਤਾ ਗੱਦੀ ਦੀ ਪ੍ਰਾਪਤੀ ਦਾ ਅੱਛਰ ਅੱਖਰ ਇਹ ਲਿਖ ਦਿੱਤਾ ਹੈ। ਇਹ ਜਿਹੜਾ ਲਿਖਿਆ ਉਹ ਪਾਠ ਹੈ ਭਾਈ, ਐਂ ਸਮਝੋ ਵੀ ਖੱਖੇ ਨੂੰ ਸਿਹਾਰੀ ਲੱਗੀ ਹੋਈ ਹੈ, ਐੜਾ ਮੁਕਤ ਹੈ, ਊੜਾ ਅੱਗੇ ਹੈਗੀ ਹੈ। ਇੱਕ ਤਾਂ ਲਿਖਿਆਓ ਇਸ ਤਰ੍ਹਾਂ ਕਹਿਣਾ, ਦੂਸਰਾ ਅਸ਼ਰ ਨਹੀਂ ਕਹਿਣਾ, ਅੱਛਰ ਕਹਿਣਾ ਇਸ ਨੂੰ। ਦੋ ਪਾਠ ਇਕੱਠੇ ਨੇ ਜੇ ਉਚਾਰਨ ਭੇਦ ਜਿਹੜੇ ਨੇ, ਅੱਛਰ ਅੱਖਰ ਦਾ ਨਾਮ ਹੈ। ਇਹ ਲਿਖਿਆ ਹੋਇਆ ਆਪ ਜੀ ਪ੍ਰਤੱਖ, ਪ੍ਰਤੱਖ ਰੂਪ ਦੇ ਵਿੱਚ ਹੀ ਉਸ ਆਦਿ ਅਨਾਦੀ ਤੇ ਪੁਰਖ ਪੂਰਨ ਉਸ ਪਰਮੇਸ਼ਰ ਦਾ ਸਰੂਪ ਹੋ ਜਿਸ ਨੇ ਧੁਰਾਂ ਤੋਂ ਹੀ ਸਭ ਜੀਵਾਂ ਦੇ ਸਿਰ ਦੇ ਉੱਤੇ ਪਰਾਲਬਧ ਰੂਪੀ ਅੱਖਰ ਲਿਖੇ ਹੋਏ। ਇਹ ਦੂਸਰਾ ਅਰਥ ਇਸ ਤਰ੍ਹਾਂ ਹੈ। ਅੱਗੇ ਦੱਸਦੇ ਹਨ ਜੀ,
ਪ੍ਰਗਟ ਜੋਤ ਜਗ ਮਗੈ
ਤੇ ਹੇ ਸਤਿਗੁਰੂ ਅਰਜਨ ਦੇਵ ਜੀ, ਆਪ ਜੀ ਦੇ ਅੰਦਰ ਪ੍ਰਗਟ ਪ੍ਰਤੱਖ ਹੀ ਪਰਮੇਸ਼ਰ ਦੀ ਜੋਤ ਜਗਮਗੈ ਪ੍ਰਕਾਸ਼ ਰਹੀ ਹੈ ਅਤੇ
ਤੇਜ ਭੂ ਮੰਡਲ ਛਾਇਆ,
ਆਪ ਜੀ ਦਾ ਤੇਜ ਸਾਰੀ ਮੰਡਲ ਗੋਲਾਕਾਰ ਜਿਹੜੀ ਭੂ ਪ੍ਰਿਥਵੀ ਦਾ ਨਾਮ ਹੈ, ਐੜਾ ਮੁਕਤ ਹੈ ਭਾਈ, ਧਿਆਨ ਚ ਰੱਖ ਕੇ ਇਹਨੂੰ ਉਚਾਰਨ ਕਰਨਾ। ਭੂ ਭੂਆ ਵੀ ਨਹੀਂ ਕਹਿਣਾ, ਭੂਆ ਤਾਂ ਫਿਰ ਪਿਤਾ ਦੀ ਭੈਣ ਬਣ ਜਾਊਗੀ ਤੇ ਕੱਲਾ ਭੂ ਕਹਾਂਗੇ, ਐੜਾ ਜਿਹੜਾ ਉਹ ਬੋਲਿਆ ਨਹੀਂ ਜਾਊਗਾ। ਭੂ ਥੋੜਾ ਜਾ ਪ੍ਰਿਥਵੀ ਚ ਜਿਹੜਾ ਛਾਇਓ, ਕੀੜੀ ਦੀ ਸਿਹਾਰੀ ਹੋਵੇ ਜਿਵੇਂ ਐੜਾ ਮੁਕਤਾ ਹੋਵੇ ਉਸੇ ਤਰ੍ਹਾਂ ਇਹ ਅੱਖਰ ਬੋਲਣੇ ਆ ਤੇ ਇਸ ਪ੍ਰਕਾਰ ਫਿਰ ਦੱਸਦੇ ਨੇ ਇਹ ਪ੍ਰਿਥਵੀ ਦੇ ਉੱਤੇ ਫੈਲਿਆ ਹੋਇਆ ਹੈ, ਛਾਇਓ ਨਾ ਫੈਲਣ ਦਾ ਹੈ, ਸਾਰੀ ਜਗ੍ਹਾ ਆਪ ਜੀ ਦਾ ਜਸ ਫੈਲਿਆ ਹੋਇਆ ਹੈ।
ਪਾਰਸ ਪਰਸ ਪਰਸ ਪਰਸ,
ਇਹ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਜਿਹੜੇ ਸਨ ਉਹ ਪਾਰਸ ਰੂਪ ਦੇ ਨਾਲ ਪਰਸ ਸਪਰਸ਼ ਕਰਕੇ ਸ੍ਰੀ ਗੁਰੂ ਅੰਗਦ ਦੇਵ ਜੀ ਪਾਰਸ ਰੂਪ ਹੋ ਗਏ, ਯਾਨੀ ਗੁਰੂ ਰੂਪ ਹੋ ਗਏ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪਾਰਸ ਰੂਪ ਦੇ ਨਾਲ ਪਰਸ ਕੇ ਗੁਰੂ ਅਮਰਦਾਸ ਮਹਾਰਾਜ ਜੀ ਉਹ ਵੀ ਪਾਰਸ ਰੂਪ ਹੋ ਗਏ, ਭਾਵ ਗੁਰੂ ਸਰੂਪ ਹੋ ਗਏ। ਸ੍ਰੀ ਗੁਰੂ ਅਮਰਦਾਸ ਜੀ ਦੇ ਜੋ ਪਾਰਸ ਰੂਪ ਸਨ ਉਹਨਾਂ ਨਾਲ ਪਰਸ ਕੇ ਗੁਰੂ ਰਾਮਦਾਸ ਜੀ ਪਾਰਸ ਰੂਪ ਹੋ ਗਏ, ਭਾਵ ਗੁਰੂ ਸਰੂਪ ਹੋ ਗਏ ਗੁਰੂ ਰਾਮਦਾਸ ਜੀ। ਸੋ ਇਸ ਕਰਕੇ ਪਾਰਸ ਰੂਪ ਨਾਲ ਪਰਸ ਕੇ ਆਪ ਜੀ ਪਾਰਸ ਰੂਪ ਹੋਏ ਹੋ, ਪਰਸ ਪਰਸਣੇ ਯੋਗ ਪਾਰਸ ਰੂਪ ਸਤਿਗੁਰੂ ਰਾਮਦਾਸ ਸਾਹਿਬ ਜੀ ਨੂੰ ਪਰਸ ਪਰਖੇ आप जी ने गुरुआं दे गुरु कहायो कहाना कीता इस तरह भी एदा बोलो जी अगे
गुरु कहायो
ते इस प्रकार आप जी ने परसने योग पार स्वरूप सतगुरु रामदास जी नू परस परखे आप जी ने गुरुआं दे गुरु कहायो कहाना कीता। श्री गुरु नानक देव जी पास रूप नाल परस के गुरु अंगद देव जी ने गुरु कहाया, गुरु अंगद देव जी ने पारस रूप नाल परस के गुरु अमरदास जी ने गुरु कहाया है। श्री गुरु अमरदास जी ने पास रूप नाल परस के गुरु रामदास जी ने गुरु कहाया है। गुरु रामदास जी पारस रूप नाल परस के आप जी ने श्री गुरु अर्जन देव जी गुरु कहाया, तुसी गौणा कीता है। पारस और संत में बड़ो अंतरो जान, वह लोहा कंचन करे वह करे आप समान। तो इस करके भी जिहड़ा पारस है सोना तो बना दिंदा लोहे नूं पर पारस नहीं बना सकदा। ते गुरु साहिब दे विच समर्था है, वह अपने तुल बना दिता है, पारस नालों बड़ी महानता है। अगे दसदे हन जी,
पन मथुरा मूरत सदा थिर।
मथुरा नामे पट उचारण करदा कि हे पटो परमेश्वर दे मूर्त स्वरूप श्री गुरु अर्जन देव जी दे चरणा दे विच ते बिरती नूं सदा हमेशा थिर स्थित करो।
लाए चित सनमुख रहो,
अते चित मन चरणा विच लाए ला के गुरां दे सनमुख सामने रहो रहना करो। दोहा हिरन भाई चंगी तरह बोलने। गुरु अर्जन देव जी की मूर्ति स्वरूप विच चित ला के चित ला करके सदा सन्मुख रहना करो।
कर युग जहाज अर्जुन गुरु,
ते कहंदे ने गुरु अर्जन देव जी कल युग दे भयानक समय विच जहाज रूप हन। ते गुरां वलों रची गई श्री गुरु ग्रंथ साहिब जी की बाणी जहाज रूप है। इस करके ऐसे जिहड़े सतगुरु जी हन,
सागल श्रिष्ट लग बेत रहो,
सागल सारी सृष्टि दे विचों जिन्ने श्रद्धालु लोग हन भावना रखण वाले ओ चरणी लग के ते बेविशेष करके संसार समतोत्र रहो तरना करो संसार नूं होका दिंदे है। ए बेत रहो पाठना बन जावे बबा अगेतर है बेहतर हो अखर कठी रखने संबंधित है। मथुरा नामे पट गुरु अर्जन देव जी गौर पा अखी देख के ना पर के अपने मन नु संबोधन करदा होया कथन करदा, हे मना इस पंजवी मूर्त हस्ती दे चरणा विच चित जोड़ के सदा सन्मुख टिकया रहना कर। फिर मथुरा नामे पट अपने साथी भट्टा नु कहिंदा है कि कलयुग दे विच गुरु अर्जन देव जी जहाज रूप न, इस लई ए सारी सृष्टि दे लोको इन्हां दे चरणां दे विच लग के चरणां नाल जुड़ के तुसी भी तरना करो।
देह जन जाचहो जगत्र पर जारियत,
इन्हूं भाई जगत्र पाठ अदक सहित करना है, जगत्र नहीं करना जगत्र बोलना है। हे पट जनो भगत जनो तेह गुरु अर्जन देव जी, गुरु अर्जन देव जी तो दातां जाचो मंगना करो जाचना करो, देवी देवत्यां तो ना मंगो जो सारे जगत्र संसार पर संसार दे उते परमेश्वर दा स्वरूप करके जानियत जानी दे हन। अते
बासुर रहन बास जा को हित नाम सो,
जिस गुरां दा बासर दिन रहन रात प्रभु नाम सो नाल हित प्यार करके बास वासा है भाव रात दिन नाम दे विच ही वसे रहिंदे ने, हर वक्त परमेश्वर के नाम नाल जुड़े रहिंदे ने। ऐसा महाराज साहिब दा बासुर रहन बास द्वारे बोल दी,
बासुर रहन बास जा को हित नाम सो।
तो इस करके बासर दिन ते रहन रात प्रभु दे सिउ नाल दिन राती अराध हो प्यारो निवख ना कीजे ढीला, ए है महाराज साहिब दा अपना जीवन। हित प्यार दे नाल नाम दे विच प्यार करके बास बासा है जिन्हां दा हर वक्त परमेश्वर दे नाम दा जुड़े रहिंदे ने, जां जिन्हां गुरां दा सारे संसार तो पर परे बास निवास जानियत जानी दे अते जिन्हां दा रात दिने नाम दे नाल प्रेम जाणिया जांदा है। ते इस करके भट जनों उन्हां गुरां दे पास केवल मुक्ति दी दात मंगना करो, ए जाचना करो उन्हां दे कोलों जां फिर जो परमेश्वर संसार तो पर परे है जिन्हां गुरां दा उस विच वासा जाणिया जांदा है जिन्हां दा उस परमेश्वर दे नाल प्रेम है उन्हां गुरां नूं परमेश्वर पासों मंगणा करो। कि महाराज कृपा करो साडी बिरती उन्हां नाल जुड़ जावे हर वेले ते उन्हां गुरां नूं है कि मां सानूं इहो जिहे गुरु प्राप्त होण गुरु अर्जन देव जी वर्गे अगे दसदे ने
परम अतीत परमेश्वर कै रंग रंग
ते ए भाई ऐसा जानना भी गगे नूं सिहारी लगी होवे ते नाल होवे ऐड़ा ते ऐड़े दे उत्ते कनौड़ा लग्या होवे इस तरह इहदा उचारण बनदा शुद्ध हे पट जनो मेरे सतगुरु जी दुनिया दे मोह तो परम अतियंत अतीत असंग होके परमेश्वर वाहिगुरु दे प्रेम रंग विच ते रंगे आओ रंगे होए हन जे
वासना ती बाहर पै दिखियत धाम स्यो
पदार्थां दी वासना तो जां विशेषां दी वासना तो बाहर बगैर हन ना महाराज नूं पदार्थां दी वासना है ना विशेषां दी वासना है ਇਹ ਤੋਂ ਰਹਿਤ ਹਨ
ਪੈ ਦੇਖੀਅਤ ਧਾਮ ਸਿਓ
ਪੈ ਪਰੰਤੂ ਫਿਰ ਵੀ ਧਾਮ ਭਾਵ ਪਰਿਵਾਰ ਦੇ ਸਿਓ ਸਮੇਤ ਦੇਖੀਅਤ ਦੇਖੀ ਦੇ ਰਹਿੰਦੇ ਪਦਾਰਥਾਂ ਦੇ ਵਿਚ ਰਹਿੰਦੇ ਪਰਿਵਾਰ ਦੇ ਵਿਚ ਵਾਸ਼ਨਾ ਕੋਈ ਵੀ ਨਹੀਂ ਹੈ ਜੋ ਕਮਲ ਰਹਿ ਵਿਚ ਪਾਣੀ ਹੈ ਇਸ ਪ੍ਰਕਾਰ ਆਪ ਜੀ ਦੀ ਜ਼ਿੰਦਗੀ ਹੈ
ਅਪਰ ਪਰੰਪਰ ਪੁਰਖ ਸਿਓ ਪ੍ਰੇਮ ਲੱਗ ਆਓ
ਤੇ ਇਹਨੂੰ ਵੀ ਉਸ ਨੂੰ ਲਾਗੇ ਉਹ ਭਾਈ ਮੈਂ ਗੱਗੇ ਨੂੰ ਸਿਆਰੀ ਲੱਗੇ ਵੀ ਐਡਾ ਮੁਕਤਾ ਤੇ ਊੜਾ ਹੋਵੇ ਜਦੋਂ ਮਾਤਰਾ ਮੂਹਰੇ ਅੱਖਰ ਨਾਲ ਲੱਗੀ ਹੁੰਦੀ ਹੈ ਉੱਪਰ ਟਿੱਪੀ ਹੋਵੇ ਫਿਰ ਆਵਾਜ਼ ਹੋਰ ਹੈ ਜੇ ਕੰਨਾਂ ਲੱਗਿਆ ਹੋਵੇ ਆਵਾਜ਼ ਹੋਰ ਬਣਦੀ ਹੈ ਤੋ ਇਸ ਕਰਕੇ ਜਿਸ ਤੋਂ ਆਪਰ ਪ੍ਰਕਿਰਤੀ ਉਰੇ ਤੇ ਆਪ ਪਰੰਪਰ ਪਰੇ ਤੋਂ ਪਰੇ ਹਨ ਉਸ ਪੁਰਖ ਪੂਰਨ ਪਰਮੇਸ਼ਰ ਦੇ ਸਿਓ ਨਾਲ ਸਤਿਗੁਰੂ ਅਰਜਨ ਦੇਵ ਜੀ ਦਾ ਪ੍ਰੇਮ ਸਨੇਹ ਤੇ ਇਉਂ ਲਾਗਿਆ ਲੱਗਿਆ ਹੋਇਆ ਹੈ
ਬਿਨ ਭਗਵੰਤ ਰਸ ਨਾਹੀ ਔਰੈ ਕਾਮ ਸਿਓ
ਭਗਵੰਤ ਪਰਮੇਸ਼ਰ ਦਾ ਨਾਮ ਹੈ ਘੱਟ ਭਗਵੰਤ ਮਨ ਜੋ ਹੈ ਤੇ ਇਉਂ ਪਰਮੇਸ਼ਰ ਦੇ ਨਾਮ ਰਸ ਤੋਂ ਬਿਨ ਬਗੈਰ ਔਰੈ ਹੋਰ ਨਾਮ ਵਿਚ ਪਦਾਰਥਾਂ ਸਿਓ ਨਾਲ ਸਤਿਗੁਰੂ ਜੀ ਦਾ ਕਾਮ ਕੰਮੇ ਨਹੀਂ ਹੈ ਭਾਵ ਕਿਸੇ ਪਦਾਰਥ ਨਾਲ ਮੋਹ ਨਹੀਂ ਹੈ
ਮਥੁਰਾ ਕੋ ਪ੍ਰਭ ਸਰਬ ਮੈਂ ਅਰਜੁਨ ਗੁਰ
ਤੇ ਇਹ ਭਾਈ ਜਿਹੜਾ ਮੈਂ ਦੇ ਨਾਲ ਜਈਆ ਹੈ ਇਹਨੂੰ ਮੈਂ ਬੋਲਣਾ ਜਿਵੇਂ ਮੈਨੂੰ ਦਲਾਈਆਂ ਲੱਗੀ ਹੋਵੇ ਇਹ ਜਈਆ ਐ ਬੋਲੂਗਾ ਇੱਥੇ ਮਥੁਰਾ ਨਾਮੇ ਭੱਟ ਕਥਨ ਕਰਦੇ ਆ ਕਿ ਮੇਰੇ ਜਾਣੀ ਦਾਸ ਦਾ ਮੈਂ ਦਾਸ ਦਾ ਮੇਰੇ ਦਾਸ ਦਾ ਪ੍ਰਭੂ ਪਰਮੇਸ਼ਰ ਸਾਰਿਆਂ ਦਾ ਮਾਲਕ ਹੈ ਸਰਬ ਸਾਰਿਆਂ ਤੇ ਮੈਂ ਦਾ ਅਰਥ ਹੈ ਰੂਪਾਂ ਵਿੱਚ ਅਤੇ ਆਪ ਹੀ ਗੁਰੂ ਅਰਜਨ ਦੇਵ ਜੀ ਦੇ ਰੂਪ ਵਿੱਚ ਹੈ ਇਸ ਕਰਕੇ ਫਿਰ ਗੁਰੂ ਅਰਜਨ ਦੇਵ ਜੀ ਅੱਗੇ ਦੱਸਦੇ ਹਨ
ਭਗਤ ਕੈ ਹੀਤ ਪਾਈ ਰਹਿਓ ਮਿਲ ਰਾਮ ਸਿਓ
ਗੁਰੂ ਅਰਜਨ ਦੇਵ ਜੀ ਭਗਤ ਭਗਤੀ ਦੇ ਹੇਤ ਕਾਰਨ ਨੂੰ ਪਾਏ ਪਾ ਕੇ ਭਾਵ ਸਾਰੀ ਦੁਨੀਆਂ ਨੂੰ ਭਗਤੀ ਵਿੱਚ ਜੋੜਨ ਵਾਸਤੇ ਰਾਮ ਪਰਮੇਸ਼ਰ ਦੇ ਸਰੂਪ ਸਿਓ ਨਾਲ ਰਹਿਓ ਰਹੇ ਹਨ ਅਥਵਾ ਅਨਵੇਂ ਕਰਕੇ ਐਸਾ ਵੀ ਹੈ ਇਸਦਾ ਇਹ ਅੱਖਰ ਅਨਵੇਂ ਕਰਕੇ ਨੇ ਰਾਮ ਭਗਤ ਕੈ ਹੇਤ ਪਾਏ ਮਿਲ ਰਹਿਓ ਸਿਓ ਇਹ ਅਨਵੇਂ ਰੀਤ ਅੱਖਰ ਇੱਕਣ ਬੋਲਣੇ ਨਹੀਂ ਅਰਥ ਵਾਸਤੇ ਨੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਦੇ ਨਾਲ ਹੇਤ ਹੇਤ ਪਾ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੇ ਨਾਲ ਮਿਲ ਰਹੇ ਨੇ ਪਰਮੇਸ਼ਰ ਨਾਲ ਮਿਲ ਰਹੇ ਨੇ ਜੀਵਾਂ ਦੇ ਹਿਰਦੇ ਦੇ ਅੰਦਰ ਭਗਤੀ ਦੇ ਹਿੱਤ ਪਾਉਣ ਵਾਸਤੇ ਪ੍ਰੇਮ ਪਾਉਣ ਵਾਸਤੇ ਭਗਤੀ ਵਿੱਚ ਮਿਲ ਰਹੇ ਨੇ ਜਿਨ੍ਹਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਗਤ ਦਾ ਹਿੱਤ ਪਾ ਦਿੱਤਾ ਉਹ ਪਰਮੇਸ਼ਰ ਦੇ ਨਾਲ ਮਿਲੇ ਰਹਿੰਦੇ ਹਨ ਇਸ ਤਰ੍ਹਾਂ ਅਨਵੇਂ ਰੀਤ ਨਾਲ ਅਰਥ ਹੈ ਹਾਂਜੀ ਅੱਗੇ ਚਲੋ
ਅੰਤ ਨਾ ਪਾਵਤ ਦੇਵ ਸਭੈ ਮੁਨ
ਜਿਸ ਗੁਰਾਂ ਪਰਮੇਸ਼ਰ ਦੇ ਸਰੂਪ ਦਾ ਅੰਤ ਨਾ ਪਾਵਤ ਦੇਵ ਸਭੈ ਮੁਨ ਸਭੈ ਭਾਵ ਸਾਰੇ ਵਿਸ਼ਿਸ਼ਟ ਆਦਿ ਮਨਨਸ਼ੀਲ ਮੁਨ ਮੁਨੀ ਅਤੇ 33 ਕਰੋੜ ਦੇਵ ਦੇਵਤੇ ਇਹ ਅੰਤ ਅਖੀਰ ਨਹੀਂ ਪਾਵਤ ਪਾ ਸਕਦੇ ਅੰਤ ਨਾ ਪਾਵਤ ਨਹੀਂ ਪਾ ਸਕੇ ਹਨ ਇਸ ਕਰਕੇ ਅੱਗੇ ਹੋਰ ਵੀ ਦੱਸਦੇ ਨੇ
ਇੰਦਰ ਮਹਾ ਸ਼ਿਵ ਯੋਗ ਕਰੀ
ਯੋਗ ਸਾਧਨਾ ਕਰਨ ਵਾਲੇ ਕੌਣ ਤੇ ਮਹਾ ਵੱਡੇ ਸ਼ਿਵ ਜੀ ਇੰਦਰ ਵੀ ਅੰਤ ਨਹੀਂ ਪਾ ਸਕੇ ਭਾਵ ਕੀ ਹੈ ਮਹਾ ਵੱਡਾ ਸਮਾਂ ਭਾਵ 88,000 ਵਰਾ ਸਮਾਧੀ ਲਾ ਕੇ ਯੋਗ ਸਾਧਨਾ ਕਰਨ ਵਾਲੇ ਸ਼ਿਵ ਜੀ ਨੇ ਸ਼ਿਵ ਜੀ ਵਰਗਾ ਜਿਹੜਾ ਧਿਆਨ ਹੈ ਨਾ ਉਹ ਨਹੀਂ ਕਿਸੇ ਦਾ ਹੈ ਇਹੋ ਜਿਹੀ ਤਪੱਸਿਆ ਨਹੀਂ ਹੈ ਕਿਸੇ ਦੀ ਭਾਵ ਕੀ ਹੈ ਉਹ ਤਾਂ 88,000 ਵਰਾ ਸਮਾਧੀ ਲਾਉਂਦੇ ਸ਼ਿਵ ਜੀ ਤੇ ਪੁੰਨ ਕਰਮ ਕਰਕੇ 101 ਜਗ ਸੰਪੂਰਨ ਹੋ ਜਾਵੇ, ਸਮੇਤ ਜਗ ਸਵਰਗ ਦਾ ਰਾਜ ਕਹਿੰਦੇ ਨੇ, ਪੁਰਾਣ ਵੀ ਮਿਲ ਜਾਂਦਾ। ਇਹ ਪੁੰਨ ਕਰਮ ਕਰਕੇ ਇੰਦਰ ਪਦਵੀ ਪ੍ਰਾਪਤੀ ਹੋ ਗਈ ਹੋਵੇ ਤਾਂ ਫਿਰ ਵੀ ਕੀ ਹੋਏਗਾ, ਪਰਮਾਤਮਾ ਦਾ ਅੰਤ ਨਹੀਂ ਪਾ ਸਕਦੇ ਤੇ ਹੋਰ ਤਾਂ ਕਿਸੇ ਨੇ ਕੀ ਅੰਤ ਪਾਉਣਾ। ਵੱਡਿਆਂ ਦਾ ਨਾਮ ਲੈ ਕੇ ਕਿਹਾ, ਜਦੋਂ ਇਹ ਨਹੀਂ ਅੰਤ ਪਾ ਸਕੇ ਹੋਰ ਕੌਣ ਪਾ ਸਕੇਗਾ। ਉਹ ਬੇਅੰਤ ਹੈ ਪਰਮਾਤਮਾ, ਐਸਾ ਬੇਅੰਤ ਤੂੰ ਬੇਅੰਤ ਕੋ ਵਿਰਲਾ ਜਾਣ। ਇਸ ਗੱਲ ਨੂੰ ਵੀ ਕੋਈ ਵਿਰਲਾ ਹੀ ਜਾਣਦਾ ਵੀ ਤੂੰ ਬੇਅੰਤ ਹੈ। ਅੱਗੇ ਦੱਸਦੇ ਹਨ,
ਹੁਣ ਬੀਦ ਬਿਰੰਚ ਵਿਚਾਰ ਰਹਿਓ।
ਉਸ ਪਰਮੇਸ਼ਰ ਦਾ ਅੰਤ ਲੈਣ ਵਾਸਤੇ ਹੁਣ ਪੁਨਾ ਬਿਰੰਚ ਨਾਮ ਬ੍ਰਹਮਾ ਦਾ ਹੈ। ਬ੍ਰਹਮਾ ਜੀ ਵੇਦ ਬਾਣੀ ਵਿਚਾਰ ਕਰਕੇ ਹਰ ਵੇਲੇ ਕਰ ਰਹਿਓ ਕਰਦਾ ਰਹਿੰਦਾ, ਪੜ ਪੜ ਕਰੇ ਵਿਚਾਰੇ, ਚਾਰੇ ਵੇਦ ਬ੍ਰਹਮਾ ਕੋ ਦੀਏ ਪੜ ਪੜ ਕਰੇ ਵਿਚਾਰੇ, ਬੜੀਆਂ ਵਿਚਾਰਾਂ ਕਰਦਾ ਪਰ ਅੰਤ ਉਹ ਵੀ ਨਹੀਂ ਪਾ ਸਕਦਾ। ਇਸ ਕਰਕੇ ਐਸਾ ਪਰਮੇਸ਼ਰ ਵਾਹਿਗੁਰੂ ਬੇਅੰਤ ਹੈ।
ਹਰ ਜਾਪ ਨਾ ਛੱਡਿਓ ਏਕ ਘਰੀ,
ਛੱਡਿਓ ਨੂੰ ਡੱਡੀ ਦੀ ਸਿਹਾਰੀ ਹੈ ਭਾਈ, ਇਹਦੇ ਨਾਲ ਐੜਾ ਮੁਕਤਾ ਮੰਨ ਕੇ ਊੜਾ ਕੇ ਲੱਗਿਆ ਛੱਡਿਓ। ਇਸ ਕਰਕੇ ਫਿਰ ਹਰ ਪਰਮੇਸ਼ਰ ਵਾਹਿਗੁਰੂ ਸਰੂਪ ਦਾ ਜਾਪ ਨਾ ਨਹੀਂ ਛੱਡਦੇ। ਭਾਵ ਕੀ ਹੈ, ਇੱਕ ਘੜੀ ਮਾਤਰ ਵੀ ਜਿਤਨਾ ਸਮਾਂ ਵੀ ਹਰ ਪਰਮੇਸ਼ਰ ਦਾ ਜਾਪ, ਪਰਮੇਸ਼ਰ ਦੇ ਸਰੂਪ ਦਾ ਜਾਪ ਨਹੀਂ ਛੱਡਦੇ।
ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ।
ਮਥੁਰਾ ਨਾਮੇ ਭੱਟ ਜੀ ਕਥਨ ਕਰਦੇ ਆ ਕਿ ਮੇਰੇ ਜਨ ਦਾਸ ਦਾ ਪ੍ਰਭ ਸਵਾਮੀ ਪਰਮੇਸ਼ਰ ਦੀਨ ਗਰੀਬਾਂ ਦੇ ਉੱਤੇ ਦਿਆਲਤਾ ਕਰਨ ਵਾਲਾ ਹੈ, ਮਿਹਰਬਾਨੀ ਕਰਨ ਵਾਲਾ ਹੈ, ਇਹ ਦਿਆਲਤਾ ਕਰਨ ਵਾਲਾ ਹੈ ਤੇ ਉਸ ਨੇ ਗੁਰੂ ਅਵਤਾਰ ਧਾਰ ਕੇ ਸ੍ਰੀ ਗੁਰੂ ਰਾਮਦਾਸ ਜੀ ਦਾ ਰੂਪ ਹੋ ਕੇ ਅੱਗੇ ਦੱਸਦੇ ਹਨ ਜੀ,
ਸੰਗਤ ਸ੍ਰਿਸ਼ਟ ਨਿਹਾਲ ਕਰੀ।
ਸ੍ਰੀ ਗੁਰੂ ਰਾਮਦਾਸ ਜੀ ਦਾ ਰੂਪ ਹੋ ਕੇ ਸ੍ਰਿਸ਼ਟ ਦੁਨੀਆਂ ਦੇ ਅੰਦਰ ਗੁਰਮੁਖ ਜਨਾਂ ਦੀ ਸੰਗਤ ਭਗਤੀ ਰੂਪ ਦਾਤ ਦੇ ਕੇ ਨਿਹਾਲ ਪ੍ਰਸੰਨ ਕਰੀ ਕੀਤੀ ਹੈ। ਸਾਰੀ ਸੰਗਤ ਭਗਤੀ ਰੂਪ ਸ੍ਰੇਸ਼ਟਦਾਈ ਦੇ ਕਰਕੇ ਨਿਹਾਲ ਕੀਤੀ ਹੈ।
ਰਾਮਦਾਸ ਗੁਰੂ ਜਗ ਤਾਰਨ ਕੋ,
ਗੁਰੂ ਰਾਮਦਾਸ ਮਹਾਰਾਜ ਨੇ ਜਗ ਸੰਸਾਰ ਨੂੰ ਤਾਰਨ ਕੋ ਵਾਸਤੇ, ਤਾਰਨ ਵਾਸਤੇ ਤੇ ਗੁਰੂ ਨਾਨਕ ਦੇਵ ਜੀ ਦੀ ਜੋਤ ਜਿਹੜੀ ਹੈ,
ਗੁਰ ਜੋਤ ਅਰਜੁਨ ਮਾਹੇ ਧਰੀ,
ਇਹ ਜਿਹੜੀ ਧੁਰਾਂ ਤੋਂ ਗੁਰੂ ਜੋਤ ਆਈ ਹੈ, ਸਰੀਰ ਦੀ ਬਾਤ ਨਹੀਂ, ਸਰੀਰ ਦੇ ਵਿੱਚ ਤਾਂ ਜੋਤ ਜਗਮਗਾਈ ਹੈ। ਦੀਵਾ ਕਿੱਥੇ ਜਗਦਾ ਹੈ, ਕਿਸ ਧਰਤੀ ਦੇ ਉੱਤੇ, ਸਵਾਲ ਇਹ ਨਹੀਂ, ਸਵਾਲ ਇਹ ਵੀ ਪ੍ਰਕਾਸ਼ ਹੋ ਰਿਹਾ। ਦੀਵਾ ਇੱਕ ਜਗ੍ਹਾ ਤੋਂ ਚੱਕ ਕੇ ਦੂਜੀ ਗੱਲ ਵੀ ਰੱਖ ਦਈਦਾ, ਜਗ੍ਹਾ ਬਦਲੀ ਗਈ, ਪ੍ਰਕਾਸ਼ ਤਾਂ ਬਦਲਿਆ ਨਹੀਂ। ਬਿਲਕੁਲ ਇਸੇ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਦਰ ਜਿਹੜੀ ਗੁਰੂ ਜੋਤ ਨਿਰੰਕਾਰ ਦੇ ਦਰ ਤੋਂ ਆਈ, ਉਹਨੇ ਜਗ੍ਹਾ ਬਦਲੀ, ਗੁਰੂ ਅੰਗਦ ਰੂਪ ਦੇ ਅੰਦਰ ਹੋ ਗਈ। ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ, ਗੁਰੂ ਅਮਰਦਾਸ ਗੁਰੂ ਰਾਮਦਾਸ, ਉਹ ਫਿਰ ਗੁਰੂ ਰਾਮਦਾਸ ਜੀ ਨੇ ਗੁਰਜੋਤ ਅਰਜਨ ਮਾਹੇ ਧਰੇ। ਪੰਜਵੇਂ ਥਾਂ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਾਹੇ ਵਿੱਚ ਧਰੀ ਧਰਨਾ ਰੱਖਣਾ ਕੀਤੀ ਹੈ। ਤੋ ਐਸਾ ਇਹ ਪੱਟ ਉਪਮਾ ਆਪਣੇ ਤਰੀਕੇ ਨਾਲ ਕਰ ਰਹੇ ਨੇ ਤੇ ਇੱਕ ਇੱਕ ਅੱਖਰ ਦੇ ਵਿੱਚ ਭਾਵਨਾ, ਬੰਦਗੀ, ਨਾਮ, ਸਮਿਲਤ ਤੇ ਇਸ ਪ੍ਰਕਾਰ ਦੀ ਇਹ ਨਿਰਗੁਣ ਦੀ ਉਪਾਸ਼ਨਾ, ਸਰਗੁਣ ਦੀ ਉਪਾਸ਼ਨਾ ਦੋਨੇ ਇਕੱਠੀਆਂ ਕਰ ਦਿੱਤੀਆਂ। ਅੱਗੇ ਦੱਸਦੇ ਹਨ ਜੀ,
ਜਗ ਔਰ ਨਾ ਆਹੇ ਮਹਾਤਮ ਮੈਂ,
ਇਹ ਭਾਈ ਮਹਾਤਮ ਪਾਠ ਇਕੱਠਾ ਰੱਖਣਾ ਤੇ ਅਰਥ ਦੇ ਵਿੱਚ ਜਿਹੜਾ ਦੂਜਾ ਅਰਥ ਹੋਏਗਾ ਉਹਦੇ ਚ ਮਹਾਂ ਤੇ ਤਾਂ ਵੱਖਰਾ ਹੋਏਗਾ, ਪਾਠ ਦੇ ਵਿੱਚ ਮਹਾਤਮ ਤੇ ਜਗ ਔਰ ਨਾ ਯਾਹੇ ਮਹਾਤਮ ਹੈ। ਜਦੋਂ ਯਾਹੇ, ਯਾਹੇ ਦਾ ਮਤਲਬ ਹੈ ਇਸ ਜਗ ਸੰਸਾਰ ਦੇ ਵਿੱਚ ਤੇ ਔਰ ਦਾ ਅਰਥ ਹੈ ਔਰ ਹੋਰ ਕੋਈ, ਮਹਾਤਮ ਤਾਂ ਅਰਥ ਹੈ ਮਹਾਤਮਾ, ਜੀਵਾਂ ਨੂੰ ਤਾਰਨ ਵਾਲਾ ਨਾ ਰਿਹਾ, ਪਖੰਡ ਫੈਲ ਗਿਆ, ਜਾਂ ਦੁਨੀਆਂ ਦੇ ਅੰਦਰ ਮਹਾਤਮਾ ਦਾ ਕਾਲ ਪੈ ਗਿਆ। ਜਦ ਇਹ ਸੰਸਾਰ ਚ ਕੋਈ ਵੀ ਪਰਮੇਸ਼ਰ ਦਾ ਮਹਾਤਮ ਪ੍ਰਤਾਪ ਦੱਸਣ ਵਾਲਾ ਨਾ ਰਿਹਾ, ਪ੍ਰਤਾਪ ਵਾਲਾ ਪੁਰਖ ਨਾ ਰਿਹਾ, ਤਾਂ ਉਸ ਵੇਲੇ ਹੁਣ ਦੂਸਰਾ ਅਰਥ ਹੈ ਜਦੋਂ ਮਹਾਂ ਜਮਾਂ ਤਮ, ਮਹਾਂ ਅਤਿਅੰਤ ਅਗਿਆਨ ਰੂਪੀ ਤਮ ਹਨੇਰੇ ਵਾਲੇ ਸੰਸਾਰ ਦੇ ਵਿੱਚ ਹੋਰ ਕੋਈ ਪੁਰਖ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਨਾ ਰਿਹਾ, ਤੇ ਉਸ ਵੇਲੇ ਫਿਰ
ਅਵਤਾਰ ਉਜਾਗਰ ਆਨ ਕੀ ਆਓ,
ਤਦ ਪਰਮੇਸ਼ਰ ਨੇ ਗੁਰੂ ਨਾਨਕ ਦੇਵ ਜੀ ਦੇ ਰੂਪ ਵਿਚ ਆਪਣਾ ਅਵਤਾਰ ਉਜਾਗਰ ਨਾਮ ਹੈ ਪ੍ਰਗਟ ਦਾ ਪ੍ਰਤੱਖ ਦਾ ਆਨ ਸੱਚਖੰਡ ਤੋਂ ਆ ਕੇ ਕੀ ਉਹ ਕੀਤਾ ਹੈ। ਗੁਰੂ ਨਾਨਕ ਦੇਵ ਜੀ ਨੇ ਪੰਜਵੇਂ ਥਾਂ ਪ੍ਰਗਟ ਹੋਣਾ ਕੀਤਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਤਾਂ ਹੀ ਕਿਹਾ ਨਾ, ਥੰਮੇ ਕੋਏ ਨਾ ਸਾਧ ਬਿਨ ਸਾਧਨ ਦਿਸੈ ਜਗ ਵਿਚ ਕੋਆ, ਧਰਮ ਧੌਲ ਪੁਕਾਰੇ ਤਲੈ ਖੜੋਆ। ਐਵੇਂ ਥੋੜੀ ਕਿਹਾ ਹੈ, ਰਹੇ ਹੋ ਸੰਤ ਹਾਂ ਟੋਲ ਸਾਧੋ ਤੇਰੇ ਡਿੱਠੇ, ਪਿੱਛੇ ਕਹਿ ਕੇ ਹਟਿਆ। ਇਸ ਪ੍ਰਕਾਰ ਹੈ ਕਿ ਉਸ ਵੇਲੇ ਸਾਧ ਰੂਪ ਆਪਣਾ ਤਨ ਤਾਰਿਆ। ਦੱਸਣ ਵਾਸਤੇ ਸਾਧ ਕੈਸੇ ਹੁੰਦੇ, ਇਹ ਗੁਰੂ ਸਾਹਿਬ ਜੀ ਦੀ ਆਪਣੀ ਖੇਡ ਹੈ। ਸਾਧ ਦੱਸਣ ਵਾਸਤੇ ਕਿਹੋ ਜਿਹੇ ਹੁੰਦੇ ਨੇ, ਤਪੱਸੀ ਦੱਸਣ ਵਾਸਤੇ ਕਿਹੋ ਜਿਹੇ ਹੁੰਦੇ ਨੇ, ਇਹ ਸਾਰੇ ਮਹਾਰਾਜ ਸਾਹਿਬ ਜੀ ਰੂਪ ਧਾਰਨ ਕਰਦੇ ਰਹੇ। ਤੇ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਰੂਪ ਧਾਰਨ ਕਰਕੇ ਹੇਮਕੁੰਡ ਸਾਹਿਬ ਦੇ ਇੱਕ ਤਪੱਸੀ ਦਾ ਰੂਪ ਨਿਰੰਕਾਰ ਨੇ ਆਪ, ਇਹ ਇਤਿਹਾਸ ਦੇ ਵਿੱਚ ਸਰੋਤ ਹੈ ਇਹ, ਵੀ ਮੁਨੀ ਵੇਸ ਧਾਰ ਸ੍ਰੀ ਪ੍ਰਭ ਆਪ ਹੈ। ਲੈ ਗੱਲ ਹੀ ਮੁੱਕ ਗਈ ਉੱਥੇ। ਕਈ ਜਿਹੜੇ ਕਹਿੰਦੇ ਆ ਜੀ ਗੁਰੂ ਗੋਬਿੰਦ ਸਿੰਘ ਨੂੰ ਕੀ ਲੋੜ ਪੈ ਗਈ ਤਪੱਸਿਆ ਕਰਨ ਦੀ, ਇਹ ਐਵੇਂ ਮਿਥਿਹਾਸ ਹੈ, ਐਵੇਂ ਦਸਮ ਗ੍ਰੰਥ ਦੀ ਬਾਣੀ ਵਾਲੇ ਐਸਾ ਕਹਿੰਦੇ ਆ। ਤਾਂ ਫਿਰ ਜਦੋਂ ਉਹਨਾਂ ਨੂੰ ਪੁੱਛਦੇ ਹਾਂ ਵੀ ਗੁਰੂ ਨਾਨਕ ਦੇਵ ਜੀ ਨੂੰ ਕੀ ਲੋੜ ਪੈ ਗਈ ਸੀ ਤਪੱਸਿਆ ਕਰਨ ਦੀ, ਭਾਈ ਗੁਰਦਾਸ ਦੀ ਗਵਾਹੀ ਹੈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸਿਓ ਬਣਿਆਈ, ਉੱਥੇ ਕੀ ਕਰੋਗੇ। ਇਹ ਦੱਸਣ ਵਾਸਤੇ, ਜੇ ਕਹੀ ਵੀ ਮਾਸਟਰ ਨੇ ਊੜਾ ਕਿਉਂ ਕਿਹਾ, ਵੀ ਮਾਸਟਰ ਤਾਂ ਪੜ੍ਹਿਆ ਹੋਇਆ ਸੀ, ਉਹਨੇ ਐੜਾ ਕਿਉਂ ਕਿਹਾ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਸਤੇ, ਇਹ ਬੀ ਸੀ ਕਾਹਦੇ ਕਹੀ ਮਾਸਟਰ ਨੇ, ਸਵਾਲ ਹੀ ਗਲਤ ਹੈ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਸਤੇ। ਬਿਲਕੁਲ ਇਸੇ ਤਰ੍ਹਾਂ ਮਹਾਰਾਜ ਸਾਹਿਬ ਜੀ ਨੇ ਇਹ ਫਿਰ ਦੱਸਣ ਵਾਸਤੇ ਵੀ, ਭਾਈ ਇਹੋ ਜਿਹੀ ਤਪੱਸਿਆ ਹੁੰਦੀ ਹੈ ਵੀ ਤੁਸੀਂ ਤਪੱਸਿਆ ਦੇ ਨਾਂ 'ਤੇ ਪਖੰਡ ਨਾ ਕਰੋ। ਲੋਕੀ ਤਪੱਸਿਆ ਦੇ ਨਾਂ 'ਤੇ ਜਲ ਧਾਰੇ ਕਰ ਕਰਕੇ 100-100 ਘੜਾ ਭਰ ਦਿੰਦੇ, ਨਾਲੇ ਘੜਿਆਂ ਦਾ ਇੰਨਾ ਨੁਕਸਾਨ, ਉਦੋਂ ਭਾਂਡੇ ਕੱਚੇ ਹੀ ਹੁੰਦੇ ਸੀ। ਤੇ ਇਸੇ ਪ੍ਰਕਾਰ ਫਿਰ ਜੇਠ ਦੇ ਮਹੀਨੇ ਧੂਣੀਆਂ, ਬਹੁਤ ਸਾਲਾਂ ਤੋਂ ਬਾਅਦ ਮੈਂ ਐਤਕੀ ਦੇਖਿਆ ਇੱਕ ਧੂਣੀਆਂ ਤਾਪਣ ਵਾਲਾ, ਮਖਾਂ ਅਜੇ ਵੀ ਹੈਗੇ ਹੈ ਨਾ। ਉਹ ਨੌਜਵਾਨ ਹੀ ਸੀ ਵਿਚਾਲੇ ਬੈਠਾ, ਪਿੰਡੇ ਨੂੰ ਕੁਛ ਮਲਿਆ ਹੋਇਆ ਸੀ, ਮੈਨੂੰ ਤਾਂ ਪਤਾ ਸੀ ਵੀ ਕੀ ਮਲਿਆ ਹੋਇਆ, ਕਿਉਂਕਿ ਧੂਣੀਆਂ ਤਾਪਣ ਵਾਲੇ ਨੂੰ ਮੈਂ ਪੁੱਛਿਆ ਸੀ। ਮੈਂ ਕਿਹਾ ਵੀ ਸੇਕ ਤਾਂ ਸੂਰਜ ਦਾ ਹੀ ਚੱਲਣਾ ਬਹੁਤ ਔਖਾ ਹੈ, ਵੀ ਚਾਰ ਧੂਣੀਆਂ ਆਲੇ ਦੁਆਲੇ ਨੇ, ਪੰਜਵੀਂ ਸੂਰਜ ਦੀ ਜੇਠ ਦਾ ਮਹੀਨਾ, ਦੁਪਹਿਰੇ ਨੂੰ ਤੂੰ ਬੈਠਾ ਹੈ। ਉਹ ਸੱਚੀ ਗੱਲ ਦੱਸਦੀ ਉਹਨੇ ਵਿਚਾਰੇ ਨੇ, ਕਹਿੰਦਾ ਬਾਬਾ ਜੀ, ਮੈਂ ਕਿਹਾ ਵੀ ਇਹਦੇ ਨਾਲ ਪਰਮਾਤਮਾ ਮਿਲਦਾ ਹੈ। ਕਹਿੰਦਾ ਨਾ ਨਾ ਨਾ, ਪਰਮਾਤਮਾ ਦੇ ਮਿਲਣ ਦੀ ਨਹੀਂ ਗੱਲ ਹੈ। ਮੈਂ ਕਿਹਾ ਹੋਰ, ਕਹਿੰਦਾ ਲੋਕਾਂ ਤੇ ਪ੍ਰਭਾਵ ਪੈ ਜਾਂਦਾ ਹੈ, ਲੋਕੀ ਪੂਜਾ ਕਰਨ ਲੱਗ ਜਾਂਦੇ। ਮੈਂ ਕਿਹਾ ਇੰਨੀ ਗੱਲ ਪਿੱਛੇ ਆਪਣੇ ਆਪ ਨੂੰ ਫੂਕੀ ਜਾਣਾ, ਕੁਛ ਹੋਰ ਕਰ ਲੈ ਇਹਦੇ ਨਾਲੋਂ। ਪਰ ਇਹ ਮੈਂ ਕਿਹਾ ਵੀ ਸੇਕ ਨਹੀਂ ਲੱਗਦਾ? ਕਹਿੰਦਾ ਬਿਲਕੁਲ ਵੀ ਨਹੀਂ। ਮੈਂ ਕਿਹਾ ਕਿਉਂ? ਕਹਿੰਦਾ ਇੱਕ ਦਵਾਈ ਹੈ, ਉਹ ਪੀ ਲੈਂਦੇ ਹਾਂ ਅਸੀਂ। ਉਹ ਦਵਾਈ ਪੀਣ ਤੋਂ ਬਾਅਦ ਜੇ ਕਿਤੇ ਇੰਨਾ ਸੇਕ ਨਾ ਲਈਏ, ਕਹਿੰਦਾ ਦਵਾਈ ਉਹ ਮਾਰ ਦੇਵੇ ਸਾਨੂੰ, ਸਾਨੂੰ ਤਾਂ ਆਨੰਦ ਜਿਹਾ ਆਉਂਦਾ ਸਮਾਂ ਉਹਦੇ 'ਚ। ਇੱਕ ਦਵਾਈ ਹੈ, ਫਿਰ ਪਿੰਡੇ ਨੂੰ ਇੱਕ ਮਿਲਦੇ ਹਾਂ, ਉਹਦੇ ਨਾਲ ਸੇਕ ਨਹੀਂ ਲੱਗਦਾ। ਤੇ ਲੋਕੀ ਧੰਨ ਮਹਾਰਾਜ, ਧੰਨ ਮਹਾਰਾਜ, ਦੇਖੋ ਜੀ ਅੱਗ 'ਚ ਬੈਠੇ ਸਾਧ। ਤੋ ਇਹ ਸੀ ਪਖੰਡ। ਮਹਾਰਾਜ ਸਾਹਿਬ ਜੀ ਦੇ ਘਰ ਵਿੱਚ ਨਹੀਂ ਮਨ ਹੁੰਦਾ। ਗਿਆਨੀ ਚੰਨਣ ਸਿੰਘ ਗੁਰਨਿਆਲੇ ਇੱਕ ਸਾਧ ਨੇ ਬੁਲਾਏ, ਤੁਹਾਨੂੰ ਪਿੱਛੇ ਵੀ ਦੱਸਿਆ ਸੀ, ਜਲ ਤਾਰਾ ਕਰਕੇ ਹਟਿਆ ਪੋਹ ਦੇ ਮਹੀਨੇ ਤੇ ਅਖੰਡ ਪਾਠ ਕਰਾਇਆ ਵੀ ਜਿਹੜੇ ਸਿੱਖ ਨੇ ਉਹ ਵੀ ਮੰਨਣ ਲੱਗ ਜਾਣ। ਗਿਆਨੀ ਜੀ ਨੂੰ ਕਹਿੰਦੇ ਮਹਾਰਾਜ ਕਥਾ ਕਰ ਦਿਓ ਮੁਖਵਾਕ ਦੀ। ਕਹਿੰਦੇ ਕਿੱਥੇ? ਕਹਿੰਦੇ ਉੱਥੇ ਸੰਤਾਂ ਨੇ ਜਲ ਤਾਰਾ ਕਰਿਆ। ਕਹਿੰਦੇ ਫਿਰ ਤਾਂ ਮੈਂ ਜ਼ਰੂਰ ਕਰੂੰਗਾ ਕਥਾ। ਜਦੋਂ ਆ ਗਏ ਗਿਆਨੀ ਜੀ ਨੇ ਪਹਿਲੀ ਹਿਸਾਬ ਲਾ ਲਿਆ ਵੀ ਇੱਕ ਘੜਾ ਕਿੰਨੇ ਦਾਣਿਆਂ ਦਾ ਆਉਂਦਾ ਹੈ। ਸਾਰਾ ਹਿਸਾਬ ਲਾ ਕੇ ਕਹਿੰਦਾ ਵੀ ਤੁਸੀਂ ਸੈਂਕੜੇ ਘੜਿਆਂ ਦਾ ਤਾਂ ਨੁਕਸਾਨ ਕਰ ਦਿੱਤਾ। ਦੂਸਰਾ ਗੱਲ ਇਹ ਹੈ, ਜਿਉਂ ਪ੍ਰਮਾਣ ਦੇਣ ਲੱਗੇ, ਕਹਿੰਦੇ ਬਰਮੀ ਦੇ ਵਿੱਚ ਬੈਠਾ ਸੱਪ, ਕਹਿੰਦੇ ਕੋਈ ਮੂਰਖ ਬੰਦਾ ਬਰਮੀ ਦੇ ਸੋਟੇ ਮਾਰੇ ਤੇ ਪੁੱਛਿਆ ਕੀ ਕਰਦਾ, ਕਹਿੰਦਾ ਸੱਪ ਮਾਰਦਾ। ਉਹ ਕਹਿੰਦੇ ਸੱਪ ਤਾਂ ਬੈਠਾ ਬਰਮੀ ਚ, ਕੁੱਟ ਤਾਂ ਬਰਮੀ ਨੂੰ ਰਿਹਾ। ਬਰਮੀ ਮਾਰੀ ਸਾਪ ਨਾ ਮੂਗਾ, ਨਾਮ ਨਾ ਸੁਣੀ ਡੋਰਾ। ਉਹ ਕਹਿੰਦੇ ਸੰਤ ਜੀ, ਤੂੰ ਵੀ ਬਰਮੀ ਨੂੰ ਕੁੱਟਣ ਲੱਗਿਆ? ਕਹਿੰਦੇ 101 ਕੜਾ ਪਾਣੀ ਦਾ ਕਿਹੜੀ, ਕਹਿੰਦਾ ਦਾਨਿਸ਼ ਬੰਦੀ ਹੈ। ਸੰਤ ਦੀ ਵਿਚਾਰੇ ਦੀ ਕਰਤੀ ਪੱਟੀ ਵੇਸ, ਕਹਿੰਦਾ ਵੀ ਗਿਆਨੀ ਕਾਹਨੂੰ ਸੱਦਣਾ ਸੀ, ਮੈਨੂੰ ਤਾਂ ਪਤਾ, ਮੈਨੂੰ ਤਾਂ ਇਹ ਸੀਗਾ ਨੀ ਉਪਮਾ ਕਰਕੇ ਜਾਊ। ਗੁਰੂ ਘਰ ਦੇ ਜਿਹੜੇ ਭਾਈ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਮੰਨਣ ਵਾਲੇ ਨੇ ਗੁਰਬਾਣੀ ਦੇ ਸਿਧਾਂਤ ਨੂੰ ਉਹ ਪਖੰਡ ਨੂੰ ਕਿਵੇਂ ਮੰਨ ਲੈਣਗੇ। ਤੋ ਇਸ ਕਰਕੇ ਫਿਰ ਜਿਹੜੇ ਤੇ ਜਗ ਔਰ ਨਾ ਯਾਹੇ ਮਹਾਤਮ ਹੈ ਅਵਤਾਰ ਉਜਾਗਰ ਆਨ ਕੀ ਆਓ, ਫਿਰ ਅਵਤਾਰ ਆਪ ਧਾਰਨ ਕੀਤਾ ਵੀ ਤੁਹਾਨੂੰ ਦੱਸੀਏ ਮਹਾਤਮਾ ਕੀ ਹੁੰਦਾ। ਸਾਧ ਰੂਪ ਭੇਟਿਓ ਗੁਰੂ ਨਾਨਕ, ਸਾਧ ਬਣ ਕੇ ਆ ਗਏ, ਸੰਤ ਬਣ ਕੇ ਆ ਗਏ ਦੱਸਣ ਲਈ ਕਿ ਸੰਤ ਇਹੋ ਜਿਹਾ ਹੁੰਦਾ, ਇਹਦੇ ਜਿਹੇ ਜਿਹੇ ਗੁਣ ਹੁੰਦੇ ਨੇ। ਸੰਤ ਕਿੰਨਾ ਸ਼ਾਂਤ ਹੁੰਦਾ, ਤੱਤੀ ਤਵੀ ਤੇ ਬਹਿ ਕੇ ਸੰਤ ਡੋਲਦਾ ਨਹੀਂ ਹੈ, ਇਹ ਸੰਤ ਦਾ ਰੂਪ ਸੀ। ਸਿਰ ਵਿੱਚ ਰੇਤ ਪੈਂਦਾ ਕਹਿੰਦੇ ਸੰਤ ਡੋਲਦਾ ਨਹੀਂ ਹੁੰਦਾ, ਤੇ ਹੁਣ ਪੈਰ ਦਾ ਕੰਡਾ ਚੁੱਗ ਜਾਵੇ ਚੀਕਾਂ ਸੰਤ ਦੀਆਂ ਪਹਿਲਾਂ ਨਿਕਲਦੀਆਂ, ਦੂਜਾ ਦਾ ਜੇ ਬਰਦਾਸ਼ਤ ਕਰ ਲਵੇ ਕਰ ਲਵੇ, ਸੰਤ ਕਹਾਉਣ ਵਾਲੇ ਪਖੰਡੀਆਂ ਦੀਆਂ ਨਿਕਲੀਆਂ ਸੰਤ ਦੀਆਂ ਨਹੀਂ। ਤੋ ਇਸ ਕਰਕੇ ਭਾਈ ਪਖੰਡ ਫੈਲ ਗਿਆ। ਇਸ ਕਰਕੇ ਸੰਸਾਰ ਦੇ ਅੰਦਰ ਆਪ ਆ ਕੇ ਅਵਤਾਰ ਉਜਾਗਰ ਪ੍ਰਗਟ ਕੀਤਾ ਹੈ।
ਤਿੰਨ ਕੇ ਦੁੱਖ ਕੋਟਿਕ ਦੂਰ ਗਏ,
ਤਿੰਨ ਤੇ ਭਾਵ ਕੀ ਉਹਨਾਂ ਦੇ, ਕੋਟਕ ਨਾਮ ਹੈ ਕਰੋੜਾਂ ਦਾ, ਕਰੋੜਾਂ ਜਨਮਾਂ ਜਨਮਾਤਰਾਂ ਦੇ ਦੁੱਖ ਰੂਪ ਜਿਹੜੇ ਨੇ ਉਹ ਦੁੱਖ ਦੂਰ ਚਲੇ ਗਏ, ਪਾਰ ਭੱਜ ਗਏ, ਦੁੱਖ ਛੱਡ ਕੇ ਹੀ ਚਲੇ ਗਏ ਉਹਨਾਂ ਨੂੰ। ਕਿਹਨਾਂ ਨੂੰ ਕਿ ਅੱਗੇ ਦੱਸਦੇ ਹਨ,
ਮਥੁਰਾ ਜਿਨ ਅੰਮ੍ਰਿਤ ਨਾਮ ਪੀਆ।
ਹੁਣ ਜਿੱਥੇ ਤਾਂ ਗੁਰੂ ਦੀ ਬੋਲੀ ਬੋਲਦੇ ਆ ਉੱਥੇ ਮੰਮੇ ਨਾਲ ਬੋਲਦੇ ਅੰਮ੍ਰਿਤ, ਕਿਉਂਕਿ ਗੁਰੂ ਸਾਹਿਬ ਅੰਮ੍ਰਿਤ ਕਹਿੰਦੇ ਆ। ਜਿੱਥੇ ਭੱਟ ਬੋਲੀ ਉੱਥੇ ਅੰਮ੍ਰਿਤ, ਉੱਥੇ ਬੱਬਾ, ਇੱਥੇ ਹੁਣ ਗੁਰੂ ਬੋਲੀ ਅਨੁਸਾਰ ਕਹਿ ਦਿੱਤਾ। ਮਥੁਰਾ ਨਾਮੇ ਭੱਟ ਜੀ ਕਥਨ ਕਰਦੇ ਨੇ, ਜਿਨ ਜਿਨ੍ਹਾਂ ਨੇ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲਾ, ਅਮਰ ਕਰਨ ਵਾਲਾ ਨਾਮ ਰੂਪੀ ਜਿਹੜਾ ਜਲ ਹੈ ਗੁਰਾਂ ਦੁਆਰਾ ਪੀ ਆ, ਉਹ ਪੀਣਾ ਕੀਤਾ। ਤੇ ਇਸ ਕਰਕੇ ਜਿਨ੍ਹਾਂ ਨੇ ਅਮਰ ਕਰਨ ਵਾਲਾ ਨਾਮ ਗੁਰੂ ਸਾਹਿਬ ਜੀ ਦੇ ਮੁਖਾਰ ਬਿੰਦ ਤੋਂ ਸੁਣ ਕੇ ਜਪਣ ਰੂਪ ਪੀਣਾ ਕੀਤਾ, ਜਿਹੜਾ ਜਪਣਾ ਪੀਣਾ ਕੀਤਾ। ਅੱਗੋਂ ਮਥੁਰਾ ਭੱਟ ਜੀ ਆਪਣੇ ਮਨ ਨੂੰ ਸੰਬੋਧਨ ਕਰਦੇ ਆ, ਕਥਨ ਕਰਦੇ ਹਨ ਜੀ,
ਇਹ ਪਦਤ ਤੇ ਮਤ ਚੂਕ ਹੈ ਰੇ ਮਨ।
ਇਹ ਪਦਤ ਥੋੜਾ ਜਾ ਕਸ ਕੇ ਬੋਲਣਾ, ਬਹੁਤਾ ਨਹੀਂ ਪਰ ਥੋੜਾ ਜਾ ਕਸ ਕੇ ਬੋਲਣਾ। ਇਹ ਮਨਾ, ਇਹ ਗੁਰਸਿੱਖੀ ਰੂਪੀ ਪਦਤ ਰਸਤੇ ਸੰਪਰਦਾ ਤੋਂ ਮਤ ਮਤਾਂ ਚੁੱਕਿਆ ਚੁੱਕ ਜਾਈ, ਇਹ ਸੰਪਰਦਾ ਤੂੰ ਨਾ ਚੁੱਕ ਜਾਈ, ਤੂੰ ਉੱਕ ਨਾ ਜਾਈ, ਦੇਖੀ ਕਿਤੇ ਗਲਤੀ ਨਾ ਕਰੇ ਤੇ ਗੁਰਸਿੱਖੀ ਨਾ ਛੱਡ ਦੀ ਗੁਰੂ ਨਾਨਕ ਦੇ ਘਰ ਦੀ। ਅੱਗੇ ਦੱਸਦੇ ਨਾ,
ਭੇਦ ਬਿਭੇਦ ਨਾ ਜਾਣ ਬੀ ਆ।
ਜੋ ਗੁਰੂ ਹੋਰ ਤੇ ਪਰਮੇਸ਼ਰ ਹੋਰ, ਕਿਤੇ ਐਸਾ ਭੇਦ ਤਾਂ ਨੀ ਪਾ ਲੇਗਾ। ਸਾਵਧਾਨ ਕਰਦੇ ਨ ਕਿ ਕਿਤੇ ਮੰਨੇ ਵੀ ਗੁਰੂ ਹੋਰ ਹੈ ਪਰਮੇਸ਼ਰ ਹੋਰ ਹੈ, ਇਹ ਭੇਦ ਹੈ, ਇਸ ਵਿਭੇਦ ਭੇਦ ਤੋਂ ਰਹਿਤ ਹੋਣਾ ਕਰ। ਇਸ ਕਰਕੇ ਕਹਿੰਦੇ ਵੀ ਉਹ ਦੂਸਰਾ ਨਾ ਜਾਣ, ਜਾਣਨਾ ਨਾ ਕਰ, ਇੱਕੋ ਹੀ ਰੂਪ ਨ ਜੋ ਭੇਦ ਭਾਵ ਹੈ, ਇਸ ਨੂੰ ਬੇਭੇਦ ਬੇਵਿਸ਼ੇਸ਼ ਕਰਕੇ ਭੇਦ ਕੱਟ ਦੇਣਾ ਕਰ, ਦੂਸਰਾ ਨਾ ਜਾਣਨਾ, ਇੱਕੋ ਹੀ ਰੂਪ ਜਾਣਨਾ। ਸੋ ਇਸ ਗੁਰਸਿੱਖਿਆ ਰੂਪੀ ਰਸਤੇ ਤੋਂ ਮਤਾ ਚੁੱਕਣਾ ਕਰ, ਇਸ ਗੁਰਸਿੱਖਿਆ ਰੂਪੀ ਰਸਤੇ ਤੋਂ ਮਤਾ ਚੁੱਕਣਾ ਕਰ, ਭੇਦ ਭਾਵ ਨੂੰ ਵਿਭੇਦ ਨਾਸ ਕਰ। ਭਾਵ ਕੀ ਹੈ ਕਿ ਭੇਦ ਤੋਂ ਰਹਿਤ ਹੋਣਾ ਕਰ, ਪਰਮੇਸ਼ਵਰ ਤੋਂ ਬਗੈਰ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਵੀ ਉਹ ਦੂਸਰਾ ਨਾ ਜਾਣਨਾ ਕਰ। ਮੇਰਾ ਖਿਆਲ ਹੈ ਵੀ ਇਹ ਸੱਚਾਈ ਉਹ ਲੱਗਦੀ ਹੈ ਮੈਨੂੰ ਤਾਂ, ਵੀ ਜੇ ਪੱਟਾਂ ਦੇ ਸਵਈਏ ਵੀ ਕਿਤੇ ਧਿਆਨ ਨਾਲ ਕਿਸੇ ਨੇ ਪੜ੍ਹੇ ਹੋਣ, ਬਾਕੀ ਗੁਰਬਾਣੀ ਤਾਂ ਹੋਰ ਪ੍ਰਮਾਣ ਕਿਤੇ ਕਿਤੇ ਆਉਂਦੇ ਨੇ ਇਸ ਤਰ੍ਹਾਂ, ਉਹਦੀ ਜ਼ਬਾਨ ਇਹ ਨਹੀਂ ਕਹਿ ਸਕਦੀ ਵੀ ਗੁਰੂ ਸਾਡੇ ਵਰਗਾ ਇੱਕ ਬੰਦਾ, ਇਹ ਨਹੀਂ ਕਹਿ ਸਕਦਾ, ਹਿੰਮਤ ਨਹੀਂ ਪੈ ਸਕਦੀ, ਕਿਉਂਕਿ ਤਾਂ ਬਾਣੀ ਚ ਆਈ ਹੋਈ ਗੱਲ ਹੈ। ਸੋ ਇਸ ਕਰਕੇ ਇਹ ਅਗਿਆਨ ਕਰਕੇ ਹੈ, ਉਹਨਾਂ ਵੀਰਾਂ ਦਾ ਸਾਨੂੰ ਗੁੱਸਾ ਕਰਨ ਦੀ ਲੋੜ ਨਹੀਂ, ਉਹਨਾਂ ਦੇ ਅਗਿਆਨ ਤੇ ਦੁੱਖ ਜ਼ਰੂਰ ਪ੍ਰਗਟ ਕਰਨਾ ਚਾਹੀਦਾ ਵੀ ਮਹਾਰਾਜ ਇਹਨਾਂ ਨੂੰ ਸਮਤ ਬਖਸ਼ੋ ਵੀ ਐਸੇ ਕਿਉਂ ਇੰਨੇ ਭੁੱਲ ਗਏ, ਜੇ ਆਪ ਪਰਖ ਨਾ ਆਵੇ ਤਾਂ ਪਾਰਖੋਂ ਥਾਂ ਵੱਲੋਂ ਪਰਖਾਏ, ਜੇ ਆਪ ਨਹੀਂ ਆਉਂਦੀ ਕੋਈ ਗੱਲ ਗੁਰਮਤ ਦੀ ਕਿਸੇ ਨੂੰ ਪੁੱਛ ਲਓ, ਸਤੀ ਪੈਰੀ ਸਤ ਪਲਾ ਬਹੀ ਅਪੜਿਆ ਪਾਸ ਉੱਥੇ ਜਾਓ। ਸੋ ਇਸ ਕਰਕੇ ਅੱਗੇ ਦੱਸਦੇ ਹਨ ਜੀ,
ਪ੍ਰਤੱਛ ਹਿਰਦੈ ਗੁਰ ਅਰਜੁਨ ਕੈ।
ਪ੍ਰਤੱਛ ਦਾ ਮਤਲਬ ਹੈ ਪ੍ਰਤੱਖ, ਇਹਨੂੰ ਪ੍ਰਤੱਛ ਨਹੀਂ ਕਹਿਣਾ ਜਾਣੀ ਪ੍ਰਤੱਛ ਕਹਿਣਾ, ਅਧਿਕ ਸਹਿਤ ਪਾਠ ਹੈ। ਇਸ ਕਰਕੇ ਗੁਰੂ ਅਰਜਨ ਦੇਵ ਜੀ ਦੇ ਹਿਰਦੇ ਚਿੱਤ ਦੇ ਵਿੱਚ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਦੱਸਦੇ ਨੇ ਜੀ,
ਹਰ ਪੂਰਨ ਬ੍ਰਹਮ ਨਿਵਾਸ ਲਿਆ।
ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ, ਸਭ ਥਾਵਾਂ ਵਿੱਚ ਪੂਰਨ ਵਿਆਪਕ ਬ੍ਰਹਮ ਪਰਮੇਸ਼ਰ ਨੇ ਆਪ ਸਖਿਆਤ ਹੋ ਕੇ ਜੀਵਾਂ ਨੂੰ ਤਾਰਨ ਵਾਸਤੇ ਨਿਵਾਸ ਵਾਸਾ ਲਿਆਓ, ਲਿਆ ਹੋਇਆ ਹੈ।
ਜਬ ਲਓ ਨਹੀਂ ਭਾਗ ਲੀਲਾਰ ਉਦੈ।
ਮਥੁਰਾ ਭੱਟ ਜੀ ਆਪਣੀ ਹੱਡ ਬੀਤੀ ਵਿਥਿਆ ਦੱਸਦੇ ਨੇ ਹੁਣ। ਜਬ ਜਦੋਂ ਲਾਓ ਤੱਕ ਤੇ ਇਹ ਬੋਲੀ ਹੈ ਇਧਰ ਪਟਿਆਲੇ ਵਾਲੇ ਪਾਸੇ ਰਾਜਪੁਰੇ ਵਾਲੇ ਪਾਸੇ ਕਈ ਪਿੰਡਾਂ ਦੇ ਵਿੱਚ ਜਾਓ ਲਾਓ ਇਸ ਤਰ੍ਹਾਂ ਦੇ ਜਾਓ ਲਾਓ ਸ਼ਬਦ ਬੋਲਦੇ ਹੈ ਤੇ ਇਸ ਕਰਕੇ ਭੱਟਾਂ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਬੋਲੀਆਂ ਬੋਲਣ ਵਾਲੇ ਨੇ। ਜਬ ਜਦੋਂ ਲਾਓ ਤੱਕ ਮੇਰੇ ਸਾਥੀ ਭੱਟ ਜਿਹੜੇ ਹਨ ਉਹਨਾਂ ਦਾ ਲਿਲਾਰ ਲਿਲਾਰ ਨਾਮ ਮੱਥੇ ਦੇ ਮੱਥੇ ਦੇ ਸ੍ਰੇਸ਼ਠ ਭਾਗ ਕਰਮ ਨਹੀਂ ਉਦੇ ਹੋਏ ਸੀ ਪ੍ਰਗਟ ਨਹੀਂ ਸੀ ਉਹਦਾ ਪ੍ਰਗਟ ਨਹੀਂ ਹੋਏ ਸਨ।
ਤਬ ਲਾ ਭ੍ਰਮ ਤੇ ਫਿਰਤੇ ਬਹੁ ਧਾਇਆ
ਤਬ ਤਦੋਂ ਤੱਕ ਲਾਓ ਦਾ ਅਰਥ ਤੱਕ ਹੈ ਤਦੋਂ ਤੱਕ ਸਰਾਫ ਕਰਕੇ ਤੇ ਹੰਗਤਾ ਕਰਕੇ ਜੂਨਾਂ ਦੀ ਭ੍ਰਮ ਤੇ ਭਰਮਦੇ ਫਿਰਦੇ ਸੀ ਬਹੁਤ ਬਹੁਤੇ ਧਾਇਓ ਦੌੜਦੇ ਸੀ ਕਦੇ ਕਿਸੇ ਜੂਨ ਕਿਸੇ ਕਿਸੇ ਜੂਨ ਕਿਤੇ ਵੀ ਸ਼ਾਂਤੀ ਪ੍ਰਾਪਤ ਨਾ ਹੋਈ। ਬਰਸ ਏਕ ਹੋ ਫਿਰਿਓ ਕਿਨੇ ਨਾ ਪਰਚੋ ਲਾਇਓ ਕਿਹਾ ਨਾ ਪਿੱਛੇ ਅੱਗੇ ਦੱਸਦੇ ਹਨ
ਕਲ ਘੋਰ ਸਮੁੰਦਰ ਮੈਂ ਬੂਡਤ ਥੇ
ਇਸ ਕਲ ਕਲਯੁਗ ਰੂਪੀ ਘੋਰ ਭਿਆਨਕ ਸਮੁੰਦਰ ਦੇ ਪਦਾਰਥਾਂ ਰੂਪੀ ਪਾਣੀ ਵਿੱਚ ਇਹ ਮੈਂ ਦਾ ਅਰਥ ਹੁੰਦਾ ਵਿੱਚ ਕਲ ਦਾ ਅਰਥ ਹੈ ਕਲਯੁਗ ਕਲਯੁਗ ਰੂਪੀ ਘੋਰ ਭਿਆਨਕ ਸਮੁੰਦਰ ਦੀ ਨਿਆਈ ਹੈ ਇਹ ਸਮੁੰਦਰ ਦੇ ਪਦਾਰਥਾਂ ਰੂਪੀ ਪਾਣੀ ਦੇ ਮੈਂ ਵਿੱਚ ਅਸੀਂ ਬੂਡਤ ਡੁੱਬੇ ਜਾਂਦੇ ਸੀ ਬੂਡਤ ਡੁੱਬਦੇ ਜਾਂਦੇ ਥੇ ਸੀ ਇਸ ਕਰਕੇ
ਕਬਹੂ ਮਿਟ ਹੈ ਨਹੀਂ ਰੇ ਪਛਤਾਇਓ
ਤੇ ਪਛਤਾਇਓ ਤੱਤੇ ਦੇ ਨਾਲ ਯਈਆ ਹੈ ਅੱਗੇ ਊੜਾ ਇਹਨੂੰ ਇਉਂ ਸਮਝਣਾ ਵੀ ਜਿਵੇਂ ਈੜੀ ਨੂੰ ਸਿਹਾਰੀ ਲੱਗੀ ਹੋਵੇ ਐਡਾ ਮੁਕਤਾ ਹੋਵੇ ਊੜਾ ਅੱਗੇ ਪਿਆਈਏ ਪਛਤਾਇਓ ਉਨੀ ਦੇਰ ਤੱਕ ਪਛਤਾਤਾਵ ਕਰਦੇ ਸੀ ਤੇ ਇਹ ਫਿਰ ਸਾਰੀ ਕਦੇ ਵੀ ਇਹ ਪਛਤਾਤਾਵ ਕਦੇ ਮਿਟਿਆ ਨਾ ਸਾਡਾ ਇਹ ਮਿਟਣੇ ਯੋਗ ਹੈ ਵੀ ਨਹੀਂ ਸੀ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮਿਟਾਉਣਾ ਸੀ ਧੁਰਾਂ ਤੋਂ ਸਰਾਫ ਇਹ ਹੋਇਆ ਵੀ ਸੀ ਪੰਜਵੇਂ ਜਾਮਾਂ 'ਚ ਤੁਹਾਨੂੰ ਫਿਰ ਬਖਸ਼ਾਂਗੇ ਇਹ ਪਛਚਾਤਾਪ ਸੀ ਸਾਨੂੰ ਕਿ ਕਦੇ ਇਹ ਮਿਟਿਆ ਨਹੀਂ ਸੀ
ਕਬੂ ਮਿਟ ਹੈ ਨਹੀਂ ਰੇ ਪਛਤਾਇਓ
ਰੇ ਹੇ ਭਾਈ ਜੇਕਰ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਨਾ ਹੁੰਦੇ ਤਾਂ ਇਹ ਪਛਤਾਇਓ ਪਛਚਾਤਾਪ ਕਹੂੰ ਕਦੇ ਵੀ ਮਿਟ ਹੈ ਮਿਟਣੇ ਯੋਗ ਨਹੀਂ ਸੀ ਫਿਰ ਇਹ ਮਿਟ ਨਹੀਂ ਸੀ ਸਕਦਾ
ਤਤ ਵਿਚਾਰ ਇਹ ਮਥੁਰਾ
ਮਥੁਰਾ ਨਾਮੇ ਭੱਟ ਜੀ ਕਥਨ ਕਰਦੇ ਨੇ ਕਿ ਅਸੀਂ ਇਹ ਇਹ ਤਤ ਸਿਧਾਂਤ ਨੂੰ ਵਿਚਾਰਿਆ ਹੈ ਕੀ ਵਿਚਾਰਿਆ ਹੈ
ਜਗ ਤਾਰਨ ਕੋ ਅਵਤਾਰ ਬਣਾਇਓ
ਕਿ ਜਗ ਸੰਸਾਰ ਨੂੰ ਤਾਰਨ ਦੇ ਲਈ ਵਾਸਤੇ ਪਰਮੇਸ਼ਰ ਵਾਹਿਗੁਰੂ ਨੇ ਉਸ ਨਿਰੰਕਾਰ ਨੇ ਹਰੀ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਰੂਪ ਵਿੱਚ ਅਵਤਾਰ ਬਣਾਇਆ ਹੈ ਬਣਾਉਣਾ ਕੀਤਾ ਈੜੀ ਦੀ ਸਿਆਰੀ ਐਡਾ ਮੁਕਤਾ ਜੀ ਉਸੇ ਤਰ੍ਹਾਂ ਬਣਾਇਓ ਇਹੋ ਬਣਾਉਣਾ ਕੀਤਾ ਹੈ ਧਾਰਿਆ ਹੈ
ਜਪਿਓ ਜਿਨ ਅਰਜੁਨ ਦੇਵ ਗੁਰੂ
ਹੇ ਭਾਈ ਜਿਨ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਪਰਮੇਸ਼ਰ ਦਾ ਸਰੂਪ ਜਾਣ ਕੇ ਜਪਿਓ ਇਹ ਜਪਿਓ ਜਿਹੜਾ ਪਾਠ ਹੈ ਭਾਈ ਧਿਆਨ ਕਰੋ ਤੇ ਇਹਦਾ ਉਚਾਰਨ ਕਿਵੇਂ ਕਰਨਾ ਹੈ ਕਿਉਂਕਿ ਪੈਰ ਦੇ ਵਿੱਚ ਅੱਧਾ ਜਾਈਆ ਪੱਪੇ ਦੀ ਹੁਸ਼ਿਆਰੀ ਬੰਨੋ ਤੇ ਐਡਾ ਮੁਕਤਾ ਊੜਾ ਅੱਗੇ ਸਾਸ ਨਹੀਂ ਪਿਆਈ ਹੈ ਜਪਿਆਓ ਪਰਮੇਸ਼ਰ ਦਾ ਸਰੂਪ ਜਾਣ ਕੇ ਜਿਨ੍ਹਾਂ ਨੇ ਜਪਿਓ ਜਪਣਾ ਕੀਤਾ ਗੁਰੂ ਅਰਜਨ ਦੇਵ ਜੀ ਨੂੰ ਜਿਨ੍ਹਾਂ ਗੁਰਮੁਖਾਂ ਨੇ ਜਿਨ੍ਹਾਂ ਜਗਿਆਸੂਆਂ ਨੇ
ਫਿਰ ਸੰਕਟ ਜੋਨ ਗਰਭ ਨਾ ਆਇਓ
ਉਹ ਫਿਰ ਮੁੜ ਕੇ ਮਾਤਾ ਦੇ ਗਰਭ ਜੋਨੀ ਦੇ ਅੰਦਰ ਸੰਕਟ ਦੁੱਖਾਂ ਵਿੱਚ ਨਾ ਨਹੀਂ ਆਉਣਾ ਪੈਂਦਾ ਨਹੀਂ ਹੈ ਫਿਰ ਉਹਨਾਂ ਨੂੰ ਤੇ ਉਸੇ ਤਰ੍ਹਾਂ ਭਾਈ ਈੜੀ ਦੀ ਸਿਆਰੀ ਤੇ ਐਡਾ ਮੁਕਤਾ ਤੇ ਇਸ ਪ੍ਰਕਾਰ ਹੀ ਜਾਣਨਾ ਤੇ ਇਉਂ ਫਿਰ ਉਹ ਨਹੀਂ ਆਉਣਾ ਕੀਤਾ ਹੈ ਗਰਭ ਜੋਨ ਦੇ ਅੰਦਰ ਨਾ ਆਇਓ ਨਹੀਂ ਆਵੇਗਾ
ਕਲ ਸਮੁੰਦਰ ਭਏ ਰੂਪ
ਤੇ ਕਲ ਕਲਯੁਗ ਰੂਪੀ ਸਮੁੰਦਰ ਵਿੱਚ ਗੁਰੂ ਸਾਹਿਬ ਜੀ ਜਹਾਜ਼ ਰੂਪ ਭਏ ਹੋਏ ਹਨ ਜਹਾਜ਼ ਦੀ ਨਿਆਈ ਮਹਾਰਾਜ ਦਾ ਸਰੂਪ ਭਏ ਹੋਇਆ ਹੈ
ਪ੍ਰਗਟ ਹਰ ਨਾਮ ਉਦਾਹਰਨ
ਤੇ ਗੁਰੂ ਦੇ ਕੋਲ ਕਿਹੜਾ ਜਹਾਜ਼ ਹੈ ਉੱਤਰ ਕਹਿੰਦੇ ਗੁਰਾਂ ਦੇ ਕੋਲ ਦੁਨੀਆਂ ਨੂੰ ਪਾਰ ਕਰਾਉਣ ਵਾਸਤੇ ਪ੍ਰਗਟ ਹੀ ਹਰ ਪਰਮੇਸ਼ਰ ਦੇ ਨਾਮ ਰੂਪੀ ਜਹਾਜ਼ ਹੈ ਹਰੀ ਸਰੂਪ ਗੁਰੂ ਅਰਜਨ ਦੇਵ ਜੀ ਕਲਯੁਗ ਰੂਪੀ ਸਮੁੰਦਰ ਵਿੱਚੋਂ ਨਾਮ ਦੁਆਰਾ ਜੀਵਾਂ ਨੂੰ ਉਦਾਹਰਨ ਵਾਸਤੇ ਪ੍ਰਗਟ ਹੋਏ ਹਨ ਇਹ ਉਹਨਾਂ ਦਾ ਪ੍ਰਗਟ ਹੋਣਾ ਇਸ ਪ੍ਰਕਾਰ ਹੈ
ਬਸਹਿ ਸੰਤ ਜਿਸ ਹਿਰਦੈ।
ਜਿਸ ਸੰਤ ਮਹਾਤਮਾ ਜਨਾਂ ਦੇ ਹਿਰਦੈ, ਹਿਰਦੇ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ, ਜਿਸ ਗੁਰਮੁਖ ਜਨ ਦੇ ਹਿਰਦੇ ਵਿੱਚ ਸੰਤ ਸ਼ਾਂਤ ਆਤਮਾ ਵਾਲੇ ਗੁਰੂ ਸਾਹਿਬ ਜੀ ਬਸਹਿ ਬਸ ਜਾਂਦੇ ਹਨ,
ਦੁੱਖ ਦਾਰਿਦਰ ਨਿਵਾਰਨ,
ਤੇ ਉਹਨਾਂ ਦਾ ਜੰਮਣ ਤੇ ਮਰਨ ਦਾ ਦੁੱਖ ਕਸ਼ਟ, ਅਵਿਦਿਆ ਦਾ ਦਾਰਿਦਰ ਆਲਸ, ਅਵਿਦਿਆ ਦੀਆਂ ਪੀੜਾਂ ਨਿਵਾਰਨ ਨਿਵਿਰਤ ਕਰ ਦਿੰਦੇ ਹਨ,
ਨਿਰਮਲ ਭੇਖ ਅਪਾਰ,
ਜੋ ਗੁਰੂ ਸਾਹਿਬ ਜੀ ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ, ਨਿਰਮਲ ਮਾਇਆ ਦੀ ਮੈਲ ਤੋਂ ਰਹਿਤ, ਤੇ ਐਸਾ ਭੇਖ ਸਰੂਪ ਹੈ ਜੋ ਅਪਾਰ ਗੁਰੂ ਸਾਹਿਬ ਜੀ ਭੇਖਾਂ ਤੋਂ ਨਿਰਮਲ ਉਜਲਣ, ਨਿਰਮਲ ਭੇਖ ਅਪਾਰ। ਵਾਹ ਸ੍ਰੀ ਗੁਰੂ ਅਰਜਨ ਦੇਵ ਜੀ, ਅਪਾਰ ਬੇਅੰਤ ਨਿਰਮਲ ਉਜਲ ਸਰੂਪ ਪਰਮੇਸ਼ਰ ਦਾ ਭੇਖ ਨਾਮ ਹੈ, ਸਰੂਪ ਦਾ ਉਹਦਾ ਸਰੂਪ ਹਨ, ਤੇ ਇਸ ਕਰਕੇ ਫਿਰ
ਤਾਸ ਬਿਨ ਅਵਰ ਨਾ ਕੋਈ,
ਤਾਸ ਉਸ ਗੁਰੂ ਸਾਹਿਬ ਜੀ ਦੇ ਉਪਦੇਸ਼ ਤੋਂ ਬਿਨ ਬਗੈਰ ਅਵਰ ਹੋਰ ਕੋਈ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਲਾ ਨਾ ਨਹੀਂ ਹੈ। ਨਿਰਮਲ ਭੇਖ ਅਪਾਰ ਤਾਸ ਬਿਨ ਅਵਰ ਨਾ ਕੋਈ, ਜੋ ਗੁਰਸਿੱਖੀ ਰੂਪ ਭੇਖ ਅਪਾਰ ਬੇਅੰਤ ਨਿਰਮਲ ਉਜਲ ਹੈ, ਉਸ ਗੁਰਸਿੱਖੀ ਤੋਂ ਬਗੈਰ ਹੋਰ ਕੋਈ ਵੀ ਅਪਾਰ ਨਿਰਮਲ ਭੇਖ ਨਹੀਂ ਹੈ। ਜਿਸ ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ, ਮਾਇਆ ਦੀ ਮੈਲ ਤੋਂ ਰਹਿਤ, ਪਰਮੇਸ਼ਰ ਦਾ ਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਹਨ, ਉਸ ਪਰਮੇਸ਼ਰ ਤੋਂ ਬਗੈਰ ਹੋਰ ਕੋਈ ਵੀ ਸਰੂਪ ਨਿਸ਼ਚੇ ਨਾ ਕਰੋ, ਇਹ ਵੀ ਇਹਦਾ ਤਾਸ ਬਿਨ ਅਵਰ ਨਾ ਕੋਈ, ਇਹ ਵੀ ਅਰਥ ਹੈ। ਅਥਵਾ ਜਿਸ ਨਿਰਮਲ ਭੇਖ ਅਪਾਰ ਤਾਸ ਬਿਨ ਅਵਰ ਨਾ ਕੋਈ, ਜਿਸ ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਤੇ ਮਾਇਆ ਦੀ ਮੈਲ ਤੋਂ ਰਹਿਤ ਪਰਮੇਸ਼ਰ ਦਾ ਵਿਵੇਕ ਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਹਨ, ਉਸ ਪਰਮੇਸ਼ਰ ਤੋਂ ਬਗੈਰ ਹੋਰ ਕੋਈ ਸਰੂਪ ਨਿਸ਼ਚੇ ਨਾ ਕਰੋ। ਨਿਰਮਲ ਭੇਖ ਦੀ ਜਿਹੜੀ ਹੈ, ਨਿਰਮਲ ਸ਼ਬਦ ਇਹਦੇ ਵਿੱਚ ਨਾ ਕਈ ਵਾਰ ਭੁਲੇਖਾ ਪੈ ਜਾਂਦਾ ਕਈਆਂ ਨੂੰ, ਤੇ ਉਹ ਗੁਰਬਾਣੀ ਦਾ ਪਦ ਲੈ ਕੇ ਫਿਰ ਆਪਣੇ ਨਾਲ ਜੋੜ ਕੇ ਕਈ ਕੁਛ ਮਤਲਬ ਕੀਤਾ ਜਾਂਦਾ। ਜਿਹੜਾ ਨਿਰਮਲ ਭੇਖ ਹੈ, ਤੇ ਨਿਰਮਲ ਭੇਖ ਬਾਰੇ ਐਸਾ ਹੈ ਵੀ ਜਿਹੜਾ ਨਿਰਮਲ ਭੇਖ, ਇੱਥੇ ਮਹਾਰਾਜ ਨੇ ਸ਼ਬਦ ਵਰਤਿਆ ਨਿਰਮਲ ਭੇਖ ਅਪਾਰ ਤਾਸ ਬਿਨ ਅਵਰ ਨਾ ਕੋਈ। ਹੁਣ ਕਈ ਇਸ ਤਰ੍ਹਾਂ ਦਾ ਅਰਥ ਕਰ ਲੈਂਦੇ ਆ ਵੀ ਉਹ ਜੀ ਸਾਡਾ ਨਿਰਮਲਿਆਂ ਦਾ ਹੀ ਭੇਖ ਹੈ, ਸਾਡੇ ਬਿਨਾਂ ਹੋਰ ਨਹੀਂ ਕੋਈ ਗੁਰਸਿੱਖ ਹੈ, ਐਸਾ ਨਹੀਂ ਹੈਗਾ। ਇਹਨੂੰ ਸਮਝਣ ਦੀ ਲੋੜ ਹੈ, ਨਿਰਮਲ ਭੇਖ ਕੋਈ ਪੰਥ ਤੋਂ ਵੱਖਰਾ ਨਹੀਂ ਹੈ। ਨਿਰਮਲ ਸ਼ਬਦ ਗੁਰੂ ਨਾਨਕ ਦੇਵ ਜੀ ਦੇ ਚਲਾਏ ਹੋਏ ਆਪਣੇ ਅਦਵੈਤ ਮਤ ਦਾ ਬੋਧਕ ਹੈ। ਨਿਰਮਲ ਕਿਸ ਨੂੰ ਕਹਿੰਦੇ ਨੇ? ਗੁਰੂ ਨਾਨਕ ਨੇ ਜੋ ਮਹਾਰਾਜ ਸਾਹਿਬ ਜੀ ਨੇ ਤੇ ਹਿੰਦੂਆਂ ਤੇ ਤੁਰਕਾਂ ਤੋਂ ਨਿਆਰਾ ਇੱਕ ਪੰਥ ਚਲਾਇਆ ਹੈ, ਗੁਰੂ ਨਾਨਕ ਦੇ ਪੰਥ ਦਾ ਨਾਮ ਹੈ ਇਹ। ਨਿਰਮਲ ਸ਼ਬਦ, ਇਹਦੇ ਚ ਹੋਰ ਡੂੰਘਾਈ ਤੱਕ ਜਾਓਗੇ, ਨਿਰਮਲ ਸ਼ਬਦ ਸੰਸਕ੍ਰਿਤ ਦਾ ਪਦ ਹੈ ਜਿਸ ਦਾ ਅਰਥ ਹੈ ਮੈਲ ਤੋਂ ਰਹਿਤ। ਇਸੇ ਪਦ ਨੂੰ ਜਦੋਂ ਫਾਰਸੀ ਵਿੱਚ ਵਰਤਾਂਗੇ, ਫਾਰਸੀ ਦੇ ਚ ਇਹਨੂੰ ਖਾਲਸਾ ਸ਼ਬਦ ਕਿਹਾ ਗਿਆ, ਉਹ ਵੀ ਸ਼ੁੱਧਤਾ ਦਾ ਵਾਚਕ ਹੈ। ਇਸ ਕਰਕੇ ਕਬੀਰ ਸਾਹਿਬ ਜੀ ਨੇ ਆਪਣੀ ਸੰਪਰਦਾ ਜਿਹੜੀ ਹੈ ਵੈਸ਼ਨਵ ਮਤ ਵਿੱਚ ਵਰਤਿਆ ਗਿਆ ਸ਼ਬਦ ਲਿਆ, ਕਿਉਂਕਿ ਕਬੀਰ ਸਾਹਿਬ ਜੀ ਜਿਹੜੀ ਵੈਸ਼ਨਵ ਮਤ ਹੈ ਉਹ ਆਪਣੇ ਆਪ ਨੂੰ ਖਾਲਸੇ ਕਹਾਉਂਦੇ ਹੈ। ਬਾਰੀਏ ਖਾਲਸਾ, ਕਿਤੇ ਕੁੰਭਾਂ ਦੇ ਮੇਲੇ ਤੇ ਜਾਓ, ਉਹ ਖਾਲਸੇ ਕਹਾਉਂਦੇ ਹੈ। ਹੁਣ ਜਿਹੜੇ ਸਾਡੇ ਅਣਜਾਣ ਵੀਰ ਨੇ ਕਹਿੰਦੇ ਜੀ ਜਦੋਂ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਾਜ ਦਿੱਤਾ, ਕਹੋ ਕਬੀਰ ਜਨ ਭਏ ਖਾਲਸੇ, ਕਹਿੰਦੇ ਵੀ ਉੱਥੇ ਖੁਲਾਸੇ ਪਾਠ ਸੀ ਕਰਤਾਰਪੁਰ ਵਾਲੇ ਸਰੂਪ ਚ ਖਾਲਸੇ ਕਰਦਾ। ਉਹ ਭਾਈ ਕੌਣ ਕਹਿੰਦਾ? ਉੱਥੇ ਵੀ ਖਾਲਸੇ ਹੀ ਆ ਲਿਖਿਆ ਵਾ, ਕਰਤਾਰਪੁਰ ਵਾਲੇ ਸਰੂਪ ਦੇ ਵਿੱਚ ਵੀ ਇਹੀ ਪਦ ਹੈ। ਇਸ ਕਰਕੇ ਨਿਰਮੂਲ ਗੱਲਾਂ ਨੇ। ਤਾਂ ਖਾਲਸਾ ਸ਼ਬਦ ਮਹਾਰਾਜ ਨੇ ਵਰਤਿਆ ਦਸਮ ਪਾਤਸ਼ਾਹ ਨੇ, ਤੇ ਸ਼ਬਦ ਵੱਖਰੇ ਵੱਖਰੇ ਨੇ, ਅਰਥ ਇੱਕੋ ਹੀ ਹੈ। ਜਿਹੜਾ ਪੰਥ ਗੁਰੂ ਨਾਨਕ ਨੇ ਚਲਾਇਆ ਨਿਰਮਲ, ਉਸੇ ਨੂੰ ਦਸਵੇਂ ਪਾਤਸ਼ਾਹ ਨੇ ਖਾਲਸ ਕਹਿ ਦਿੱਤਾ। ਉਹ ਵੀ ਸੋਤਾ ਦਾ ਵਾਚਕ, ਉਹ ਵੀ ਸੁੱਧਤਾ ਦਾ ਵਾਚਕ ਹੈ। ਉਹ ਫਾਰਸੀ ਦੇ ਵਿੱਚ ਹੈ, ਉਹ ਸੰਸਕ੍ਰਿਤ ਦੇ ਵਿੱਚ ਹੈ। ਸੋ ਇਸ ਕਰਕੇ ਨਾ ਅੱਜ ਤੱਕ ਵੈਸ਼ਨ ਮਤ ਵਾਲੇ ਸ਼ਬਦ ਉਹਨਾਂ ਚ ਵਰਤਿਆ ਜਾਂਦਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਸੇ ਨਿਰਮਲ ਸ਼ਬਦ ਨੂੰ ਖਾਲਸਾ ਪਦ ਦੇ ਨਾਲ ਸੰਬੋਧਨ ਕੀਤਾ ਹੋਇਆ। ਤੋ ਜਿਹੜੀ ਸਾਹਿਬ ਸਿੰਘ, ਕਿਉਂ ਦੇਖੋ ਕਲਯੁਗ ਦਾ ਸਮਾਂ ਘਾਟ ਤਾਂ ਸਾਰੀਆਂ ਸੰਪਰਦਾਵਾਂ ਦੇ ਵਿੱਚ ਆ ਗਈ ਹੈ, ਕਿਤੇ ਥੋੜੀ ਆ ਗਈ, ਕਿਤੇ ਜ਼ਿਆਦਾ ਆ ਗਈ। ਕਈਆਂ ਨੇ ਕਈ ਨਿਯਮ ਦ੍ਰਿੜਤਾ ਨਾਲ ਰੱਖੇ ਹੋਏ ਨੇ, ਉਹਨਾਂ ਦਾ ਧੰਨਵਾਦ ਹੈ। ਹੁਣ ਕੀ ਹੈ ਵੀ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਪੰਜ ਸਿੱਖ ਆਪਣੇ ਅੰਮ੍ਰਿਤਧਾਰੀ ਉਹਨਾਂ ਨੂੰ ਪੜ੍ਹਨ ਵਾਸਤੇ ਕਾਂਸੀ ਵਿੱਚ ਭੇਜਿਆ। ਉਹਨਾਂ ਦੇ ਨਾਮ ਨੇ ਬਕਾਇਦਾ ਤੇ ਉਹਨਾਂ ਨੂੰ ਜਦੋਂ ਉੱਥੇ ਭੇਜਿਆ, ਉਹਨਾਂ ਨੇ ਜਦੋਂ ਕਿਰਪਾਨਾਂ ਪਾਈਆਂ ਦੇਖੀਆਂ, ਕਹਿੰਦੇ ਅਸੀਂ ਤਾਂ ਨਹੀਂ ਪੜ੍ਹਾਉਂਦੇ। ਅੱਗੇ ਕਿਉਂ? ਕਹਿੰਦੇ ਵੀ ਇਹ ਜਿਹੜਾ ਤੁਹਾਡਾ ਪੰਥ ਗੁਰੂ ਗੋਬਿੰਦ ਸਿੰਘ ਨੇ ਚਲਾਇਆ ਹੈ, ਇਹਦੇ ਵਿੱਚ ਤਾਂ ਸਾਰੀਆਂ ਜਾਤਾਂ ਦੇ ਲੋਕ ਨੇ, ਅਸੀਂ ਤਾਂ ਪੜ੍ਹਾ ਨਹੀਂ ਸਕਦੇ, ਤਾਂ ਛਤਰੀਆਂ ਨੂੰ ਤਾਂ ਪੜ੍ਹਾ ਸਕਦੇ। ਉਹ ਕਹਿੰਦੇ ਵੀ ਛਤਰੀਆਂ ਤੋਂ ਨਿਸ਼ਾਨੀ ਆ ਕਿਰਪਾਨ? ਕਹਿੰਦੇ ਨਾ ਨਾ, ਤੁਹਾਡੇ ਵਿੱਚ ਤਾਂ ਦੂਜੀਆਂ ਜਾਤਾਂ ਦੇ। ਮਹਾਰਾਜ ਨੂੰ ਪੁੱਛਿਆ ਗਰੀਬ ਨਿਵਾਜ ਕੀ ਕਰੀਏ? ਕਹਿੰਦੇ ਭਾਈ ਇਉਂ ਕਰੋ, ਕਿਰਪਾਨਾ ਹੇਠ ਦੀ ਕਰ ਲਓ, ਇਹਨਾਂ ਨੂੰ ਦਿਸਣ ਨਾ ਦਿਓ, ਤੇ ਚਿੱਟੇ ਵਸਤਰ ਕਰ ਲਓ ਤੇ ਸਾਧੂਆਂ ਦਾ ਭੇਸ ਬਣਾ ਲਓ। ਚਿੱਟੇ ਵਸਤਰ ਅੱਜ ਵੀ ਤੁਸੀਂ ਲਿਖਤ ਲਓਗੇ, ਪੜ੍ਹੋ ਮਹਾਨ ਕੋਸ਼ ਨਿਰਮਲ ਪੰਥ ਦਾ ਬਾਣਾ ਪੜ੍ਹੋ, ਭਗਵਾਨ ਹੀ ਹੈ ਚਿੱਟਾ ਹੈ, ਜਿਹੜੇ ਚਿੱਟੇ ਵਸਤਰ ਪਹਿਨਣ। ਚਿੱਟੇ ਵਸਤਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪ ਪਹਿਨੇ, ਪੜ੍ਹੋ ਸਾਖੀ। ਜਿਸ ਵੇਲੇ ਮਹਾਰਾਜ ਸਾਹਿਬ ਜੀ ਸੋਢੀ ਕੌਲ ਸਰ ਦੇ ਕੋਲ, ਉੱਥੋਂ ਪਹਿਲਾਂ ਨੀਲਾ ਬਾਣਾ ਪਹਿਨ ਕੇ ਨਿਕਲੇ ਸੀ ਨਾ ਇੱਥੋਂ ਮਾਛੀਵਾੜੇ ਤੋਂ, ਚਿੱਟੀ ਦੁੱਧ ਵਰਗੀ ਪੁਸ਼ਾਕ ਦਿੱਤੀ, ਮਹਾਰਾਜ ਇਹ ਜਿਹੜਾ ਬਾਣਾ ਹੈ ਇਹ ਠੀਕ ਹੈ, ਆਪ ਜੀ ਨੇ ਤੁਰਕਾਂ ਨੂੰ ਇਹ ਦੱਸਣ ਵਾਸਤੇ, ਦੂਸਰਾ ਤੁਰਕਾਂ ਨੂੰ ਓਹਲਾ ਦੇਣ ਵਾਸਤੇ, ਇਹ ਬਿਪਤਾ ਦਾ ਬਾਣਾ ਹੈ, ਇਹ ਬੇਰਸੀ ਬਾਣਾ, ਮਹਾਰਾਜ ਤੁਸੀਂ ਹੁਣ ਕਿਰਪਾ ਕਰੋ, ਬੜੇ ਜੰਗ ਯੁੱਧ ਕਰ ਰਹੇ ਤੁਸੀਂ ਇਹ। ਮਹਾਰਾਜ ਸਾਹਿਬ ਕਹਿੰਦੇ ਵੀ ਠੀਕ ਹੈ। ਉਸ ਵੇਲੇ ਅੰਗੀਠੀ ਵਾਲੀ ਨੀਲ ਵਸਤਰ ਲਈ ਕੱਪੜੇ ਫਾਰੇ ਇਹ ਸ਼ਬਦ ਉਚਾਰਨ ਕਰ ਦਿੱਤਾ। ਮਹਾਰਾਜ ਸਾਹਿਬ ਜੀ ਨੂੰ ਕਿਹਾ, ਗਰੀਬ ਨਿਵਾਜ, ਰਾਮ ਰਾਜ ਨੇ ਤੁਕ ਬਦਲੀ ਸੀ, ਨੀਲ ਵਸਤਰ ਕੱਪੜੇ ਫਾਰੇ, ਤੁਸੀਂ ਤੁਕ ਬਦਲ ਦਿੱਤੀ ਗੁਰੂ ਗ੍ਰੰਥ ਸਾਹਿਬ ਦੀ, ਤੇ ਫਿਰ ਰਾਮ ਰਾਜ ਤਾਂ ਦੋਸ਼ੀ ਕਰਾਰ ਦੇ ਦਿੱਤਾ ਸੀ। ਨੀਲ ਵਸਤਰ ਲਈ ਕੱਪੜੇ ਪਹਿਰੇ, ਤੁਰਕ ਪਠਾਣੀ ਅਮਲ ਕੀਆ, ਗੁਰੂ ਸਾਹਿਬ ਦਾ ਇਹ ਬਚਨ। ਕਹਿੰਦੇ ਤੁਰਕਾਂ ਦਾ ਰਾਜ ਇਹ ਤੋਂ ਬਿਨਾਂ ਮਿਟਣਾ ਨਹੀਂ ਸੀ। ਦੂਸਰੀ ਗੱਲ ਇਹ ਆ ਵੀ ਗੁਰਤਾ ਗੱਦੀ ਦਾ ਮਾਲਕ ਹੈ, ਰਾਮ ਰਾਜ ਕੋਈ ਗੁਰਤਾ ਗੱਦੀ ਦਾ ਮਾਲਕ ਨਹੀਂ ਸੀ, ਗੁਰੂ ਦੇ ਕੋਲ ਤਾਂ ਅਧਿਕਾਰ ਹੈ। ਤੋ ਇਸ ਕਰਕੇ ਸਾਧ ਸਿੰਘ ਜੀ ਫਿਰ ਭਾਈ ਮਾਨ ਸਿੰਘ ਕੋਲ ਖੜਾ ਸੀ, ਤੇ ਮਹਾਰਾਜ ਸਾਹਿਬ ਜੀ ਲੀਰ ਲੀਰ ਕਰਕੇ ਅੰਗੀਠੀ ਦੇ ਵਿੱਚ ਸਮਾਪਤ ਕਰ ਰਹੇ ਸੀ ਆਪਣਾ ਬਾਣਾ, ਇੱਕ ਲੀਰ ਰਹਿ ਗਈ। ਭਾਈ ਮਾਨ ਸਿੰਘ ਬੋਲੇ, ਗਰੀਬ ਨਿਵਾਜ ਜੇ ਕਿਰਪਾ ਕਰੋ ਇਹ ਮੈਨੂੰ ਬਖਸ਼ ਦਿਓ। ਕਹਿੰਦੇ ਲੈ, ਤੂੰ ਲੈ ਲੈ। ਉਹਨੇ ਲੈ ਕੇ ਇਸ ਤਰ੍ਹਾਂ ਆਪਣੇ ਦਸਤਾਰ ਤੇ ਬੰਨ ਲਈ। ਇੱਥੇ ਮਹਾਰਾਜ ਕਹਿੰਦੇ ਹੁਣ ਤੇਰੇ ਨਾਂ ਤੇ ਪੰਥ ਖਾਲਸੇ ਜੀ ਇੱਕ ਸੰਪਰਦਾ ਨੀਲਾ ਬਾਣਾ ਹੀ ਰੱਖਿਆ ਕਰੂਗੀ, ਨਿਹੰਗ ਸਿੰਘਾਂ ਦਾ ਤਾਂ ਨੀਲਾ ਬਾਣਾ, ਇਹ ਮਹਾਰਾਜ ਦੀ ਬਖਸ਼ਿਸ਼ ਹੈ। ਤੋ ਇਸ ਕਰਕੇ ਤੇ ਜਿਹੜਾ ਸੀ ਜਦੋਂ ਉਹ ਵਿਦਿਆ ਪੜ੍ਹ ਕੇ ਆ ਗਏ, ਤੇ ਵਿਦਿਆ ਪੜ੍ਹ ਕੇ ਆਉਣ ਤੋਂ ਬਾਅਦ ਫਿਰ ਕਿਰਪਾਨਾ ਉੱਪਰ ਦੀ ਕਰ ਲਈ ਉਹਨਾਂ ਨੇ, ਤੇ ਹੁਣ ਕਿਸੇ ਨਿਰਮੇਲੇ ਦੀ ਕਿਰਪਾਨ ਹੈ, ਬਲਕਿ ਕਈਆਂ ਦੇ ਕਛਹਿਰੇ ਵੀ ਨਹੀਂ ਹੈ। ਮੈਨੂੰ ਤਾਂ ਹੁਣ ਇੱਕ ਮਹਾਤਮਾ ਜੀ ਨੇ ਉੱਥੇ ਦੱਸਿਆ ਸੀ ਹਰਿਦੁਆਰ ਤੋਂ ਫੋਨ ਕਰਕੇ, ਚਲੋ ਨਾਂ ਲੈਣਾ ਠੀਕ ਨਹੀਂ ਹੁੰਦਾ, ਵਿਰੋਧ ਹੋ ਜਾਂਦਾ। ਉਹ ਕਹਿੰਦੇ ਜੀ ਹੁਣ ਇਸ ਵੇਲੇ ਸੰਤ ਮਹੰਤ ਕਹਾਉਣ ਵਾਲੇ ਤਾਂ ਕਛਹਿਰੇ ਦਾ ਵਿਰੋਧ ਕਰਦੇ, ਵੀ ਲਗੋਟੀ ਲਾਓ। ਵਾਹ ਵੀ ਵਾਹ, ਬਾਣਾ ਤਾਂ ਸੰਨਿਆਸੀਆਂ ਦਾ ਪਹਿਲਾਂ ਹੀ ਪਹਿਨ ਲਿਆ ਸੀ, ਭਗਵੇਂ ਕੱਪੜੇ ਸੰਨਿਆਸੀਆਂ ਦਾ ਬਾਣਾ ਸੀ। ਹੱਥ ਜੋੜ ਕੇ ਬੇਨਤੀ ਹੈ, ਅੱਜ ਉਦਾਸੀਆਂ ਦੇ ਕੋਲ ਆਪਣਾ ਉਦਾਸੀ ਬਾਣਾ ਨਹੀਂ ਰਿਹਾ। ਮਹਾਨ ਕੋਸ਼ ਦੇ ਵਿੱਚ ਉਦਾਸੀਆਂ ਦਾ ਬਾਣਾ ਪੜੋ, ਬਸੰਤੀ ਕੱਪੜੇ ਨੇ। 350 ਉਦਾਸੀ ਸੰਤ ਇਕੱਠਾ ਹੋਇਆ ਸੀ, ਮੈਨੂੰ ਉੱਥੇ ਬੁਲਾਇਆ, ਤੇ ਜਦੋਂ ਮੈਂ ਉੱਥੇ ਬੇਨਤੀ ਕੀਤੀ ਵੀ ਇਹ ਜਿਹੜਾ ਬਾਣਾ ਹੈ ਇਹ ਤੁਹਾਡਾ ਤਾਂ ਹੈ ਹੀ ਨਹੀਂ, ਇਹ ਤਾਂ ਸੰਨਿਆਸੀਆਂ ਦਾ, ਤੁਸੀਂ ਗੁਰੂ ਨਾਨਕ ਦੇ ਘਰ ਦੀ ਸ਼ਾਖਾ ਹੋ, ਤੁਹਾਡੇ ਤਾਂ ਕੱਪੜੇ ਬਸੰਤੀ ਨੇ, ਤੁਸੀਂ ਵੀ ਸੰਨਿਆਸੀਆਂ ਦਾ ਬਾਣਾ ਪਹਿਨ ਲਿਆ, ਤੇ ਨਿਰਮਲ ਸੰਪਰਦਾ ਕਹਾਉਣ ਵਾਲੇ ਉਹਨਾਂ ਨੇ ਵੀ ਸੰਨਿਆਸੀ ਦਾ ਬਾਣਾ ਪਹਿਨ ਲਿਆ। ਉਹ ਦੂਸਰੇ ਮਤਾਂ ਦਾ ਪ੍ਰਭਾਵ ਕਬੂਲ ਕੇ ਆਪਣਾ ਬਾਣਾ ਹੀ ਬਦਲ ਲਿਆ। ਨਿਰਮਲ ਸੰਪਰਦਾ ਦਾ ਚਿੱਟਾ ਬਾਣਾ ਸੀ ਔਰ ਉਦਾਸੀ ਸੰਤਾਂ ਦਾ ਬਸੰਤੀ ਬਾਣਾ ਸੀ, ਤੇ ਸ਼ੁਕਰ ਹੈ ਵੀ ਨਿਹੰਗ ਸਿੰਘਾਂ ਨੇ ਨਹੀਂ ਬਦਲਿਆ, ਉਹਨਾਂ ਨੇ ਰੱਖਿਆ ਜਿਹੜਾ ਮਹਾਰਾਜ ਨੇ ਦਿੱਤਾ। ਸੋ ਇਸ ਕਰਕੇ ਸਾਧ ਸਿੰਘ ਜੀ ਵੀ ਆਪਣੇ ਆਪ ਨੂੰ ਇਹ ਕਹਾ ਕੇ ਵੀ ਅਸੀਂ ਨਿਰਮਲ ਹੈ ਵੀ ਸਾਨੂੰ ਕਿਰਪਾਨਾਂ ਮਾਫਕ ਨੇ, ਇਹ ਕਿਵੇਂ ਹੋਜੂ? ਨਿਰਮਲ ਸੰਪਰਦਾ ਦੇ ਨਿਯਮਾਂ ਨੂੰ ਪੜ੍ਹੋ, ਜਿਹਨੇ ਸ੍ਰੀ ਮਹੰਤ ਬਣਨਾ ਕੀ ਲਿਖਿਆ ਵੀ ਅੰਮ੍ਰਿਤ ਛਕੇ ਪਹਿਲਾਂ, ਇਹ ਪੜ੍ਹ ਸਕਦੇ ਹੋ ਆਪ। ਹੁਣ ਕੀ ਕਰਦੇ ਨੇ, ਅੰਮ੍ਰਿਤਾ ਛਕ ਲੈਂਦੇ ਨੇ 40 ਦਿਨਾਂ ਦੇ ਬਾਅਦ, ਜਿਵੇਂ ਬੀਬੀਆਂ ਛਿਲਾ ਕੱਟ ਕੇ ਅੜਦੀਆਂ ਸੀ ਨਾ, ਕਿਰਪਾਨ ਲਾ ਕੇ ਰੱਖ ਦਿੰਦੇ ਨੇ ਇੱਕ ਪਾਸੇ, ਅਖੇ ਜੀ 40 ਦਿਨ ਪੂਰਾ ਕਰ ਲਿਆ ਨਿਯਮ। ਇਹ ਕਿਹਨੇ ਕਿਹਾ ਵੀ 40 ਦਿਨ ਤੋਂ ਬਾਅਦ ਅੰਮ੍ਰਿਤਾਰੀ ਕਛਹਿਰਾ ਲਾ ਦੇਵੇ, ਕਿਰਪਾਨ ਲਾ ਦੇਵੇ? ਨਹੀਂ ਭਾਈ, ਫਿਰ ਨਾਲ ਕਹਿਣਾ ਨਿਰਮਲ ਭੇਖ ਅਵਤਾਰ ਤਾਸ ਬਿਨ ਅਵਰ ਨਾ ਕੋਈ, ਪੰਕਤੀ ਇਹ ਪੜ੍ਹਨੀ ਵੀ ਨਿਰਮਲ ਭੇਖ ਅਪਾਰ ਤਾਸ ਬਿਨ ਅਵਰ ਨਾ ਕੋਈ, ਸਾਡਾ ਹੀ ਭੇਖ, ਸਾਰਾ ਪੰਥ ਹੀ ਨਿਰਮਲ ਪੰਥ ਹੈ, ਸਾਰਾ ਪੰਥ ਹੀ ਖਾਲਸਾ ਪੰਥ ਹੈ, ਗੁਰੂ ਕਿਰਪਾ ਕਰੇ। ਹਾਂਜੀ ਅੱਗੇ ਚਲੋ।
ਮਨ ਬਚ ਜਿਨ ਜਾਣਿਓ,
ਜਿਨ ਜਿਸ ਨੇ ਮਨ ਬਚ ਬਾਣੀ ਸਰੀਰ ਕਰਕੇ ਗੁਰੂ ਅਰਜਨ ਦੇਵ ਜੀ ਸਾਹਿਬ ਨੂੰ ਬ੍ਰਹਮ ਦਾ ਰੂਪ ਜਾਣਿਓ ਜਾਣਨਾ ਕੀਤਾ ਹੈ।
ਭਾਇਓ ਤੇ ਸਮਸਰ ਸੋਈ,
ਈੜੀ ਨੂੰ ਸਿਹਾਰੀ ਏੜਾ ਮੁਕਤਾ ਜੀ ਯਈਆ ਵਿਚਾਲੇ ਆ ਗਿਆ। ਸੋਈ ਉਹ ਪੁਰਖ ਉਸ ਬ੍ਰਹਮ ਦੇ ਸਮਸਰ ਸਦਰਸ਼ ਭਇਓ ਹੋਇਆ ਹੈ, ਜਿਨ੍ਹਾਂ ਨੇ ਮਨ ਬਾਣੀ ਸਰੀਰ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਬ੍ਰਹਮ ਦਾ ਰੂਪ ਜਾਣ ਲਿਆ, ਉਹਦਾ ਰੂਪ ਹੋ ਜਾਂਦੇ ਨੇ। ਗੁਰੂ ਸਾਹਿਬ ਦਾ ਇਹ ਨਿਯਮ ਹੈ, ਜੈਸਾ ਕੋਈ ਗੁਰੂ ਸਾਹਿਬ ਨੂੰ ਪਾਈ ਜਾਣਦਾ ਮਹਾਰਾਜ ਸਾਹਿਬ ਜੀ ਉਸੇ ਤਰ੍ਹਾਂ ਦਾ ਕਰ ਦਿੰਦੇ ਆ। ਤੇ ਇਸ ਪ੍ਰਕਾਰ ਹੈ ਜਿਵੇਂ ਭਾਈ ਵਾਲੇ ਦੀ ਉਸ ਉਹਦੇ ਵਿੱਚ ਵਿਚਾਰ ਆਉਂਦੀ ਹੈ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਨਾਲ ਵਿਚਾਰ ਹੋਈ। ਗੁਰੂ ਅੰਗਦ ਦੇਵ ਮਹਾਰਾਜ ਨੇ ਪੁੱਛਿਆ, ਭਾਈ ਵਾਲਾ ਜੀ ਜਦੋਂ ਜਨਮ ਸਾਖੀ ਸੁਣਾਉਣਾ ਹੈ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਕੀ ਸਮਝਦੇ ਰਹੇ? ਕਹਿੰਦੇ ਜੀ ਕਿਉਂਕਿ ਆ ਪਿੱਛੇ ਭੱਟਾਂ ਚ ਵੀ ਆ ਗਏ ਨਾ ਵੀ ਮਹਾਰਾਜ, ਮੈਂ ਸਮਝਦਾ ਵੀ ਉਹਨਾਂ ਵਰਗਾ ਸੰਤ ਕੋਈ ਦੁਨੀਆਂ ਚ ਨਹੀਂ ਸੀ, ਉਹ ਪੂਰਨ ਸੰਤ ਸੀ। ਕਹਿੰਦੇ ਠੀਕ ਹੈ। ਕਹਿੰਦੇ ਮਹਾਰਾਜ ਤੁਸੀਂ, ਕਹਿੰਦੇ ਅਸੀਂ ਪੂਰਨ ਗੁਰੂ ਤੇ ਪੂਰਨ ਬ੍ਰਹਮ ਸਰੂਪ ਸਮਝਿਆ। ਕਹਿੰਦੇ ਫਰਕ ਹੀ ਨਹੀਂ ਆ, ਤੁਸੀਂ ਸੰਤ ਸਮਝਿਆ ਤੁਹਾਨੂੰ ਸੰਤ ਬਣਾ ਗਏ, ਮੈਂ ਗੁਰੂ ਸਮਝਿਆ ਸੀ ਮੈਨੂੰ ਗੁਰੂ ਬਣਾ ਗਏ। ਜਿਸ ਤਰ੍ਹਾਂ ਜਿਹਾ ਵੇਖੇ ਤਿਹਾ ਵੇਖ, ਗੁਰੂ ਸਾਹਿਬ ਉਹ ਹੈਜੇ ਬਣਾ ਦਿੰਦੇ। ਤੇ ਇਸ ਕਰਕੇ ਉਹਨਾਂ ਦੇ ਜਿਨ੍ਹਾਂ ਨੇ ਮਨ ਵਾਣੀ ਸਰੀਰ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਬ੍ਰਹਮ ਦਾ ਸਰੂਪ ਜਾਣਿਆ ਹੈ, ਜਾਣੀ ਉਹ ਪੁਰਖ ਤੇ ਉਸ ਬ੍ਰਹਮ ਦੇ ਭਇਓ ਤੇ ਸਮਸਰ ਸੋਈ ਸਦਰਸ਼ ਹੋ ਗਿਆ ਹੈ, ਜਾਣੀ ਬ੍ਰਹਮ ਰੂਪ ਹੋ ਗਿਆ, ਜਿਨ੍ਹਾਂ ਨੇ ਗੁਰੂ ਨੂੰ ਬ੍ਰਹਮ ਸੂਪ ਸਮਝਿਆ ਹੈ।
ਧਰਨ ਗਗਨ ਨਵ ਖੰਡ ਮਹਿ,
ਇਹਦਾ ਇੱਕ ਹੋਰ ਵੀ ਹੈ, ਜਿਸਨੇ ਮਨ ਵਾਣੀ ਸਰੀਰ ਦੁਆਰਾ ਇਹ ਭੇਦ ਨੂੰ ਜਾਣਿਆ ਕਿ ਗੁਰੂ ਅਰਜਨ ਦੇਵ ਜੀ ਤੇ ਪਰਮੇਸ਼ਰ ਇੱਕੋ ਹੀ ਸਰੂਪ ਹਨ, ਉਹ ਪੁਰਖ ਪਰਮੇਸ਼ਰ ਦੇ ਤੁਲ ਹੋਇਆ ਹੈ, ਇਸ ਪ੍ਰਕਾਰ ਵੀ ਇਸ ਦਾ ਜਾਣਾ। ਜਿਨ ਜਾਤਾ ਸੋ ਤਿਸ ਹੀ ਜਿਹਾ, ਸੋ ਇਸ ਕਰਕੇ ਹੁਣ ਬੋਲੋ ਜੀ।
ਧਰਨ ਗਗਨ ਨਵ ਖੰਡ ਮਹਿ,
ਧਰਨ ਧਰਤੀ ਗਗਨ ਆਕਾਸ਼ ਨਵ ਨੌ ਖੰਡਾਂ ਆਦਿ ਸਾਰਿਆਂ ਦੇ ਮਹਿ ਵਿਚ
ਜੋਤ ਸਵਰੂਪੀ ਰਹਿਓ ਭਾਰ,
ਇਹ ਜਿਹੜਾ ਭਾਈ ਸੱਸੇ ਦੇ ਪੈਰ ਚ ਅੱਧਾ ਵਾਹਵਾ ਲੱਗਿਆ ਹੋਇਆ, ਇਹਦਾ ਉਚਾਰਨ ਕਿਵੇਂ ਹੈ? ਜਿਵੇਂ ਸੱਸੇ ਨੂੰ ਔਂਕੜ ਹੋਵੇ ਤੇ ਨਾਲ ਐੜਾ ਹੋਵੇ, ਤੇ ਸਵੈਰੂਪੀ ਇਸ ਤਰ੍ਹਾਂ ਬੋਲਣਾ, ਸਵਰੂਪੀ ਨਹੀਂ ਕਹਿਣਾ, ਸਵੈਰੂਪੀ। ਨੌ ਖੰਡਾਂ ਦੇ ਮਹਿ ਵਿਚ ਜੋਤ ਜੋਤੀ ਸਰੂਪ, ਧਰਨ ਧਰਤੀ ਗਗਨ ਆਕਾਸ਼ ਨਵ ਨੌ ਖੰਡਾਂ ਆਦਿ ਦੇ ਮਹਿ ਵਿਚ ਜੋਤ ਜੋਤੀ ਸਰੂਪੀ, ਜਾਣੀ ਜੋਤ ਸਰੂਪ ਪਰਮੇਸ਼ਰ ਆਪ ਹੀ ਲਵਾ ਲਵ ਭਰਪੂਰਨ ਹੋ ਰਿਹਾ ਹੈ।
ਭਨ ਮਥੁਰਾ ਕਛ ਭੇਦ ਨਹੀਂ,
ਮਥੁਰਾ ਨਾਮੇ ਭੱਟ ਭਨ ਉਚਾਰਨ ਕਰਦਾ ਹੈ ਕਿ ਇਸ ਗੱਲ ਵਿਚ ਕਛ ਕੁਝ ਵੀ ਭੇਦ ਨਾਮ ਹੁੰਦਾ ਫਰਕ ਦਾ, ਫਰਕ ਨਹੀਂ ਹੈ।
ਗੁਰ ਅਰਜੁਨ ਪ੍ਰਤੱਖ ਹਰ,
ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਤੱਖ ਪਰਮੇਸ਼ਰ ਦਾ ਸਰੂਪ ਹਨ। ਇਹਨੂੰ ਖੱਕੇ ਨੂੰ ਭਾਰਾ ਜਾ ਕਰਕੇ ਬਸ ਪ੍ਰਤੱਖ ਇਸ ਤਰ੍ਹਾਂ ਜਿਵੇਂ ਸੁਣਿਆ ਹੁਣ ਤੁਸੀਂ ਪਾਠ, ਐਂ ਬੋਲਣਾ, ਜਾਣੀ ਇਹਨੂੰ ਪ੍ਰਤੱਖਿਆ ਨਾ ਕਰ ਲਿਓ ਪਾਠ। ਇੱਥੇ ਸੱਤ ਅੰਕ ਲੱਗਿਆ ਹੋਇਆ ਹੈ, ਸੱਤ ਅੰਕ ਤੋਂ ਭਾਵ ਹੈ ਕਿ ਮਥੁਰਾ ਜਿਹੜਾ ਭੱਟ ਹੈ ਇਹਦੇ ਇੱਥੇ ਤੱਕ ਸੱਤ ਸਵਈਏ ਆ ਚੁੱਕੇ ਆ, ਤੇ ਇਸ ਕਰਕੇ ਇੱਕ ਸਵਈਆ ਕਲ ਸਹਾਰ ਨਾਮੇ ਭੱਟਦਾ ਹੈ, ਗਿਆਰਾਂ ਸਵਈਏ ਕਲ ਨਾਮੇ ਭੱਟ ਤੇ ਸੱਤ ਸਵਈਏ ਮਥੁਰਾ ਭੱਟਦੇ, ਇਸ ਲਈ ਸੱਤ ਜਮਾਂ ਗਿਆਰਾਂ ਜਮਾਂ ਇੱਕ ਉੱਨੀ ਹੋ ਗਏ, ਪਿੱਛੇ ਉੱਨੀ ਅੰਕ ਆ ਗਿਆ ਜੀ। ਹਰਬੰਸ ਨਾਮੇ ਭੱਟ ਦੋ ਸਵਈਏ ਗੁਰੂ ਸਾਹਿਬ ਦੀ ਉਸਤਤੀ ਦੇ ਉਚਾਰਨ ਕਰਦੇ ਹਨ ਜੀ।
ਅਜੈ ਗੰਗ ਜਲ ਅਟਲ,
ਇਹ ਜਿਹੜਾ ਅਜੈ ਪਾਠ ਹੈ ਭਾਈ ਇਹ ਧਿਆਨ ਕਰਨਾ ਹੈ, ਮੁੱਖ ਪਾਠ ਅਜੈ ਇਕੱਠਾ ਕਰਨਾ, ਸੰਤ ਗਿਆਨੀ ਗੁਰਬਚਨ ਸਿੰਘ ਨੇ ਇਹੀ ਪਾਠ ਮੰਨਿਆ। ਦੂਸਰੇ ਅਰਥ ਵਿਚ ਆ ਤੇ ਜੈ ਪਾਠ ਅਲੱਗ ਕਰਕੇ ਅਰਥ ਕੀਤਾ ਜਾਏਗਾ, ਪਰ ਤੁਸੀਂ ਪਾਠ ਵਿਚ ਅਜੈ ਕਰਨਾ ਤੇ ਇਸ ਪ੍ਰਕਾਰ ਇਹਨੂੰ ਪਾਠ ਨੂੰ ਸਮਝਣਾ ਹੈ। ਹੁਣ ਬੋਲਦੇ ਜੀ ਦੁਬਾਰੇ।
ਅਜੈ ਗੰਗ ਜਲ ਅਟਲ,
ਤੇ ਜਿਸ ਤਰ੍ਹਾਂ ਅਜੈ ਹੁਣ ਸਨਾਤਨ ਧਰਮ ਅਨੁਸਾਰ ਦੁਨੀਆਂ ਵਿਚ ਗੰਗਾ ਗੰਗਾ ਦਾ ਜਲ ਪਾਣੀ ਜਿਹੜਾ ਅਟਲ ਟਲਣ ਤੋਂ ਰਹਿ, ਇਹਨੂੰ ਅਟਲ ਨਹੀਂ ਕਹਿਣਾ ਅਟਲ ਕਹਿਣਾ ਅਧਿਕ ਸਹਿਤ, ਇਹ ਟਲਣ ਤੋਂ ਰਹਿਤ ਭਾਵ ਸਦਾ ਸਥਿਤ ਰਹਿਣ ਵਾਲਾ ਮੰਨਿਆ ਜਾਂਦਾ ਹੈ। ਇਸੇ ਪ੍ਰਕਾਰ ਗੁਰੂ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਅਟਲ ਤੇ ਅਜਾਇ, ਅਜਾਇ ਨਾਮ ਅਜਾਇਤਾ, ਜਿਹੜਾ ਜਿੱਤਿਆ ਨਾ ਜਾਵੇ, ਅਜਾਇਤਾ ਰੂਪ ਹੈ, ਗੰਗਾ ਹੈ ਤੇ ਗੰਗਾ ਦਾ ਇੱਕ ਦੇਸ਼ ਵਿਚ ਚਲਦੀ ਹੈ ਗੰਗਾ, ਸਾਰਿਆਂ ਦੇਸ਼ਾਂ ਚ ਨਹੀਂ ਚਲਦੀ ਗੰਗਾ, ਪਰ ਗੁਰਬਾਣੀ ਸਾਰੇ ਸੰਸਾਰ ਦੇ ਚ ਫੈਲੀ ਹੋਈ ਹੈ, ਫਿਰ ਗੰਗਾ ਕੀ ਮੁਕਾਬਲਾ ਕਰੂ ਗੁਰਬਾਣੀ ਦਾ ਭਾਈ, ਗੁਰਬਾਣੀ ਰੂਪ ਗੰਗਾ। ਅਜੈ ਅਜੈਤਾ ਜਿੱਤਣ ਤੋਂ ਰਹਿਤ ਹੈ, ਗੁਰਬਾਣੀ ਰੂਪੀ ਗੰਗਾ ਵਿਚ ਨਾਮ ਰੂਪੀ ਜਲ ਪਾਣੀ ਅਟਲ ਟਲਣ ਤੋਂ ਰਹਿਤ, ਗੁਰਬਾਣੀ ਰੂਪੀ ਗੰਗਾ ਵਿਚ ਨਾਮ ਰੂਪੀ ਜਲ ਅਜਾਇ ਨਾਸ ਤੋਂ ਰਹਿਤ ਤੇ ਅਟਲ ਹੈ। ਜਿਸ ਵਿਚ ਸਭ ਸਾਰੀਆਂ ਸਿੱਖ ਸੰਗਤਾਂ ਜਿਹੜੀਆਂ ਹਨ, ਸਿੱਖ ਸੰਗਤ
ਸਭ ਨਾਵੈ,
ਇਹਨੂੰ ਨਾਵੈ ਨੀ ਬੋਲਣਾ, ਨਾਵੈ। ਸਿੱਖ ਸੰਗਤਾਂ ਕੀ ਕਰਦੀਆਂ ਨੇ? ਸਰਬਣ ਮੰਨਣ ਨਿਧਿਆਸਨ ਰੂਪੀ ਨਾਵੈ, ਇਹ ਇਸ਼ਨਾਨ ਕਰਦੀਆਂ ਹਨ। ਇਸ ਕਰਕੇ ਇਹ ਨਾਮ ਹਰੀ ਜਸ ਗੁਰਬਾਣੀ ਰੂਪ ਗੰਗਾ ਦਾ ਮਹਾਤਮ ਰੂਪੀ ਜਲ ਜਿਹੜਾ ਹੈ, ਅਜੈ ਗੰਗ ਜਲ ਅਟਲ, ਸਿੱਖ ਸੰਗਤ ਸਭ ਨਾਵੈ, ਨਾਮ ਰੂਪੀ ਜਸ ਗੁਰਬਾਣੀ ਰੂਪੀ ਗੰਗਾ ਦਾ ਮਹਾਤਮ ਰੂਪੀ ਜਲ, ਇਹ ਜਿੱਥੇ ਜਿੱਤਣ ਤੋਂ ਰਹਿਤ, ਅਟਲ ਟਲਣ ਤੋਂ ਰਹਿਤ, ਸਾਰੀਆਂ ਸਿੱਖ ਸੰਗਤਾਂ ਸਰਮਨ ਨਿਧਿਆਸਨ ਕਰਕੇ ਇਹ ਇਸ਼ਨਾਨ ਕਰਦੀਆਂ ਨੇ, ਉੱਥੇ ਗੁਰਾਂ ਦੀ ਬਾਣੀ ਪਰਮੇਸ਼ਵਰ ਦੀ ਕੀਰਤਨ ਭਗਤੀ ਰੂਪੀ ਗੰਗਾ ਅਜਾਇ ਨਾਸ ਤੋਂ ਰਹਿਤ ਹੈ, ਜਿਸ ਵਿਚ ਜਸ ਰੂਪ ਅਟਲ, ਜਿਹੜਾ ਜਸ ਹੈ ਪਰਮਾਤਮਾ ਦਾ ਅਟਲ ਹੈ, ਤੇ ਇਸ ਕਰਕੇ ਜਿਸਦੇ ਜਸ ਰੂਪੀ ਜਲ ਅਟਲ ਹੈ, ਸਾਰੀਆਂ ਸਿੱਖ ਸੰਗਤਾਂ ਕੀਰਤਨ ਕਰਨ ਰੂਪ ਇਸ਼ਨਾਨ ਕਰਦੀਆਂ ਹਨ, ਇਸ ਪ੍ਰਕਾਰ ਮਹਿਮਾ ਕਰਦੇ ਹੈ। ਗੁਰਬਾਣੀ ਰੂਪੀ ਗੰਗਾ ਅਜਾਇ ਨਾਸ ਤੋਂ ਰਹਿਤ ਹੈ, ਲੌਕਿਕ ਪ੍ਰਮਾਣਾ ਕਰਕੇ ਗੰਗਾ ਨੇ ਤਾਂ ਭਾਈ ਚਲੇ ਜਾਣਾ, ਇਹਦਾ ਤਾਂ ਤਰੀਕ ਲਿਖਿਆ, ਇਸ ਤਰੀਕ ਤੱਕ ਜਿਹੜਾ ਇਹਦਾ ਮਹਾਤਮ ਖਤਮ ਹੋ ਜਾਊਗਾ, ਪਰ ਗੁਰਬਾਣੀ ਸਦਾ ਅਟਲ ਅਚਲ ਹੈ। ਗੰਗਾ ਦੀ ਨਿਆਈ ਗੁਰਬਾਣੀ ਉਜਲੇ, ਚੌਥੇ ਤੁਰਿਆ ਪਾਦੀ ਪ੍ਰਾਪਤੀ ਕਰਾਉਣ ਵਾਲੀ ਹੈ। ਇਸ ਗੁਰਬਾਣੀ ਰੂਪ ਗੰਗਾ ਵਿਚ ਨਾਮ ਰੂਪੀ ਜਲ ਅਟਲ ਹੈ, ਅਟਲ ਰੂਪ ਪਰਮੇਸ਼ਵਰ ਦਾ ਨਾਮ ਰੂਪੀ ਜਲ ਹੈ। ਸਾਰੀ ਸਿੱਖ ਸੰਗਤ ਇਸ ਬਾਣੀ ਰੂਪ ਗੰਗਾ ਵਿਚ ਪੜ੍ਹਨ ਸੁਣਨ ਵਿਚਾਰਨ ਰੂਪ ਇਸ਼ਨਾਨ ਕਰਦੀ ਹੈ। ਹੁਣ ਤੁਸੀਂ ਇਹ ਗੁਰਬਾਣੀ ਚ ਇਸ਼ਨਾਨ ਕਰਦੇ ਹੋ ਸਾਰੇ ਆਪਾਂ ਰਲ ਮਿਲ ਕੇ, ਇਹ ਮਾਨਸਿਕ ਇਸ਼ਨਾਨ ਹੈ, ਇਹ ਇਸ਼ਨਾਨ ਹੋ ਰਿਹਾ ਗੁਰਬਾਣੀ, ਔਰ ਬਾਹਰ ਤੋਂ ਵੀ ਹੋ ਰਿਹਾ, ਕਿਉਂਕਿ ਇਹ ਆਵਾਜ਼ ਜਿਹੜੀ ਹੈ ਗੁਰਬਾਣੀ ਦੀ ਸਾਡੇ ਸਰੀਰ ਨੂੰ ਵੀ ਤਾਂ ਸਪਰਸ਼ ਕਰ ਰਹੀ ਹੈ, ਸਰੀਰ ਵੀ ਪਵਿੱਤਰ ਹੋ ਰਿਹਾ। ਬਹੁਤ ਵੱਡਾ ਮਹੱਤਵ ਹੈ, ਕਰੋੜਾਂ ਗੰਗਾ ਨਹੀਂ ਮੁਕਾਬਲਾ ਕਰ ਸਕਦੀਆਂ, ਇਸ ਪ੍ਰਕਾਰ ਦਾ ਇਹ ਮਹੱਤਵ ਹੈ। ਤੇ ਗੁਰਬਾਣੀ ਜਿਹੜੀ ਹੈ ਇਹਨੂੰ ਅਧਿਐਨ ਕਰਨ ਵਾਲਾ ਕਦੇ ਹਾਰ ਨਹੀਂ ਖਾਂਦਾ। ਪਿੱਛੇ ਵੀ ਆਪ ਜੀ ਨੂੰ ਸਾਖੀ ਸੁਣਾਈ ਸੀ ਵੀ ਦੋਧਰ ਵਿਖੇ ਦੋ ਪੰਡਤਾਂ ਦਾ ਝਗੜਾ ਪਿਆ, ਸੱਤ ਦਿਨ ਤੋਂ ਬਾਅਦ ਰਿਜ਼ਲਟ ਨਿਕਲਣਾ ਸੀ, ਨਤੀਜਾ ਇੱਕ ਨਿਰਗੁਣ ਦਾ ਪਾਸ ਕੇ ਦੂਜਾ ਸਰਗੁਣ ਦਾ। ਉਹ ਜਦੋਂ ਨਿਰਗੁਣ ਵਾਲਾ ਸਿੱਥਲ ਪੈ ਗਿਆ, ਉਹਦੇ ਨਾਲ ਦੇ ਕਹਿਣ ਲੱਗੇ ਵੀ ਤੂੰ ਤਾਂ ਹਾਰ ਚੱਲਿਆ ਪੰਡਿਤ ਜੀ, ਸਾਡੀ ਬੇਇੱਜ਼ਤੀ ਹੋਊ। ਉਹ ਕਹਿੰਦਾ ਵੀ ਮੈਂ ਹਾਰਨਾ ਥੋੜ੍ਹੀ ਚਾਹੁੰਦਾ, ਮੈਂ ਕਰਾਂ ਕੀ, ਉਹ ਭਾਰੂ ਪੈ ਗਿਆ। ਰਾਤ ਰਹਿੰਦੇ ਸੀ ਇੱਕ ਵਿਚਾਲੇ, ਇਹ ਨਿਰਾਕਾਰ ਦਾ ਉਪਾਸ਼ਕ ਪੰਡਿਤ ਕਹਿੰਦਾ ਵੀ ਕੋਈ ਸੰਤ ਹੈ ਤੁਹਾਡੇ ਇੱਥੇ ਨੇੜੇ? ਸੰਤ ਹੋਵੇ, ਐਵੇਂ ਭੇਖਦਾ ਸੰਤ ਨਾ ਹੋਵੇ। ਕਹਿੰਦੇ ਹਾਂ ਹੈਗੇ। ਆਖੇ ਕੌਣ? ਕਹਿੰਦੇ ਪਿੰਡਰੀ ਸੰਤ ਸੁੰਦਰ ਸਿੰਘ ਜੀ ਨੂੰ। ਕਹਿੰਦਾ ਫਿਰ ਮੈਨੂੰ ਲੈ ਕੇ ਚੱਲੋ ਉੱਥੇ। ਸ਼ਾਮ ਦੇ ਵਕਤ ਉੱਥੇ ਆ ਗਏ ਮਹਾਂਪੁਰਖ। ਕਹਿੰਦੇ ਆਓ ਜੀ ਪਿੰਡ ਜੀ, ਕਿਵੇਂ ਆਏ? ਕਹਿੰਦੇ ਮਹਾਰਾਜ ਸਾਡਾ ਚੱਲ ਰਿਹਾ ਉੱਥੇ ਵਿਵਾਦ, ਉੱਤਰ ਪ੍ਰਸ਼ਨ ਹੋ ਰਹੇ ਨੇ ਬਈ ਮੈਂ ਨਿਰਗੁਣ ਦੀ ਉਪਾਸ਼ਨਾ ਕਰਨ ਵਾਲੇ, ਉਹ ਸਰਗੁਣ ਦੀ ਵੀ, ਉਹ ਭਾਰੂ ਪੈ ਗਿਆ ਮੇਰੇ ਤੇ। ਕਹਿੰਦੇ ਕੀ ਚਾਹੁੰਦਾ? ਕਹਿੰਦੇ ਜੀ ਮੈਂ ਹਾਰਨਾ ਨਹੀਂ ਚਾਹੁੰਦਾ, ਦੁਨੀਆਂ ਚ ਕੋਈ ਬੰਦਾ ਨਹੀਂ ਹਾਰਨਾ ਚਾਹੁੰਦਾ, ਤੁਹਾਡੇ ਕੋਲ ਆਇਆ ਵੀ ਕੋਈ ਜੁਗਤੀ ਦੱਸ ਦਿਓ ਮੈਂ ਜਿੱਤ ਜਾਂ। ਤੇ ਮਹਾਂਪੁਰਸ਼ਾਂ ਨੇ ਇਸੇ ਨਿਸ਼ਚੇ ਤੇ, ਕਿਹੜਾ ਨਿਸ਼ਚੈ? ਅਜੈ ਗੰਗ ਜਲ ਅਟਲ, ਸਿੱਖ ਸੰਗਤ ਸਭ ਨਾਵੈ, ਵੀ ਗੁਰਬਾਣੀ ਜਿਹੜੀ ਹੈ ਇਹ ਤਾਂ ਜਿੱਤਣ ਤੋਂ ਰਹਿਤ ਹੈ ਜਿਹੜਾ ਗੁਰਬਾਣੀ ਪੜਿਆ। ਮਹਾਂਪੁਰਖਾਂ ਨੇ ਤਾਂ ਇਸ ਨਿਸ਼ਚੇ ਨਾਲ ਕਿਹਾ। ਕਹਿੰਦੇ ਪੰਡਿਤ ਜੀ ਪੜ੍ਹਿਆ ਕੁਛ? ਕਹਿੰਦੇ ਜੀ ਚਾਰੇ ਵੇਦ, ਛੇ ਸ਼ਾਸਤਰ, ਵੇਦ ਦੇ ਖੱਟ ਅੰਗ ਸਾਰਾ ਕੁਛ ਪੜ੍ਹਿਆ ਮੈਂ, ਪੁਰਾਣ ਸਿਮਰਤੀਆਂ ਸੁਭਰਤੀਆਂ, ਮੈਂ ਤਾਂ ਜ਼ਿੰਦਗੀ ਲਾਤੀ ਇਸ ਪਾਸੇ। ਮਹਾਂਪੁਰਖ ਕਹਿੰਦੇ ਅੱਛਾ ਪੜ੍ਹਿਆ ਤਾਂ ਬਹੁਤ ਹੈ, ਤੂੰ ਐਂ ਦੱਸ ਵੀ ਗੁਰਬਾਣੀ ਪੜ੍ਹਿਆ? ਕਹਿੰਦਾ ਨਾ ਜੀ। ਕਹਿੰਦੇ ਫਿਰ ਤਾਂ ਤੂੰ ਹਾਰਨ ਵਾਲੀ, ਤੇਰੇ ਲੱਛਣ ਆਪ ਹੀ ਨਾ, ਆਪ ਹੀ ਹਾਰੇਗਾ ਫਿਰ ਤੂੰ, ਜੇ ਗੁਰਬਾਣੀ ਪੜ੍ਹਿਆ ਹੁੰਦਾ ਜਿੱਤ ਜਾਂਦਾ ਫਿਰ ਤਾਂ ਤੂੰ ਹਾਰੇਗਾ। ਉਹ ਕਹਿੰਦੇ ਮਹਾਰਾਜ ਤੁਸੀਂ, ਅਸੀਂ ਤਾਂ ਆਏ ਸੀ ਵਰ ਦਿਓਗੇ ਮੈਨੂੰ, ਤੁਸੀਂ ਸ਼ਰਾਪ ਦੇ ਤਾ। ਕਹਿੰਦੇ ਸ਼ਰਾਪ ਨਹੀਂ, ਸੱਚੀ ਗੱਲ ਕਹੀ ਹੈ। ਕਹਿੰਦੇ ਮਹਾਰਾਜ ਫਿਰ ਹੁਣ ਤਾਂ ਗੱਲ ਇਹ ਹੈ ਵੀ ਰਾਤ ਇੱਕ ਹੈ ਵਿਚਾਲੇ, ਕੱਲ ਨੂੰ ਤਾਂ ਜਿੱਤ ਹਾਰ ਦਾ। ਮਹਾਰਾਜ ਮਹਾਂਪੁਰਖ ਕਹਿੰਦੇ ਭਾਈ ਗੁਰਬਾਣੀ ਪੜ੍ਹਿਆ ਹੋਇਆਂ ਨੂੰ ਤਾਂ ਨਹੀਂ ਕਦੇ ਹਾਰ ਹੁੰਦੀ, ਹੁਣ ਤੂੰ ਗੁਰਬਾਣੀ ਨਹੀਂ ਪੜ੍ਹਿਆ ਵੀ ਮੈਂ ਦੱਸ ਕੀ, ਗੁਰਬਾਣੀ ਪੜ੍ਹ ਲੈ। ਕਹਿੰਦਾ ਜੀ ਹੁਣ ਮੈਂ ਰਾਤ ਰਾਤ ਥੋੜ੍ਹੀ ਕਿੰਨਾ ਪੜ੍ਹ ਲੂੰਗਾ ਗੁਰਬਾਣੀ, ਮੈਂ ਤਾਂ ਉੜਾ ਆੜਾ ਨਹੀਂ ਜਾਣਦਾ, ਗੁਰਮੁਖੀ ਅੱਖਰ ਨਹੀਂ ਜਾਣਦਾ, ਇਹ ਸੰਸਕ੍ਰਿਤ ਪੜ੍ਹੇ ਆ। ਮਹਾਂਪੁਰਖ ਹੱਸ ਕੇ ਕਹਿੰਦੇ ਆਧਾਰ ਕਰ ਲੈ, ਜਿੱਤ ਪਹਿਲਾਂ ਕਰਾ ਦਿੰਦੇ ਆ, ਬਾਣੀ ਬਾਅਦ ਚ ਪੜ੍ਹਨੀ। ਕਹਿੰਦਾ ਜੀ ਫਿਰ ਏਦੋਂ ਵਧੀਆ ਕਿਹੜੀ ਗੱਲ ਹੈ? ਕਹਿੰਦੇ ਚੰਗਾ ਜਾ, ਵਾਅਦੇ ਤਾਂ ਪੱਕਾ ਰਹੀ? ਕਹਿੰਦੇ ਜੀ ਪੱਕਾ ਰਹੂੰਗਾ। ਸੰਤਾਂ ਨੇ ਜੁਗਤੀ ਦੱਸਤੀ, ਜਦੋਂ ਬਹਿਸ ਆਉਣ ਲੱਗੀ, ਹੁਣ ਇਹਦਾ ਚਿਹਰਾ ਖਿੜਿਆ ਹੋਇਆ, ਕੱਲ ਚਿਹਰਾ ਮਰਝਾਇਆ ਹੋਇਆ, ਹੁਣ ਇਹ ਕਿਹਾ ਵੀ ਰਾਤ ਰਾਤ ਕਿਹੜਾ ਗ੍ਰੰਥ ਪੜ੍ਹਿਆ, ਇਹ ਸਰਗੁਣ ਦੀ ਉਪਾਸ਼ਨਾ ਵਾਲਾ ਥੋੜ੍ਹਾ ਜਿਹਾ ਢਿੱਲਾ ਪੈ ਗਿਆ। ਹਾਂ ਜੀ ਕਰੋ ਪ੍ਰਸ਼ਨ। ਹਾਂ ਜੀ ਦੱਸੋ ਕੀ ਪ੍ਰਸ਼ਨ ਹੈ ਤੁਹਾਡਾ? ਕਹਿੰਦੇ ਨਿਰਾਕਾਰ ਦੀ ਵਿਆਖਿਆ ਕਰ, ਮੈਂ ਸਰਗੁਣ ਦੀ ਵਿਆਖਿਆ ਕਰਤੀ। चुप कर गया। वो कहिंदा भी निराकार दी व्याख्या कर, चुप क्यों कर गया बोल। वह फिर चुप रहा। जद तीसरी बार उन्हें कह दिता भी तू फिर हार मान लै जे तू बोलना नहीं, तो पंडित कहिंदा भी हार वह मने जिहड़ा हारिया होवे, मैं हारिया ही नहीं क्यों हार मना। कहिंदे फिर व्याख्या कर। कहिंदा मैं व्याख्या कर दित्ती, जे तेरी समझ च नहीं आई मैं की करा। सियाणा बंदा हुंदा तू समझ लैंदा। कहिंदा क्यों संगत जी दसो, ये बोलिया तो चुप रहा है। पंडित कहिंदा तू तो बोलिया नहीं चुप रहा। कहिंदे निर्गुण की व्याख्या ही चुप है, उत्थे शब्द है ही नहीं। कोई ताड़ी बज गई, कहिंदे जित गया जित गया जित गया। मुड़ के आ गया पिंडरी, कहिंदा महाराज मेरी इज्जत रख ली, मेरे साथियों की इज्जत रहेगी, तो हुण मैं वादा पूरा करूंगा, मैं गुरबाणी पढ़ू। संत ने जिम्मेदारी सौंपती सिंघां नूं, भाई ऊड़ा जड़ा पढ़ाओ इहनूं। ऊड़ा जड़ा पढ़ाया, भुलावे अखर पढ़ाए, सियारियां बिहारियां महारनी पढ़ाई, बहुत तीखण बुद्धि, थोड़े जे दिनां च गुरमुखी पढ़ गया। पढ़दे पढ़दे जदों गुरबाणी सारी गुरबाणी पढ़ा दित्ती जी, व्याख्या से अर्थ दसे संतां ने, देखो किड्डे मेहरबान होए। मुड़ के कहिंदा जी अज तों बाद कदी वेदां दी कथा ही नहीं करनी, कथा ही गुरबाणी दी करिया करूं, जिन्हें मेरी जित कराई है। वह मुड़ के गुरबाणी की कथा करता रहा सारी जिंदगी। क्यों? कहिंदा वेद शास्त्रां दी पढ़ाई ने तो हराता सी मैनू, गुरबाणी ने जित कराई है। से इस करके कहा भी गुरबाणी जिहड़ी है ना, ते ए ऐसा सुरू है, अजय गंग जल अटल, ए तां जितण तों रहत है, कौन जितूगा गुरबाणी पढ़न वाले, ब्रह्म स्वरूप है। सो इस करके दसदे हन जी अगे,
नित पुराण बाची है,
नेता प्रति प्राणा नूं बाची है, बाचण वाला कौन है? व्यास, व्यास रिखी। ते इस करके परमेश्वर दे जस नूं गाउंदा है, अगे भी दसदे हन जे,
वेद ब्रह्मा मुख गावे।
व्यास जी इस तरह पुराणा नूं बाचदा है, परमेश्वर दे जस नूं गाउंदा है। नेता प्रति प्राण पुरातन स्वरूप जिहड़ी बाणी है, पुरातन स्वरूप बाणी नूं बाचिया जांदा है। जिवें सरगुण स्वरूप धार के जीवां दी कल्याण कीती, उस पुरातन स्वरूप नूं निधा प्रति बाचिए कथन कीता जांदा है। वेदां शास्त्रां द्वारा द्वारे बोलदे जी,
वेद ब्रह्मा मुख गावै।
वेदां द्वारा ब्रह्मा जी भी गुरां दे जस नूं मुख मूहों गावै, गाउंदा है। ब्रह्मा गुप्त रूप हो करके वेदां नूं मुख, ते इस प्रकार कहिंदे ओह भी गा रहा है।
अजय चवर सिर ढुलै,
ते ए फिर कहिंदे अजय भी सिर सिर दे उते चवर चौर ढुलै ढुलदा है। अजय अजयता रूपी चौर श्री गुरु अर्जन देव जी दे शीश दे उते चुल रहा है। श्री गुरु अर्जन देव जी सदा ही अगे दसदे ने,
नाम अमृत मुख लियाओ।
श्री गुरु अर्जन देव जी ने सदा नाम अमृत नूं मुख मूह दे नाल लियो लैणा उचारण कीता है। असी गुरां द्वारा मुख नाल अमृत नाम लेना कीता है। जैसा कि बड़ा तेरा दरबार सच्चा तुद तख्त, सिर साहा पत साहो निहचल चौर छत। श्री गुरु अर्जुन देव जी दे वेले यह मर्यादा बनी गई, पुरातन मर्यादा अनुसार यह पुजारियां तक श्री हरिमंदर साहब दे विच जुगो जुग अटल श्री गुरु ग्रंथ साहब जी दे जो स्वरूप है महाराज का, ब्रह्म कुटिया जनी अकाल तख्त साहब जी तो, जो महाराज का स्वरूप सचखंड हरिमंदर साहब चलता उस वेले तो लैके हुक्मनामे तक सतगुरां दे उते चौर ढुलदा, हर वेले चुलदा रहिंदा सी। जिस वेले गुरुद्वारियां का प्रबंध समुचे पंथ के हथ आया, पुजारियां का समा बतीत हो गया, तो वह प्रबंध खालसे दे विच ऐसे कुछ श्रोमणी गुरुद्वारा प्रबंधक कमेटी दे लोक भी आ गए, ते गुरुद्वारे प्रबंधक जदों थापे गए श्रोमणी गुरुद्वारा प्रबंधक कमेटी, उन्होंने चौर झुलना बंद कर दिता सी। अजय चावर सिर ढुलै वाली जिहड़ी ए खत्म कर दिती सी मर्यादा, चौर नहीं सी झुलाया जांदा। शुरू शुरू दे विच श्रोमणी गुरुद्वारा प्रबंधक कमेटी दे जदों मुराले वाले संत संत बाबा प्रेम सिंह जी, जो संत बाबा बिशन सिंह जी दे उत्तराधिकारी होए, संत ज्ञानी सुंदर सिंह जी दे गुरभाई होए, वो मैंबर नामजाद किए गए। ये संतां पास फिर एक दिन श्रीमान 108 ब्रह्म ज्ञानी संत अमीर सिंह जी जिहड़े 250-250 विद्यार्थियों नूं पढ़ाउंदे रहे, उन्होंने अपने गल जिहड़ी दिल का दुख प्रगट किया कि संत जी ते ਆਪ ਰੋਜ਼ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਜਾਇਆ ਕਰਦੇ ਸੀ ਸ੍ਰੀਮਾਨ ਸੰਤ ਅਮੀਰ ਸਿੰਘ ਜੀ। ਉਹ ਕਹਿੰਦੇ ਸੰਤ ਜੀ ਵੀ ਹੁਣ ਸਾਹਿਬਾਂ ਦੇ ਉੱਤੇ ਚੌਰ ਨਹੀਂ ਹੁੰਦਾ, ਇਹ ਕਿਉਂ ਹੈ? ਤੁਸੀਂ ਹੁਣ ਸੰਤ ਵੀ ਹੋ ਸੰਪਰਦਾ ਦੇ ਤੇ ਮੈਂਬਰ ਵੀ ਹੋ ਸ਼੍ਰੋਮਣੀ ਕਮੇਟੀ ਦੇ, ਮੈਂਬਰਾਂ ਦੇ ਕੋਲ ਬੜੇ ਅਧਿਕਾਰ ਹੁੰਦੇ ਨੇ। ਉਹ ਬਹੁਤ ਪਿਆਰ ਦੇ ਨਾਲ ਕਿਹਾ, ਅਜੇ ਚਵਰ ਸਿਰ ਢੁਲੈ ਵਾਲੀ ਪੰਕਤੀ ਪੜ੍ਹਦਿਆਂ ਕਿਹਾ ਕਿ ਤੁਸੀਂ ਤਾਂ ਵਿਦਵਾਨ ਹੋ, ਸੰਤ ਬਾਬਾ ਬਿਸ਼ਨ ਸਿੰਘ ਜੀ ਤੋਂ ਪੜ੍ਹੇ ਹੋ, ਇਹਦੇ ਅਨੁਸਾਰ ਸਦਾ ਸਾਹਿਬਾਂ ਦੇ ਸਿਰ ਦੇ ਚਵਰ ਢੁਲਣਾ ਚਾਹੀਦਾ ਸੀ। ਬੜੇ ਦੁੱਖ ਦੀ ਬਾਤ ਹੈ ਕਿ ਪੁਜਾਰੀਆਂ ਦੇ ਵੇਲੇ ਤੱਕ ਤਾਂ ਮਰਿਆਦਾ ਗੁਰੂ ਅਰਜਨ ਦੇਵ ਜੀ ਦੀ ਉਸੇ ਤਰ੍ਹਾਂ ਰਹੀ, ਤੇ ਹੁਣ ਫਿਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਵੀ ਸਾਰਾ ਪ੍ਰਬੰਧ ਪੰਥ ਦੇ ਹੱਥ ਆਇਆ ਤੇ ਮਰਿਆਦਾ ਹੀ ਲੋਪ ਹੋ ਗਈ। ਇਹ ਪੰਕਤੀ ਦੀ ਸਫਲਤਾ ਵਾਸਤੇ ਚੌਰ ਹੋਣਾ ਚਾਹੀਦਾ, ਇਹ ਪੁਰਾਤਨ ਮਰਿਆਦਾ ਕਾਇਮ ਕੀਤੀ ਜਾਵੇ। ਇਹ ਸੁਣ ਕੇ ਤੇ ਸੰਤ ਮਰਾਲੇ ਵਾਲਿਆਂ ਦੀ ਵੀ ਗੱਲ ਅਕਲ ਚ ਆ ਵੀ ਤੁਸੀਂ ਮੈਂਬਰ ਬਣੇ ਹੋ, ਤੁਸੀਂ ਇਹ ਮਰਿਆਦਾ ਜਿਹੜੀ ਹੈ ਇਹ ਮਰਿਆਦਾ ਛੱਡ ਦਿੱਤੀ ਹੈ ਸ਼੍ਰੋਮਣੀ ਕਮੇਟੀ ਨੇ, ਇਹ ਚੰਗੀ ਗੱਲ ਨਹੀਂ ਹੈ। ਮਰਾਲੇ ਵਾਲੇ ਸੰਤ ਨੇ ਇਹ ਗੱਲ ਉਹਨਾਂ ਦੇ ਹਿਰਦੇ ਚ ਘਰ ਕਰ ਗਈ, ਉਹਨਾਂ ਨੇ ਫਿਰ ਮਨ ਦੇ ਵਿੱਚ ਮਹਿਸੂਸ ਕਰਦਿਆਂ ਹੋਇਆਂ ਸਾਰੀ ਸ਼੍ਰੋਮਣੀ ਕਮੇਟੀ ਦਲੀਲਾਂ ਦੇ ਕੇ ਕਿਹਾ ਸੰਤ ਪ੍ਰੇਮ ਸਿੰਘ ਨੇ। ਉਹ ਕਹਿੰਦੇ ਜੇ ਵੀ ਚੌਰ ਦੀ, ਕਹਿੰਦੇ ਇਹ ਤੁਸੀਂ ਗੱਲ ਕਿੱਥੋਂ ਕਹਿ ਲਈ? ਕਹਿੰਦੇ ਵੀ ਚਲੋ ਗੁਰੂ ਸੂਬ ਜਦੋਂ ਸੀ ਦਸਮ ਪਾਤਸ਼ਾਹ ਕੇ ਚੌਰ ਝੁਲਦਾ ਸੀ ਅਖੇ, ਹੁਣ ਕਹਿੰਦੇ ਤੁਸੀਂ ਸਾਬਤ ਕਰਨਾ ਚਾਹੁੰਦੇ ਹੋ ਵੀ ਇੱਕ ਪੁਸਤਕ ਹੈ, ਇਹ ਸਾਬਤ ਕਰਨਾ ਚਾਹੁੰਦੇ ਹੋ? ਜੁਗੋ ਜੋ ਟਲ ਸਤਿਗੁਰੂ ਚਵਰ ਤਖ਼ਤ ਦੇ ਮਾਲਕ ਨੇ। ਫਿਰ ਉਹ ਸੰਤ ਪ੍ਰੇਮ ਸਿੰਘ ਦੀ ਗੱਲ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਮੰਨ ਕੇ ਮੁੜ ਕੇ ਫਿਰ ਮਰਿਆਦਾ ਕਾਇਮ ਹੋਈ। ਅਕਾਲ ਤਖ਼ਤ ਤੋਂ ਮਹਾਰਾਜ ਸਾਹਿਬ ਦੇ ਚੌਰ ਹੁੰਦਿਆਂ ਹਰਿਮੰਦਰ ਸਾਹਿਬ ਦੇ ਜਾ ਕੇ ਸਾਧ ਸਿੰਘ ਜੀ, ਹੁਣ ਅੱਜ ਚੌਰ ਵਰਦਾਰੀ ਇੱਕ ਗੁਰਮੁਖਾਂ ਦੀ ਪੋਸਟ ਵੱਖਰੀ ਹੈ, ਚੌਰ ਵਰਦਾਰੀ ਕਹਿੰਦੇ ਉਹਨਾਂ ਨੂੰ। ਸੋ ਇਸ ਕਰਕੇ ਸ਼ੁਕਰ ਹੈ ਵੀ ਇਹ ਮਰਿਆਦਾ ਨਹੀਂ ਤਾਂ ਭੰਗ ਹੋ ਗਈ ਸੀ। ਇਹ ਮਹਾਰਾਜ ਸਾਹਿਬ ਜੀ ਮੁਰਾਲੇ ਵਾਲੇ ਸੰਤਾਂ ਦਾ ਸਦਕਾ ਵੀ ਉਹਨਾਂ ਨੇ ਸੰਤ ਅਮੀਰ ਸਿੰਘ ਜੀ ਮਹਾਂਪੁਰਖਾਂ ਦੇ ਕਹਿਣ ਤੋਂ ਇਹ ਟੁੱਟੀ ਹੋਈ ਮਰਿਆਦਾ ਫਿਰ ਸਾਬਤ ਕੀਤੀ। ਬਰਮ ਕੁਟੀਆ ਸ੍ਰੀ ਅਕਾਲ ਸਾਹਿਬ ਤੋਂ ਲੈ ਕੇ ਜੇ ਚੱਲ ਕੇ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਹੁੰਦਾ ਹੈ, ਉਸ ਵੇਲੇ ਤੋਂ ਲੈ ਕੇ ਪਹਿਲੇ ਅਮੋਲਕ ਮੁੱਖ ਵਾਕ ਹੁਕਮਨਾਮੇ ਤੱਕ ਸੇਵਾਦਾਰ ਖੜਕੇ ਚੌਰ ਸਾਹਿਬ ਜਿਹੜਾ ਨਾ ਉਹ ਚਲਾਉਂਦਾ ਰਹਿੰਦਾ ਹੈ। ਤੇ ਇਹੀ ਬੇਨਤੀ ਹੈ ਭਾਈ ਕਿ ਸਤਿਗੁਰੂ ਮਹਾਰਾਜ ਪੰਥ ਨੂੰ ਸਮਤ ਬਖਸ਼ਣ ਵੀ ਕਦੇ ਮਰਿਆਦਾ ਦੇ ਫਰਕ ਨਾ ਪਾਉਣ। ਬਹੁਤ ਕੁਛ ਮਰਿਆਦਾ ਦੇ ਫਰਕ ਪੈ ਚੁੱਕਾ, ਰਹਿ ਰਸ ਫਰਕ ਪੈ ਗਿਆ। ਆਪਸ ਵਿੱਚ ਲੜਾਈਆਂ ਹੁੰਦੀਆਂ ਨੇ, ਅਖੇ ਜੀ ਅਸੀਂ ਸ਼੍ਰੋਮਣੀ ਕਮੇਟੀ ਵਾਲੀ ਪੜ੍ਹਨੀ ਹੈ, ਉਹ ਕਹਿੰਦੇ ਅਸੀਂ ਪੁਰਾਤਨ ਪੜ੍ਹਨੀ ਹੈ। ਇਹ ਪੰਥ ਦੇ ਝਗੜੇ ਖਤਮ ਹੋਣ, ਮਹਾਰਾਜ ਕਿਰਪਾ ਕਰੇ। ਹਾਂ ਜੀ, ਅੱਗੇ ਹੋਰ
ਗੁਰ ਅਰਜੁਨ ਫਿਰ ਛਤਰ,
ਜੋ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਿਰ ਉੱਤੇ ਪ੍ਰਤੱਖ ਛਤਰ ਹੈ, ਜਸ ਰੂਪੀ ਛਤਰ ਹੈ, ਉਹ ਜਿਹੜਾ ਛਤਰ ਹੈ
ਆਪ ਪਰਮੇਸ਼ਰ ਦੀਓ,
ਉਹ ਆਪ ਪਰਮੇਸ਼ਰ ਵਾਹਿਗੁਰੂ ਨੇ ਦੀਓ ਦੇਣਾ ਕੀਤਾ ਹੈ। ਜੋ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਿਰ ਉੱਤੇ ਗੁਰਤਾ ਗਦੀ ਦਾ ਛਤਰ ਹੈ ਨਾ, ਇਹ ਆਪ ਪਰਮੇਸ਼ਰ ਨੇ ਗੁਰੂ ਰਾਮਦਾਸ ਰੂਪ ਹੋ ਕੇ ਦਿੱਤਾ ਹੈ।
ਮਿਲ ਨਾਨਕ ਅੰਗਦ ਅਮਰ ਗੁਰ,
ਗੁਰ ਤੇ ਬਸਰਾਮ ਜੀ ਜਿੱਥੇ ਸੁਣਿਆ ਤੁਸੀਂ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਮਿਲ ਕੇ ਗੁਰੂ ਅੰਗਦ ਦੇਵ ਜੀ ਗੁਰੂ ਰੂਪ ਹੋਏ, ਗੁਰੂ ਅੰਗਦ ਦੇਵ ਸਾਹਿਬ ਜੀ ਦੇ ਨਾਲ ਮਿਲ ਕੇ ਗੁਰੂ ਅਮਰਦਾਸ ਜੀ ਗੁਰੂ ਰੂਪ ਹੋਏ, ਸ੍ਰੀ ਗੁਰੂ ਅਮਰਦਾਸ ਜੀ ਦੇ ਨਾਲ ਮਿਲ ਕੇ ਗੁਰੂ ਰਾਮਦਾਸ ਜੀ ਹਰ ਪਰਮੇਸ਼ਰ ਦੇ, ਤੇ ਇਸ ਪ੍ਰਕਾਰ ਫਿਰ ਬੋਲਦੇ
ਗੁਰ ਰਾਮਦਾਸ ਹਰ ਪਹਿ ਗਏ,
ਤੇ ਇਉਂ ਗੁਰੂ ਅਮਰਦਾਸ ਜੀ ਗੁਰੂ ਸਰੂਪ ਜਿਹੜੇ ਹੋ ਗਏ ਸੀ ਗੁਰੂ ਅੰਗਦ ਦੇਵ ਜੀ ਤੋਂ ਬਾਅਦ, ਸ੍ਰੀ ਗੁਰੂ ਅਮਰਦਾਸ ਜੀ ਦੇ ਨਾਲ ਮਿਲ ਕੇ ਗੁਰੂ ਰਾਮਦਾਸ ਜੀ ਹਰ ਪਰਮੇਸ਼ਰ ਦੇ ਪਹਿ ਕੋਲ ਆਪਣੇ ਸਰੂਪ ਵਿੱਚ ਗਏ ਗਏ। ਭਾਵ ਕੀ ਹੈ? ਇਹ ਤੁਗਦੇ ਭੱਟ ਜੀ ਕਥਨ ਕਰਦੇ ਹੈ ਕਿ ਜਿਵੇਂ ਗੁਰੂ ਨਾਨਕ ਦੇਵ ਜੀ ਨੂੰ ਮਿਲ ਕੇ ਗੁਰੂ ਅੰਗਦ ਦੇਵ ਜੀ ਤੇ ਗੁਰੂ ਅੰਗਦ ਦੇਵ ਜੀ ਦੇ ਨਾਲ ਮਿਲ ਕੇ ਗੁਰੂ ਅਮਰਦਾਸ ਜੀ ਵਾਹਿਗੁਰੂ ਦੇ ਕੋਲ ਗਏ, ਤਿਵੇਂ ਇਸੇ ਪ੍ਰਕਾਰ ਹੀ ਕਹਿੰਦੇ ਗੁਰੂ ਅਮਰਦਾਸ ਜੀ ਦੇ ਨਾਲ ਮਿਲ ਕੇ ਗੁਰੂ ਰਾਮਦਾਸ ਜੀ ਸਾਹਿਬ ਵਾਹਿਗੁਰੂ ਦੇ ਪਾਸ ਗਏ। ਇਹ ਉਪਰੋਕਤ ਤਿੰਨਾਂ ਹੀ ਸਤਿਗੁਰਾਂ ਦੇ ਨਾਲ ਮਿਲ ਕੇ ਜਦ ਸ੍ਰੀ ਗੁਰੂ ਰਾਮਦਾਸ ਜੀ ਵਾਹਿਗੁਰੂ ਪਾਸ ਸੱਚਖੰਡ ਵਿੱਚ ਪੁੱਜੇ ਤਾਂ ਵਾਹਿਗੁਰੂ ਜੀ ਨੇ ਅੱਗੇ ਫਿਰ ਗੁਰੂ ਰਾਮਦਾਸ
ਗੁਰ ਰਾਮਦਾਸ ਹਰ ਪਹਿ ਗਏ,
ਤੇ ਜਦੋਂ ਸਤਿਗੁਰੂ ਗੁਰੂ ਰਾਮਦਾਸ ਜੀ ਹਰ ਦੇ ਪਹੁੰਚ ਗਏ, ਜੋਤੀ ਸਰੂਪ ਜਿਹੜਾ ਸਿੰਘਾਸਨ ਸੀ ਫੇਰਨਾ, ਤੇ ਮਹਾਰਾਜ ਸਾਹਿਬ ਕਹਿੰਦੇ ਨੇ, ਕਹਿੰਦੇ ਉਹ ਫਿਰ ਗੁਰੂ ਰਾਮਦਾਸ ਸਾਹਿਬ ਜੀ ਨੇ, ਤੇ ਇਸ ਪ੍ਰਕਾਰ ਫਿਰ ਸਾਧ ਸਿੰਘ ਜੀ ਗੁਰੂ ਰਾਮਦਾਸ ਹਰ ਪੈ ਗਏ। ਜਦੋਂ ਗੁਰੂ ਰਾਮਦਾਸ ਜੀ ਪਰਮੇਸ਼ਵਰ ਦੇ ਕੋਲ ਸੱਚਖੰਡ ਚਲੇ ਗਏ, ਉਹ ਜਿਹੜਾ ਸਿੰਘਾਸਨ ਸੀ ਫਿਰ ਗੁਰੂ ਰਾਮਦਾਸ ਮਹਾਰਾਜ ਨੇ ਗੁਰੂ ਅਰਜਨ ਦੇਵ ਜੀ ਨੂੰ ਬਖਸ਼ਿਆ। ਜਦੋਂ ਸੱਚਖੰਡ ਚਲੇ ਗਏ ਗੁਰੂ ਰਾਮਦਾਸ ਜੀ, ਤੇ ਉਹ ਫਿਰ ਜੋਤੀ ਮੈਂ ਸਿੰਘਾਸਨ ਦੇ ਕੇ ਸਤਿਗੁਰੂ ਜੀ ਉੱਪਰ ਬਿਠਾਇਆ ਸੀ ਗੁਰੂ ਅਰਜਨ ਦੇਵ ਜੀ ਨੂੰ, ਸਤਿਗੁਰੂ ਰਾਮਦਾਸ ਜੀ ਦਰਸ਼ਨ ਪਾ ਕੇ दैवी महापुरुष सचखंडी पुरखा ने जय जयकार दियां धुनां उचारण कीतियां सी। तो इस प्रकार फिर अगे दसदे हन जी, हुण बोलो।
हरबंस जगत जस संचरियो,
ते संचरियो जेड़ा ना एनु रारे दी सिहारी ऐड़ा मुक्ता संचरियो। ते हरबंस नामे पट कथन करदे आया कि जगत संसार विच सतगुरु जी दा जस संचरियो, संचरियो ना हुंदा इकट्ठे करन दा, संचरियो प्रवृत्त हो रहा है, फैल रहा है। एहो जे इस तरह का जस करते हुए कहते हैं
सो कवन कहे श्री गुरमयो।
हां हुण निश्चा देखो दस दिन के कवन कौन पापी जीव है जेड़ा कहे कहिंदा है कि श्री गुरु साहब जी मोयो मर गए न, अर्थात जो परमेश्वर स्वरूप गुरु साहब जी सिखां नूं जमण मरण तों रहत करन वाले न, ओ गुरु साहब जी आप किवें मर सकदे आ भाई, भाव नहीं मरदे। तो इस करके ते सो कवन कहे श्री गुरु मोयो, कौन है ऐसा पापी पुर जिहड़ा कहिंदा गुरु साहब जी मर गए। जब श्री गुरु रामदास जी ज्योति जोत समाउण दा समां नेड़े आया सी तां देवतिआं ने अकाल पुरख दे अगे बेनती कीती सी कि हे महाराज दैत सानू बड़ा दुख देंदे आ, ते तुसी अनेकां वार अवतार धार के इन्हां तों छड़ाया भी आ सानू, पर फिर दुबारा वध जांदे ने, सानू दुख देण लग पए। उस वेले देवतिआं दी बेनती मन के अकाल पुरख ने कहा सी कि तुहाडी मदद मैं गुरु रामदास जी दे रूप च करांगा। कदों करोंगे जी, ये प्रश्न किया देवत्या ने। कहिंदे जदों गुरु रामदास जी सचखंड विच साडे कोल आउणगे उदों सतगुरु जी आउंदे होए स्वर्ग विच हो के आउणगे ते तुहाडी रक्षा करनगे परमेश्वर दी आग्या अनुसार ही। सो इस प्रकार कह रहे ने जदों फिर
देवपुरी मह गयो,
ते जदों सतगुरु रामदास जी देवत्यां दी पुरी स्वर्ग दे मह विच गयो गए हन
आप परमेश्वर पायो,
ते इस करके फिर आप परमेश्वर ओ सस्से दे पैर जिहड़ा वाह है ना ओ औंकड़ दी तरह ते नाल ऐड़ा मुकता ऐ बोलना है। ते इस करके फिर आप पायो पाया परमेश्वर नू, आप परमेश्वर पाया जिवें पाया है परमेश्वर वाहिगुरू
हर सिंघासन दियो।
सतगुरु रामदास जी नू वेख के हर इंद्र ने, हर नाम इंद्र दा भी है, हर नाम विष्णु दा भी है, हर नाम शिव जी दा भी है, ए जथा प्रकरण तथा अर्थन। ते इत्थे इंद्र दा वाचक है गुरां नूं बैठण वास्ते अपना सिंघासन तख्त दियो दिता है,
श्री गुर तह बैठायो,
ते श्री शोभा दे माल गुरु रामदास जी नूं उत्थे स्वर्ग विच सिंघासन दे उत्ते बैठायो। ईड़ी दी सियारी ऐड़ा मुक्ता जी बैठायो, उयो बिठाउणा कीता है,
रहस कियो सुरदेव,
इहनूं पोलण बन जाणे रहस नहीं करना इस नूं, जिवें सुणिया तूं रहस कियो सुरदेव। गुरु साहब जी स्वर्ग विच जाण ते सुर देवत्या ने राजे इंद्र ने बड़ी प्रसन्नता, रहस प्रसन्नता की ओ कीती। इंद्र ने कहा
तोहे जस जय जय जंप है,
ते इहो फिर ए यईए ने जिहड़े दोने ना इहनूं दलावां जईए दी दलावां दे रूप दे विच जय 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 ना कर लियो पर जय जय जंप है। इस प्रकार आप जी दा जस जय जयकार करके जंपे जपदे हां, मन करके भी जय जयकार, बाणी करके भी जय जयकार, जावे धन गुरु रामदास धन गुरु रामदास दो बारी कह के निश्चा करदे हन।
असुर गए ते भाग,
देवत्या ने जय जयकार जपना कीती है, ते इहदे नाल की होया गुरु रामदास जी नूं सिंघासन उत्ते बैठिया वेख के उत्थे जिहड़ी असुर शक्तियां सन जिहड़े दैत सन देवत्यां नूं दबाउणा चाहुंदे सी ओ भाग भजे गए हन।
पाप तिन पीतर कंप है,
तिन उहनां दे हिरदे दे पीतर विच देवत्यां नूं दबा देण वाला जिहड़ा पाप कर्म सी ना इह कंब गया, भज गए डर गए, उहनां दे दिल पापां करके कंब गए। गुरु साहिब जी देवत्यां दी मदद लई उत्थे आए। इह सारी वार्ता जिहड़ी है पटा ने इस शब्द च बनी है। इसे प्रकार जे
देवपुरी मह गयो,
बोल दो जी सारी,
देवपुरी मह गयो आप परमेश्वर पायो,
जदों परमेश्वर नूं आप पायो पा गया ना, जद गुरु जी ने देव प्रकाश रूप बैकंठ रूपी पुरी दे विच गए भाव सचखंड विच चले गए,
हर सिंघासन दियो,
हर परमेश्वर ने गुरां नूं अपेता रूपी तख्त दे दिता, ते
श्री गुरु तह बैठायो,
श्री गुरु रामदास जी तैं उत्थे अपने स्वरूप विच लीनता करन रूपी बिठाउणा कीता है जी,
रहस कियो सुरदेव।
ब्रह्मा विष्णु शिवजी सुर देवत्यां दे राजे अकाल पुरख। कौन है वाहिगुरु? वाहिगुरु ने बड़ी प्रसन्नता की। अकाल पुरख ने कहा,
तोहे जस जय जय जंप है।
हे गुरु जी, तोहे आप जी दा जस मात लोक पताल लोक स्वर्ग लोक विच जय जयकार करके जप रहे हन सारे।
असुर गए ते भाग।
हे गुरु जी, तिना जस करन वाले जीवां दे आप जी दी कृपा दा सदका काम करो लोभ मोहंकार ए दैत जेड़े सी दौड़ गए हन जिन्हां ने तुहाडे ओट आसरा लिया बाणी दा।
पाप तिन भीतर कंप है।
उन्हां दे पाप कर्म भी हिरदे विचों कंप के बाहर निकल गए।
काटे सो पाप तिन नरहो के।
हे गुरु रामदास जी, हां जी सारी कठी बोलो जी।
काटे सो पाप तिन नरहो के गुर रामदास जिन पायो।
हे गुरु रामदास जी, जिन जिन्हां ने आप जी नू पायो पौना कीता है, प्राप्त कीता है, आप जी दे दर्शना नू पौना कीता है, सो तिन उना नरहो पुरखां दे सारे ही पाप गुना काटे कटे गए हन। तुद डिठे सचे पातशाह मल जन्म जन्म दी कटी है। तो इस प्रकार अगे दसदे हन जी,
छतर सिंघासन पृथ्वी।
हे सतगुरु जी, आप जी दे कोल पृथ्वी सृष्टि दे अंदर गुरता गदी रूपी सिंघासन तख्त ते प्रतख जिहड़ा छतर है ओ जस रूपी छतर सी। इस करके
गुर अर्जुन कौ दे आयो।
तुसी ज्योति ओ समाण लगे ओ फिर अपने उत्तराधिकारी अपने सुपुत्र ओ आप जी गुरु अर्जन देव जी कौ नू दे आयो ते दिवना कीता उन्होंने दे दिता है। इथों तक दोष भी हरबंस नामे पट दे ते आखरी आ चुके है, दो अंक लग्या होया। ते उपरोक्त जड़ी रीति दे अनुसार पंचम पातशाह श्री गुरु अर्जन देव जी की उस्तुति दे कुल 21 बई है। चार पट्टा ने कलनामे कल सहार मथुरा ते हरबंस इन्होंने उचारण किए है। पंजां पातशाहियां दी महिमा विच पट्टां दे उचारण कीते हुए सबईयां नूं जेकर गिणीए तां 143 जोड़ बनदा है, पर इत्थे सबईयां दी समाप्ति विच जोड़ जिहड़ा दित्ता 122। इह शंका हो सकदी वी इह की गल है। इह कारण है कि वड्डे लोक अपनी उस्तति आप नहीं करिया करदे, इसलिए अपने सरबगता नूं जणाउंदे नहीं हन। इस लई गुरु अर्जन देव जी ने अपनी निम्रता दर्शाउंदिया होया अपने उस्तति दे 21 सवैये जड़े न ओ कुल जोड़ सवैयां दी गिणती वेखे नहीं दिते। 143 चों 21 कढ दिए, बाकी 122 रह गए, ते इस करके ए अंक 122 जोड़ा जिहड़ा ए दुरुस्त है। ते इस करके गुरु अर्जन देव जी दी महिमा इतिहास दे विच कैसी कीती है। अर्जन शब्द जेड़ा ना उन्हों कई बार वर्तन गए, अर्जन सुनत सो दासन को दान देत, मोहे के विदार वे को बाक सर अर्जन। अर्जन दे तीरां वर्गे न, अर्जन जस बस्तीरन संतोख सिंह, जहां कहां जानिया तमानो तर अर्जन। अर्जन एक विरश भी है। अर्जन पए गन मोख पद पाए तिन, श्याम कन तन होए तेरे जमलार्जन। ओ जिवें जमलार्जन विरश जिहड़ा भगवान कृष्ण दे चरणा नाल लग के ਉਹ ਨਲ ਤੇ ਕੁਬਰ ਸੀ ਜਿਹੜੇ ਪਿੱਛੇ ਪ੍ਰਸੰਗ ਸੁਣ ਲਿਆ ਉਹਨਾਂ ਦਾ ਪ੍ਰਮਾਣ ਦਿੱਤਾ। ਅਰਜ ਨਾ ਜਾਣਿਓ ਜਾਏ ਕੇਤੋ ਹੈ ਵਿਸਾਰ ਤੇਰੋ, ਤੇਰਾ ਅਰਜ ਜਾਣੀ ਮਾਪ ਨਹੀਂ ਜਾਣਿਆ ਜਾਂਦਾ ਕਿੱਡਾ ਹੈ। ਐਸ ਰੂਪ ਧਾਰ ਆਦਿ ਰਾਜੇ ਗੁਰ ਅਰਜਨ ਫਬ ਰਹੇ ਹੋ ਤੁਸੀਂ। ਫਿਰ ਇੱਕ ਜਗ੍ਹਾ ਹੋਰ ਕਿਹਾ, ਅਰਜਨ ਸੁਣ ਮੇਰੀ ਸਤਿਗੁਰ ਅਰਜਨ, ਹੇ ਗੁਰੂ ਅਰਜਨ ਦੇਵ ਮੇਰੀ ਬੇਨਤੀ ਸੁਣੋ। ਅਰਜਨ ਹਨ ਅਰਜਨ ਜਸ ਦੀਨੇ ਹੋ, ਕਵਿਤਾ ਭਰਪੂਰ ਮੈਂ ਚਰਿੱਤਰ ਭਰਪੂਰ ਨਿਜ ਪੂਰ ਮੈਂ ਪਰੀ ਹੈ ਗ੍ਰੰਥ ਪੂਰਨ ਜੇ ਕੀਨਿਓ, ਕਥਾ ਗੁਣ ਸਰਵਨ ਔਗੁਣ ਕੋ ਸਰ ਖਰ, ਗੁਰੂ ਸਰ ਔਰਨਾ ਸਰਨ ਯਾਂ ਤੇ ਲੀਨਿਓ। ਨਾਮ ਲਿਵ ਤਾਰ ਦੇ ਉਚਾਰ ਭਾਵ ਤਾਰ ਦੇ ਪਤਾਰ ਦੇ ਉਦਾਰ ਭਾਵ ਤਾਰ ਨੇ ਪ੍ਰਭਿਨਿਓ, ਸ੍ਰੀ ਗੁਰੂ ਅਰਜਨ ਜੰਬੂ ਦੀਪ ਭਏ ਪ੍ਰਕਾਸ਼ ਜਿਮ ਤਮ ਦੀਪ, ਬਾਣੀ ਰਚੀ ਵੇਦ ਕੇ ਸਾਰ ਸਾਰ ਅਸਰ ਲਿਖਾਏ ਸੰਸਾਰ। ਤੇ ਅਖੀਰ ਦੇ ਵਿੱਚ ਕਹਿੰਦੇ ਨੇ, ਦਾਸਨ ਕੀ ਫਾਸਨ ਕਟੈ ਉਪਦੇਸ਼ ਸਤਨਾਮ। ਸਤਨਾਮ ਦਾ ਉਪਦੇਸ਼ ਦੇ ਕੇ ਫਾਸ ਕੱਟਦੇ ਹੋ ਦਾਸਾਂ ਦੀ। ਸ੍ਰੀ ਅਰਜਨ ਵਰਜਨ ਕੁਮਤ ਤਿੰਨ ਪਦ ਉਹਨਾਂ ਦੇ ਚਰਨਾਂ ਚ ਪਦਮ ਪ੍ਰਣਾਮ, ਮੇਰੀ ਨਮਸਕਾਰ ਹੈ। ਇੱਥੇ ਸਾਧ ਸਿੰਘ ਜੀ ਪੱਟਾਂ ਦੇ ਸਵਈਆਂ ਦੀ ਕਥਾ ਅੱਜ ਸਮਾਪਤ ਹੋਈ ਹੈ। ਬੜੀ ਖੁਸ਼ੀ ਦੀ ਬਾਤ ਹੈ, ਗੁਰੂ ਸਾਹਿਬ ਨੇ ਬੜੀ ਮਹਾਨ ਕਿਰਪਾ ਕਰਕੇ ਦਾਸਾਂ ਦੇ ਸਿਰ ਤੇ ਹੱਥ ਰੱਖ ਕੇ ਆਪ ਸਾਰਿਆਂ ਨੂੰ ਮੁਬਾਰਕ ਹੋਵੇ ਭਾਈ। ਔਖੀ ਬਾਣੀ ਜਿਹੜੀ ਸੀ ਉਹ ਅੱਜ ਸਮਾਪਤ ਹੋ ਗਈ। ਕੱਲ ਨੂੰ 12 ਤੇ ਵਧੇਰੇ ਜਿਹੜੇ ਨੇ ਉਹ ਸ਼ੁਰੂ ਹੋਣਗੇ। ਉਹਨਾਂ ਦੇ ਵਿੱਚ ਅਰਥ ਭਾਵ ਤੇ ਬਹੁਤ ਵੱਡਾ ਖਜ਼ਾਨਾ ਹੈ ਉਹਨਾਂ ਦੇ ਵਿੱਚ ਵੀ, ਉਸ ਬਾਣੀ ਚ ਵੀ। ਆਓ ਇੱਥੇ ਸਮਾਪਤੀ ਹੈ ਭੁੱਲਾਂ ਚੁੱਕਾਂ ਦੀ। ਸਤਿਗੁਰੂ ਖਿਮਾ ਕਰਨ ਜੀ।
ਘਾਟੇ ਸੋ ਪਾਪ ਤਿੰਨ ਦਰਮੋ ਕੇ, ਗੁਰ ਰਾਮਦਾਸ ਜਿਨ ਪਾਇਓ, ਸਤਿ ਸਿੰਘਾਸਨ ਪਿਰਥਵੀ ਗੁਰ ਅਰਜਨ ਕੋ ਦੇ ਆਇਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ,
ਪ੍ਰਾਣ ਨਾਥ ਅਨਾਥ ਸਖੇ,
ਦੀਨ ਦਰਦ ਨਿਵਾਰ।
ਹੇ ਸਮਰੱਥ ਅਗਮ
ਪੂਰਨ ਮੋਹੇ ਮਾਇਆ ਧਾਰ,
ਅੰਧਕੂਪ ਮਹਾਭਿਆਨ
ਨਾਨਕ ਪਾਰ ਉਤਾਰ।
ਆਏ ਪ੍ਰਭ ਸਰਨਾਗਤੀ ਕਿਰਪਾ ਨਿਧ
ਦਇਆਲ,
ਅਖਰ ਹਰ ਮਨ ਵਸ ਨਾਨਕ ਹੋਤ
ਨਿਹਾਲ।
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋਤਰੇ ਪਾਰ,
ਜੋ ਸਰਦਾ ਕਰ ਸੇਵ ਦੇ
ਪਾਰ ਉਤਾਰਨ,
ਜੋ ਸਰਦਾ ਕਰ ਸੇਵ ਦੇ
ਪਾਰ ਉਤਾਰਨ ਹਾਰ।